ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਫਰੀਦਾ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਮੋ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਲੋਗਾ ਪਰਮ ਨ ਭੁੱਲੋ ਪਾਈ ਖਲਕ 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 ਮਹਿ ਖਲਕ ਪੂਰ ਰਹੇ ਸਰਬ ਠਾਈ
ਬਹੁਤ ਵਾਰ ਸੁਣਦੇ ਸਮਝਦੇ ਹਾਂ ਕਿ ਸਭ ਨਾਲੋਂ ਵੱਡਾ ਜਿਹੜਾ ਭਰਮ ਹੈ ਇਹ ਹੈ ਕਿ ਮੈਂ ਤੇ ਰੱਬ ਵੱਖਰੇ ਵੱਖਰੇ ਹਾਂ ਤੇ ਰੱਬ ਵੱਖਰੇ ਵੱਖਰੇ ਹਾਂ ਇੱਕੋ ਹੀ ਐਨਰਜੀ ਕਹਿ ਲਓ ਨੂਰ ਕਹਿ ਲਓ ਜੋਤ ਕਹਿ ਲਓ ਇੱਕੋ ਹੀ ਸਾਰੇ ਪਾਸੇ ਐਨਰਜੀ ਹੈ ਸ਼ਕਤੀ ਕਹਿ ਸਕਦੇ ਹਾਂ ਉਹਨੂੰ ਰੱਬ ਕਹਿ ਲਈਏ ਅਸੀਂ ਉਹਦਾ ਛੋਟਾ ਜਿਹਾ ਇੱਕ ਹਿੱਸਾ ਹਾਂ ਪਾਰਟ ਹਾਂ ਇਹ ਭਰਮ ਦੂਰ ਹੋਣਾ ਚਾਹੀਦਾ ਜਿਹੜਾ ਬੰਦਾ ਇਹ ਭਰਮ ਕਰਦਾ ਮੈਂ ਹੋਰ ਹਾਂ ਰੱਬ ਹੋਰ ਹੈ ਫਿਰ ਤੇ ਮਰਨਾ ਵੀ ਹੈ ਸਾਡੀ ਹੋਂਦ ਸਦੀਵੀ ਨਹੀਂ ਥੋੜੇ ਟਾਈਮ ਲਈ ਹੈ ਲਹਿਰ ਥੋੜੇ ਚਿਰ ਲਈ ਹੁੰਦੀ ਹੈ ਪਰ ਸਮੁੰਦਰ ਸਦਾ ਹੁੰਦਾ ਕਿਰਨ ਥੋੜੇ ਚਿਰ ਲਈ ਹੁੰਦੀ ਹੈ ਸੂਰਜ ਸਦਾ ਹੀ ਹੁੰਦਾ ਇਸੇ ਤਰ੍ਹਾਂ ਜੇ ਅਸੀਂ ਵੱਖਰੀ ਹਸਤੀ ਮੰਨਦੇ ਹਾਂ ਆਪਣੇ ਆਪ ਨੂੰ ਵੀ ਮੈਂ ਫਲਾਣਾ ਬੰਦਾ ਹਾਂ ਫਿਰ ਇਹਦਾ ਇੱਕ ਟਾਈਮ ਪੀਰੀਅਡ ਹੈ ਕਿ ਅਸੀਂ 60 ਸਾਲ ਦੇ 70 ਸਾਲ ਦੇ ਹੋ ਕੇ ਮਰ ਜਾਂਦੇ ਹਾਂ ਪਰ ਜੇ ਮੰਨਦੇ ਹਾਂ ਕਿ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ ਸਾਰੀ ਕੁਦਰਤ ਬੇਅੰਤ ਹੈ ਉਹਦਾ ਨਿੱਕਾ ਜਿਹਾ ਮੈਂ ਪਾਰਟ ਹਾਂ ਮੈਂ ਉਹਦਾ ਹਿੱਸਾ ਹਾਂ ਫਿਰ ਉਹ ਬਹੁਤ ਵੱਡਾ ਹੈ ਤੇ ਅਸੀਂ ਆਟੋਮੈਟਿਕ ਹੀ ਵੱਡੇ ਹੋ ਜਾਂਦੇ ਹਾਂ ਸੋ ਇਹ ਜਿਹੜਾ ਭਰਮ ਹੈ ਇਹ ਗੁਰੂ ਸਾਹਿਬ ਗੁਰਬਾਣੀ ਦੁਆਰਾ ਕੱਢਦੇ ਹੈ ਜਦੋਂ ਇਹ ਭਰਮ ਨਿਕਲ ਗਿਆ ਫਿਰ ਮੌਤ ਦਾ ਡਰ ਖਤਮ ਹੋ ਗਿਆ ਕਿਉਂਕਿ ਮਰਦਾ ਤੇ ਉਦੋਂ ਆ ਨਾ ਜਦੋਂ ਮੈਂ ਆਪਣੇ ਆਪ ਨੂੰ ਇਕੱਲਾ ਸਮਝਿਆ ਹੁਣ ਕਿਰਨ ਜੇ ਸੂਰਜ ਸਮਝੇ ਆਪਣੇ ਆਪ ਨੂੰ ਫਿਰ ਨਹੀਂ ਮਰਦੀ ਜੇ ਕਿਰਨ ਸਮਝੇ ਫਿਰ ਮਰੂ ਜੇ ਲਹਿਰ ਸਮੁੰਦਰ ਦਾ ਆਪਣੇ ਆਪ ਨੂੰ ਹਿੱਸਾ ਮੰਨੇ ਸਮੁੰਦਰ ਮੰਨੇ ਫਿਰ ਨਹੀਂ ਮਰਦੀ ਪਰ ਜੇ ਆਪਣੇ ਆਪ ਨੂੰ ਇਕੱਲੀ ਲਹਿਰ ਮੰਨੇਗੀ ਫਿਰ ਮਰੇਗੀ ਹੁਣ ਸਮੁੰਦਰ ਤੇ ਲਹਿਰ ਹੈ ਤੇ ਇੱਕੋ ਹੀ ਨਹੀਂ ਕਿਰਨ ਤੇ ਸੂਰਜ ਹੈ ਇੱਕੋ ਨੇ ਬੰਦਾ ਤੇ ਪਰਮਾਤਮਾ ਹੈ ਇੱਕੋ ਹੀ ਇੱਕੋ ਹੀ ਐਨਰਜੀ ਹੈ ਪਰ ਜੇ ਮੰਨ ਲਵੇ ਵੀ ਮੈਂ ਵੱਖਰਾ ਫਿਰ ਤੇ ਔਖਾ ਭਲੇ ਡਰ ਲੱਗਿਆ ਰਹਿਣਾ ਵੀ ਮਰਾਂਗੇ ਯਾਰ ਮਰਾਂਗੇ ਮੌਤ ਆਏਗੀ ਪਰ ਜੇ ਮੰਨ ਲਈਏ ਵੀ ਇੱਕੋ ਹੀ ਹੈ ਤੇ ਉਹਦਾ ਮੈਂ ਨਿੱਕਾ ਜਿਹਾ ਪਾਰਟ ਹਾਂ ਫਿਰ ਕੋਈ ਟੈਨਸ਼ਨ ਨਹੀਂ ਮੌਤ ਦਾ ਡਰ ਸਾਰੇ ਤਰ੍ਹਾਂ ਦੇ ਡਰ ਜਿਹੜੇ ਨੇ ਉਦੋਂ ਹੀ ਖਤਮ ਹੁੰਦੇ ਨੇ ਜਦੋਂ ਬੰਦਾ ਆਪਣੇ ਆਪ ਨੂੰ ਪਰਮਾਤਮਾ ਦੀ ਅੰਸ਼ ਜਾਣਦਾ ਹੈ ਰੱਬ ਦੀ ਅੰਸ਼ ਜਾਣਦਾ ਹੈ ਕੁਦਰਤ ਦੀ ਅੰਸ਼ ਜਾਣਦਾ ਹੈ ਉਹਨਾਂ ਚਿਰ ਖਤਰਾ ਬਣਿਆ ਰਹੇਗਾ ਔਰ ਇਹਦੇ ਚ ਕੋਈ ਦੋ ਰਾਵਾਂ ਹੈ ਹੀ ਨਹੀਂ ਸਾਡੀ ਟਾਈਮ ਲਿਮਿਟ ਹੈ ਪਰ ਉਹ ਤੇ ਬੇਅੰਤ ਹੈ ਕੋਈ ਅੰਤ ਨਹੀਂ ਹੁੰਦਾ ਉਹਦਾ ਹਿੱਸਾ ਮੰਨ ਲਈਏ ਫਿਰ ਕੋਈ ਪ੍ਰੋਬਲਮ ਸੋ ਇਹ ਜਿਹੜਾ ਭੁਲੇਖਾ ਸਾਡਾ ਗੁਰਬਾਣੀ ਦੂਰ ਕਰਦੀ ਹੈ ਰਲ ਮਿਲ ਕੇ ਕੁਝ ਚਿਰ ਆਪਾਂ ਹੁਣ ਕੱਲ ਵਾਂਗ ਫਿਰ ਗੁਰਬਾਣੀ ਨੂੰ ਸਮਝੀਏ ਨਾਲ ਆਲੇ ਦੁਆਲੇ ਦੀਆਂ ਕੁਛ ਗੱਲਾਂ ਬਾਤਾਂ ਕਰਦੇ ਰਹੀਦਾ, ਟਾਈਮ ਬੜਾ ਵਧੀਆ ਨਿਕਲ ਜਾਂਦਾ, ਸਪਿਰਿਟ ਬਣਿਆ ਰਹਿੰਦਾ, ਹੌਲੇ ਜਿਹੇ ਹੋ ਜਾਈਦਾ ਗੱਲਬਾਤ ਕਰਕੇ, ਕਾਇਮ ਜਿਹੇ ਵੀ ਹੋ ਜਾਈਦਾ। ਬੜੇ ਸੱਜਣਾ ਵੀਰਾਂ ਦੇ ਫੋਨ ਵੀ ਆਉਂਦੇ ਆ ਜਿਹੜੇ ਘਰਾਂ 'ਚ ਬਹਿ ਕੇ ਸੁਣਦੇ ਆ, ਔਰ ਕਹਿੰਦੇ ਬੜਾ ਉਤਸ਼ਾਹ ਮਿਲਦਾ ਸਾਨੂੰ, ਹੌਸਲਾ ਮਿਲਦਾ, ਟਕਾ ਮਿਲਦਾ। ਚੰਗੀ ਗੱਲ ਹੈ, ਕਿਸੇ ਨਾ ਕਿਸੇ ਤਰੀਕੇ ਦੁਆਰਾ ਸਾਡੇ ਤੱਕ ਗੱਲ ਪਹੁੰਚਦੀ ਹੈ, ਤੇ ਅਸੀਂ ਆਪਣੇ ਘਰਾਂ 'ਚ ਬਹਿ ਕੇ ਵੀ ਉਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ। ਤੇ ਆਪਾਂ ਦੀਵਾਨਾਂ 'ਚ ਬਹੁਤ ਵਾਰ ਗੱਲ ਇਹ ਕੀਤੀ ਹੈ, ਮੰਡੀਆਂ ਭਰੀਆਂ ਪਈਆਂ ਸਮਾਨ ਦੀਆਂ, ਪਰ ਸਾਡਾ ਤੇ ਉਹਨਾਂ ਕੀ ਹੈ ਜਿੰਨਾ ਕੁ ਲਿਫਾਫੇ 'ਚ ਪਾ ਕੇ ਅਸੀਂ ਲੈ ਕੇ ਆਉਂਦੇ ਹਾਂ। ਨੈੱਟ ਦੇ ਉੱਤੇ ਬਹੁਤ ਕਲਿੱਪ ਪਏ ਹੈ ਗੁਰਬਾਣੀ ਦੇ ਅਰਥਾਂ ਦੇ, ਦੀਵਾਨਾਂ ਦੇ ਆਪਾਂ ਆਪਣੇ ਹੀ ਬਹੁਤ ਪਏ ਹੋਣਗੇ ਨੈੱਟ 'ਤੇ, ਪਰ ਸਾਡਾ ਤੇ ਉਹੀ ਹੈ ਜਿੰਨਾ ਕੁ ਅਸੀਂ ਸਮਝ ਕੇ ਮੰਨ ਲਿਆ। ਜੇ ਮੰਨਿਆ ਨਾ ਤੇ ਭਾਵੇਂ ਇੱਦਾਂ ਦਾ ਹੋਰ ਜਿੰਨਾ ਮਰਜ਼ੀ ਸੁਣੀ ਜਾਓ, ਕੋਈ ਅਰਥ ਨਹੀਂ ਸੁਣੇ ਦਾ ਕਮਾਏ ਦਾ। ਜਿਹੜਾ ਮੇਰੇ ਘਰ ਲਿਫਾਫੇ 'ਚ ਸਬਜ਼ੀ ਆਈ ਹੈ ਉਹਦੇ ਤੱਕ ਮਤਲਬ ਹੈ। ਮੰਡੀਆਂ ਭਰੀਆਂ ਨੇ ਭਰੀਆਂ ਨੇ, ਇੱਥੇ ਤਾਂ ਇੰਨੀ ਮੰਡੀ ਭਰੀ ਪਈ, ਇੱਥੇ ਤਾਂ ਇੰਨਾ ਸਮਾਨ। ਅਗਲਾ ਕਵੇ ਬੜੀਆਂ ਗੱਲਾਂ ਕਰਦੇ ਨੇ, ਬੜਾ ਗਿਆਨ। ਗਿਆਨ ਦੀ ਕਿਹੜੀ ਗੱਲ ਹੈ, ਸਾਡੇ ਲਈ ਸਾਡਾ ਕਿੰਨਾ ਹੈ। ਮੈਂ ਜਿੰਨਾ ਮਰਜ਼ੀ ਸੁਣੀ ਸੁਣਾਈ ਜਾਵਾਂ, ਮੇਰਾ ਉਹ ਹੈ ਜਿਹੜਾ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਦਾ, ਪ੍ਰੈਕਟੀਕਲ ਕਰਦਾ। ਜਿਹੜਾ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ ਉਹਦਾ ਕੋਈ ਫਾਇਦਾ ਨਹੀਂ। ਸੋ ਲਾਗੂ ਕਰਾਂਗੇ ਤਾਂ ਉਹਦਾ ਲਾਭ ਹੋਣਾ। ਘਰਾਂ 'ਚ ਬੈਠ ਕੇ ਨਵੇਂ ਨਵੇਂ ਐਕਸਪੈਰੀਮੈਂਟ ਕਈ ਕਰ ਰਹੇ ਆ। ਮੈਂ ਵੇਖਦਾ ਕਈ ਬੰਦਿਆਂ ਨੇ ਸਾਰੀ ਜ਼ਿੰਦਗੀ ਘਰੇ ਗੋਲ ਗੱਪੇ ਨਹੀਂ ਬਣਾਏ ਹੋਏ, ਅੱਜ ਬਣਾ ਬਣਾ ਕੇ ਵੇਖਦੇ ਆ ਵੀ ਵੇਖੀਏ ਤਜਰਬਾ ਕਰਕੇ। ਕੋਈ ਬੰਦੇ ਕੋਈ ਕੁਛ ਬਣਾ ਰਿਹਾ, ਕੋਈ ਕੁਛ ਤਜਰਬੇ ਕਰ ਰਿਹਾ ਘਰਾਂ 'ਚ। ਚਲੋ ਆਪਾਂ ਗੱਲ ਕੀਤੀ ਹੋਈ ਹੈ ਵੀ ਬੜਾ ਕੁਝ ਇਹਦੇ 'ਚੋਂ ਸਿੱਖਣ ਨੂੰ ਵੀ ਮਿਲਣਾ, ਤਕਲੀਫਾਂ ਵੀ ਹੁੰਦੀਆਂ ਨੇ, ਕੋਈ ਦੋ ਰਾਵਾਂ ਹੈ ਹੀ ਨਹੀਂ, ਸਾਰਾ ਕੁਛ ਇਕੱਠਾ ਹੀ ਚੱਲਦਾ। ਬਸ ਵਾਰ ਵਾਰ ਇੱਕੋ ਹੀ ਗੱਲ ਹੈ ਕਿ ਸਹਿਣਸ਼ੀਲਤਾ ਵਧਾ ਕੇ ਰੱਖਾਂਗੇ, ਆਪਣੀ ਚੰਗੇ ਰਹਾਂਗੇ, ਹੋ ਸਕਦਾ ਇਹਨੂੰ ਹੋਰ ਵਧਾ ਦੇਣ। 30 ਅਪ੍ਰੈਲ ਤੱਕ ਤੇ ਕਈ ਰਹੇ ਨੇ ਵੀ ਵਧਾ ਸਕਦੇ, ਹੋ ਸਕਦਾ ਇਦੂ ਵੀ ਲੰਮਾ ਚੱਲਿਆ ਜਾਵੇ। ਕਈ ਦੇਸ਼ਾਂ ਵਿੱਚ 6-6 ਮਹੀਨੇ ਤੱਕ ਵੀ ਵਧਾ ਸਕਦੇ ਆ। ਤਾਂ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਆਪਣਾ ਜਿਹੜਾ ਸਹਿਣਸ਼ੀਲਤਾ ਵਾਲਾ ਜਿਹੜਾ ਪਾਰਟ ਹੈ ਉਹ ਕੌਣ ਹੈ, ਜਿਹੜਾ ਉਹਨੂੰ ਕਾਇਮ ਰੱਖਣਾ ਚਾਹੀਦਾ। ਸਹਿਣਸ਼ੀਲਤਾ ਆਪਣੀ ਵਧਾ ਲਈਏ, ਆਪਣੀ ਸਹਿਣਸ਼ੀਲਤਾ ਵਧਾ ਲਈਏ। ਹੁਣ ਬਾਹਰ ਰੌਲਾ ਪਈ ਜਾ, ਇੱਥੇ ਆਵਾਜ਼ ਵਧਾ ਲਓ, ਫਿਰ ਸੁਣਦੀ ਨਹੀਂ ਨਾ। ਹੁਣ ਜਿਵੇਂ ਏ ਸੀ ਇਸੇ ਖਰਰ ਖਰਰ ਕਰਦਾ, ਤੇ ਜਦੋਂ ਆ ਕੀਬੋਰਡ ਦੀ ਆਵਾਜ਼ ਬੰਦ ਹੋ ਜਾਂਦੀ ਹੈ ਫਿਰ ਤੇ ਇਹਦੀ ਖਰਰ ਖਰ ਸੁਣਦੀ ਹੈ। ਜਦੋਂ ਇਹਨੂੰ ਵਧਾ ਤਾ ਤੇ ਉਹ ਬੰਦ ਹੋ ਜਾਂਦੀ, ਸੁਣਦੀ ਨਹੀਂ ਫਿਰ। ਏਦਾਂ ਹੀ ਹੈ ਵੀ ਆਪਣੀ ਸਹਿਣਸ਼ੀਲਤਾ ਵਧਾ ਲਓ, ਪ੍ਰੋਬਲਮਾਂ ਤੇ ਆਉਂਦੀਆਂ ਹੀ ਆਉਂਦੀਆਂ ਨੇ। ਕਮਾਲ ਦੀ ਗੱਲ ਹੈ ਵੀ ਕਿੰਨੀ ਕੁ ਸਹਿਣਸ਼ੀਲਤਾ ਵਧਾਉਣੀ ਹੈ, ਘਰੇ ਬਹਿਣਾ ਹੈ, ਸਹਿਣ ਕਰਨਾ ਹੈ। ਤੇ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਨੇ ਕਿੰਨੀ ਸਹਿਣਸ਼ੀਲਤਾ ਵਧਾ ਲਈ ਹੋਣੀ, ਕਹਿੰਦੇ ਤਵੀ ਤੇ ਬਹਿਣਾ, ਆਪਾਂ ਘਰੇ ਬਹਿਣਾ, ਬੈੱਡ ਤੇ ਬਹਿਣਾ, ਕੁਰਸੀ ਤੇ ਬਹਿਣਾ, ਬੱਚਿਆਂ 'ਚ ਬਹਿਣਾ। ਮਤਲਬ ਜੇ ਮੈਂ ਆਪਾਂ ਬੜੀ ਵਾਰੀ ਇਹ ਗੱਲ ਕਰਦੇ ਹਾਂ ਕਿ ਦੁਨੀਆਂ ਦੇ ਵਿੱਚ ਕੋਈ ਐਸਾ ਦੁੱਖ ਨਹੀਂ ਜਿਹੜਾ ਬੰਦਾ ਝੱਲ ਨਾ ਸਕੇ, ਕੋਈ ਇਹੋ ਜਿਹੀ ਤਕਲੀਫ ਬਣੀ ਨਹੀਂ, ਬੰਦਾ ਹਰ ਚੀਜ਼ ਝੱਲ ਸਕਦਾ। ਪਰ ਜੇ ਝੱਲਣਾ ਚਾਹੇ, ਬਸ ਜੇ ਚਾਹੇ ਵੀ ਮੈਂ ਝੱਲਣਾ ਤੇ ਝੱਲ ਸਕਦਾ। ਮਤਲਬ ਸਹਿਣਸ਼ੀਲਤਾ ਘਰੇ ਬਹਿਣ ਲਈ ਵਧਾਉਣੀ ਹੈ, ਪਰ ਪਾਤਸ਼ਾਹ ਸਾਡੇ ਉਹ ਆ ਜਿਹੜੇ ਤਵੀ ਤੇ ਬਹਿਣ ਲਈ ਵੀ ਸਹਿਣਸ਼ੀਲ, ਕਿੱਡੀ ਸਹਿਣ ਦੀ ਸ਼ਕਤੀ ਕਿੱਡੀ ਹੋਣੀ ਹੈ। ਸਿੱਖ ਸੀ ਉਹਨਾਂ ਦੇ, ਬੱਚੇ ਸੀ ਉਹਨਾਂ ਦੇ, ਤਾਂ ਕਰਕੇ ਭਟਕਣਾ ਲੱਗ ਜਾਂਦਾ। ਕਈ ਬੰਦਿਆਂ ਨੂੰ ਆਦਤ ਹੈ ਬਾਹਰ ਹੀ ਰਹਿਣਾ, ਬਾਹਰ ਹੀ ਘੁੰਮਣਾ ਹੈ, ਉਹਨਾਂ ਦਾ ਘਰੇ ਪਹਿਲਾਂ ਵੀ ਜੀ ਨਹੀਂ ਲੱਗਿਆ, ਹੁਣ ਉਹਨਾਂ ਲਈ ਵਿਪਤਾ ਛਿੜ ਗਈ। ਪਰ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਦਾ ਹਰ ਥਾਂ 'ਤੇ ਜੀ ਲੱਗਦਾ, ਜਿੱਥੇ ਗਏ ਉੱਥੇ ਹੀ ਜਿੱਦਾਂ ਦਾ ਹੋਇਆ ਐਡਜਸਟਮੈਂਟ ਕਰਦਾ, ਜਿਨ੍ਹਾਂ ਦਾ ਮਾਈਂਡ ਸੌਖੇ ਰਹਿਣ ਦਾ ਸਵਾ ਹੈ, ਉਹ ਹੁਣ ਵੀ ਬੜੇ ਨਜ਼ਾਰੇ 'ਚ ਹੋਣਗੇ। ਉਹ ਕਹਿਣਗੇ ਕੋਈ ਨਹੀਂ, ਭਾਵੇਂ 2 ਮਹੀਨੇ ਹੋਰ ਬੈਠਣਾ ਪਵੇ, ਤਨਖਾਹ ਨਹੀਂ ਮਿਲ ਰਹੀ, ਸਰਕਾਰਾਂ ਨੇ ਕਟਾ ਕਿੰਨੀਆਂ ਤਨਖਾਹਾਂ ਕੱਟਤੀਆਂ ਲੋਕਾਂ ਦੀਆਂ, 50% ਤੋਂ ਵੀ ਘੱਟ, 30%। ਹੁਣ ਇੱਥੇ ਤੱਕ ਵੀ ਖਬਰਾਂ ਸੁਣਦੇ ਆ ਆਪਾਂ, ਪਰ ਅਗਲਾ ਕਹਿੰਦਾ ਹੁਣ ਕਰਨਾ ਪੈਣਾ ਕਰੀਏ ਜੀ, ਕਿਸੇ ਦੇ ਵੀ ਬਸ ਦੀ ਗੱਲ, ਸਾਰਿਆਂ ਨੂੰ ਦਿੱਕਤ। ਸੋ ਇਸ ਕਰਕੇ ਸਹਿਨਸ਼ੀਲਤਾ ਨਾ ਵਧਾਵਾਂਗੇ ਫਿਰ ਦਿੱਕਤ ਵਿੱਚ ਆਵਾਂਗੇ। ਜ਼ਿੰਦਗੀ ਵਿੱਚ ਇੱਕੋ ਹੀ ਗੁਣ ਜਿਹੜਾ ਸਭ ਤੋਂ ਕੰਮ ਆਉਣ ਵਾਲਾ ਹੈ ਉਹ ਸਹਿਨਸ਼ੀਲਤਾ। ਹੁਣ ਘਰ ਵਾਲੀ ਕਈ ਵਾਰੀ ਲੜਾਕੀ ਮਿਲ ਜੇ ਜਾਂ ਘਰ ਵਾਲਾ ਲੜਾਕਾ ਮਿਲ ਜੇ, ਸਭ ਤੋਂ ਵੱਧ ਗੁਣ ਕਿਹੜਾ ਕੰਮ ਆਉਂਦਾ? ਸਹਿਨਸ਼ੀਲਤਾ। ਬੱਚਾ ਨਲਾਇਕ ਹੋ ਜੇ ਚਲੋ, ਅਗਲਾ ਨਿਆਣਾ ਹੀ ਵਿਗੜ ਜੇ, ਉੱਥੇ ਕਿਹੜਾ ਗੁਣ ਕੰਮ ਆਉਣਾ? ਸਹਿਨਸ਼ੀਲਤਾ। ਇਨਕਮ ਘੱਟ ਹੈ, ਘੱਟ 'ਚ ਗੁਜ਼ਾਰਾ ਕਰਨਾ, ਸਹਿਨਸ਼ੀਲਤਾ। ਦੂਜੇ ਦੇ ਕੱਪੜੇ, ਦੂਜੇ ਦੇ ਫੋਨ ਨੂੰ ਵੇਖ ਕੇ ਸੜਨਾ, ਸਹਿਣਸ਼ੀਲਤਾ ਹੀ ਕੰਮ ਆਉਂਦਾ। ਹਰੇਕ ਦੇ ਕੰਮ ਇਹੀ ਆਉਂਦੇ। ਹੁਣ ਬਾਬਿਆਂ ਦੇ ਚੇਲੇ ਆ, ਹੁਣ ਕਈ ਵਾਰੀ 20,000 ਵੀ ਲਾਈਵ ਵੇਖਣ ਲੱਗ ਜਾਂਦੇ, ਉਹਨਾਂ ਨੂੰ ਕੀ ਵਧਾਉਣਾ ਪਊ? ਸਹਿਣਸ਼ੀਲਤਾ ਹੀ ਵਧਾਉਣੀ ਪਊਗੀ, ਸਹਿਣਸ਼ੀਲਤਾ ਰੱਖੋ। ਵੀ ਤਾਂ ਪੰਗਾ ਹੀ ਹੈ, ਹੁਣ ਇਹਦਾ ਕੀ ਕਰੇ ਬੰਦਾ? ਹਰ ਇੱਕ ਦੇ ਕੰਮ ਆਉਣ ਵਾਲੀ ਚੀਜ਼ ਹੈ ਸਹਿਣਸ਼ੀਲਤਾ। ਫਿਰ ਅਗਲਾ ਗਲਤੀਆਂ ਲੱਭੂ, ਘੱਟ ਵੱਢ ਕਰੂ, ਪਰ ਸਹਿਣਸ਼ੀਲਤਾ ਵਧਾਵਾਂਗੇ ਹਰੇਕ ਦੇ ਵਾਸਤੇ ਬੜਾ ਫਾਇਦੇ ਕਰੇ। ਕੋਈ ਅੱਗੇ ਜਾਊ, ਕੋਈ ਪਿੱਛੇ ਰਹਿ ਗਿਆ, ਯੋਗਤਾ ਆਪੋ ਆਪਣੀ, ਹਰ ਬੰਦੇ ਦੀ ਯੋਗਤਾ ਹੁੰਦੀ ਹੈ, ਕੋਈ ਘੱਟ ਕੋਈ ਵੱਧ, ਬਸ ਉੱਥੇ ਸਹਿਣਸ਼ੀਲਤਾ ਜਿੱਥੇ ਮਰਜ਼ੀ ਫਿੱਟ ਕਰ ਲਓ, ਇਹ ਗੁਣ ਹਰ ਜਗ੍ਹਾ ਫਿੱਟ ਹੋ ਜਾਂਦਾ, ਹਰੇਕ ਥਾਂ ਤੇ ਫਿੱਟ ਹੋ ਸਕਦਾ। ਇਹ ਐਸਾ ਗੁਣ ਹੈ ਜਿਵੇਂ ਆਲੂ ਹਰੇਕ ਸਬਜ਼ੀ 'ਚ ਪੈ ਜਾਂਦਾ, ਆਲੂ ਗਾਜਰ ਵੀ ਬਣ ਜਾਂਦੀ, ਆਲੂ ਮਟਰ ਵੀ ਬਣ ਜਾਂਦੇ, ਆਲੂ ਪਨੀਰ 'ਚ ਪਾ ਲਓ, ਆਲੂ ਬਤੂਮ ਬਣਾ ਲਓ, ਇਕੱਲੇ ਆਲੂ ਬਣਾ ਲਓ, ਉਹ ਆਲੂ ਜਿਵੇਂ ਹਰੇਕ ਚੀਜ਼ 'ਚ ਪੈ ਜਾਂਦਾ, ਇੱਦਾਂ ਸਹਿਣਸ਼ੀਲਤਾ ਹਰ ਚੀਜ਼ 'ਚ ਹੀ ਫਿੱਟ ਆ ਜਾਂਦੀ ਹੈ। ਸਭ ਤੋਂ ਵਧੀਆ ਕੁਆਲਿਟੀ ਹੈ। ਹੁਣ ਆਵਾਜ਼ ਘੱਟ ਜੇ, ਲਾਈਟ ਚਲੀ ਜਾਵੇ, ਇੱਥੇ ਕੀ ਕੰਮ ਆਊ? ਇੱਕਦਮ ਵੱਧ ਜੇ ਆਵਾਜ਼, ਕੰਨ ਖਾ ਰਹੀ ਹੋਈ, ਉੱਥੇ ਕੀ ਕੰਮ? ਮਤਲਬ ਸਹਿਣਸ਼ੀਲਤਾ ਹਰ ਥਾਂ ਤੇ ਕੰਮ, ਇੱਕੋ ਹੀ ਚੀਜ਼ ਹੈ, ਇਹਨੂੰ ਇਹਨੂੰ ਵਧਾਉਣ ਦੀ ਲੋੜ ਹੈ ਜ਼ਿੰਦਗੀ 'ਚ। ਕੰਮ ਆਉਂਦੀ ਹਰ ਬੰਦੇ ਦੇ, ਜਿਹੜਾ ਬੰਦਾ ਸਹਿਣਸ਼ੀਲਤਾ ਜਿਹਦੇ 'ਚ ਨਹੀਂ ਨਾ, ਉਹ ਬਹੁਤ ਜ਼ਿਆਦਾ ਦੁਖੀ ਹੁੰਦਾ ਜ਼ਿੰਦਗੀ 'ਚ, ਸਹਿਣ ਨਹੀਂ ਕਰ ਸਕਦਾ, ਉਹ ਸਭ ਤੋਂ ਤੰਗ ਹੁੰਦਾ। ਬਸ ਦੁਨੀਆ 'ਚ ਸਭ ਤੋਂ ਸੌਖੇ ਆ ਉਹ ਬੰਦੇ ਜਿਹਨਾਂ 'ਚ ਇਹ ਕੁਆਲਿਟੀ ਹੈ। ਤਾਂ ਕਰਕੇ ਆਪਾਂ ਇਹ ਭੁਲੇਖੇ ਕੱਢ ਕੇ ਜੋ ਮਰਜ਼ੀ ਪ੍ਰਾਪਤ ਕਰ ਸਕਦੇ ਹਾਂ ਕੁਦਰਤ ਦੇ ਵਿੱਚੋਂ, ਇਹ ਗੁਣਾਂ ਨੂੰ ਆਪਣੇ ਜ਼ਿੰਦਗੀ 'ਚ ਉਜਾਗਰ ਕਰ ਸਕਦੇ ਹਾਂ, ਬਾਹਰ ਕੱਢ ਸਕਦੇ ਹਾਂ, ਪ੍ਰਗਟ ਕਰ ਸਕਦੇ ਹਾਂ। ਇਹ ਬੜੇ ਵਧੀਆ ਗੁਣ ਨੇ, ਹੈਬਿਟਸ ਜਿਹੜੇ, ਸੁਭਾਅ ਕੁਆਲਿਟੀ ਸਾਡੀ, ਆਦਤਾਂ ਕਹਿ ਲਓ, ਇਹ ਚੰਗੀ ਆਦਤ ਹੈ ਜਿਹੜੀ, ਇਹਨੂੰ ਵਧਾਉਣਾ ਚਾਹੀਦਾ। ਮਾੜੀਆਂ ਵੀ ਅਸੀਂ ਵਧਾਈਆਂ ਤੇ ਚੰਗੀਆਂ ਵੀ ਅਸੀਂ ਵਧਾਵਾਂਗੇ। ਹੁਣ ਜਿਹੜਾ ਪੀਣ ਵਾਲਾ ਬੰਦਾ, ਪੀਣ ਵਾਲੇ ਬੰਦੇ ਨੇ ਆਦਤ ਪਾਈ ਹੈ ਹੌਲੀ 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 ਖਾਣ, ਜ਼ਿਆਦਾ ਵਧਾ ਲਈ ਨਾ ਆਦਤ। ਹੁਣ ਕਈ ਇੱਥੇ ਆਪਣੇ ਬੰਦੇ ਹੋਣਗੇ ਬਈ ਇੱਕ ਪਰੌਂਠਾ ਖਾਧਾ ਤੇ ਚਾਰ ਦੇ ਦਿਓ, ਚਾਰ ਦੀ ਆਦਤ ਪਾ ਲਈ, ਤੇ ਕਈ ਆਲੂ ਵਾਲੇ ਜਾਂ ਮੂਲੀ ਵਾਲੇ 10 ਪਰੌਂਠੇ ਵੀ ਖਾ ਜਾਂਦੇ, 12-15 ਵੀ ਖਾ ਜਾਂਦੇ, ਵਧਾਈ ਕਿੰਨੇ ਆਦਤ ਆਪ ਤੇ ਘਟਾਊ ਕੌਣ? ਆਪ 12 ਘੰਟੇ ਵੀ ਸੌਂ ਜਾਂਦੇ ਨੇ ਕਈ ਇਹੋ ਜਿਹੇ ਵੀ, ਜੋ ਕਹਿੰਦੇ ਜਦ ਮੈਨੂੰ ਠਾਇਓ ਨਾ ਮੈਂ 12 ਘੰਟੇ ਵੀ ਸੌਂ ਸਕਦਾ, ਆਪੇ ਆਦਤ ਵਧਾਈ ਤੇ ਘਟਾਊ ਕੌਣ? ਆਪੇ। ਮਤਲਬ ਇਹ ਚੀਜ਼ਾਂ ਲਾਈਆਂ ਵੀ ਅਸੀਂ ਆਪ ਹੈ ਤੇ ਛੱਡਣੀਆਂ ਵੀ ਅਸੀਂ ਆਪ ਹੈ। ਸ਼ਰਾਬ ਲਾਈ ਵੀ ਬੰਦੇ ਨੇ ਆਪ ਹੀ ਹੁੰਦੀ ਹੈ, ਛੱਡਣੀ ਵੀ ਆਪ। ਸੋ ਕੁਛ ਆਦਤਾਂ ਜ਼ਰੂਰੀ ਨੇ ਜਿਹੜੀਆਂ ਲਾਣੀਆਂ ਨੇ, ਕੁਛ ਆਦਤਾਂ ਜਿਹੜੀਆਂ ਜ਼ਰੂਰੀ ਨੇ ਛੱਡਣੀਆਂ ਨੇ। ਤੇ ਆਹ ਜਿਹੜੇ ਗੁਣ ਨੇ ਨਾ, ਸਵਾਰਥੀ ਵਿਰਤੀ ਬਹੁਤ ਜ਼ਰੂਰੀ ਹੈ ਤਿਆਗਣੀ। ਸਵਾਰਥ ਜਿੱਥੇ ਵੀ ਕਿਤੇ ਫਿੱਟ ਹੋ ਗਿਆ ਉੱਥੇ ਨੁਕਸਾਨ ਕਰੇਗਾ। ਲੀਡਰ ਸਵਾਰਥੀ ਹੋਇਆ ਬੇੜਾ ਬਾਦੂ, ਕੌਮ ਦਾ ਆਗੂ ਸਵਾਰਥੀ ਹੋਇਆ, ਉਹਦੀਆਂ ਸਾਰੀਆਂ ਗੱਲਾਂ ਉਹਦੀਆਂ ਪੱਖਪਾਤੀ ਹੋਣਗੀਆਂ, ਸਵਾਰਥੀ ਹੋਏਗਾ, ਆਪਣਾ ਪਹਿਲਾਂ ਸੋਚੇਗਾ। ਲੀਡਰ ਆਗੂ ਪ੍ਰਚਾਰਕ ਜੇ ਸਵਾਰਥੀ ਹੋਇਆ ਉਹ ਵੀ ਉਹਦਾ ਵੀ ਸੱਤਿਆਨਾਸ। ਮਤਲਬ ਸਵਾਰਥ ਐਸੀ ਚੀਜ਼ ਹੈ ਜਿੱਥੇ ਮਰਜ਼ੀ ਫਿੱਟ ਕਰ ਦਿਓ, ਹਰ ਬੰਦੇ ਦਾ ਬੇੜਾ ਵਾ ਦਿੰਦਾ, ਸੱਸ ਦਾ ਵੀ, ਨੂੰਹ ਦਾ ਵੀ, ਸਹੁਰੇ ਦਾ ਵੀ, ਜਵਾਈ ਦਾ ਵੀ, ਹਰ ਚੀਜ਼ ਸਵਾਰਥ ਹੈ ਜਿਹੜਾ। ਜਿਵੇਂ ਸਹਿਣਸ਼ੀਲਤਾ ਹਰ ਜਗ੍ਹਾ ਫਾਇਦਾ ਕਰਦੀ ਹੈ, ਸਵਾਰਥ ਹੈ ਜਿਹੜਾ ਹਰ ਜਗ੍ਹਾ ਹੀ ਨੁਕਸਾਨ ਕਰਦਾ। ਉਹ ਕੁਛ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਨੇ ਜਿਹੜੀਆਂ ਜ਼ਿੰਦਗੀ 'ਚ ਲਿਆਉਣੀਆਂ ਚਾਹੀਦੀਆਂ ਨੇ, ਪ੍ਰਗਟ ਕਰਨੀਆਂ ਚਾਹੀਦੀਆਂ। ਚਲੋ ਹੁਣ ਆਪਾਂ ਗੱਲ ਬਾਅਦ ਚ ਕਰਦੇ ਹਾਂ, ਪਹਿਲਾਂ ਸ਼ਬਦ ਆਪਾਂ ਕਬੀਰ ਸਾਹਿਬ ਜੀ ਦਾ। ਮੇਰਾ ਕਹਿੰਦੇ ਭੁਲੇਖਾ ਨਿਕਲ ਗਿਆ, ਹਮਰਾ ਭਰਮ ਗਿਆ ਭਉ ਪਾਕਾ, ਮੇਰਾ ਡਰ ਡੁਰ ਚੁੱਕਿਆ ਗਿਆ, ਮੇਰਾ ਡਰ ਖਤਮ। ਡਰ ਕਿਹਦਾ? ਵੀ ਰੱਬ ਕਿਤੇ ਉੱਤੇ ਬੈਠਾ ਸਜ਼ਾ ਦਊ, ਤੈਨੂੰ ਐਂ ਕਰ ਦੂ, ਤੈਨੂੰ ਐਂ ਕਰ ਦੂ। ਕਹਿੰਦੇ ਹੁਣ ਮੈਨੂੰ ਹਰ ਥਾਂ ਤੇ ਦੋਏ ਦੋਏ ਲੋਚਨ ਦੇਖਾਂ, ਆਉਂ ਹਰ ਬਿਨ ਔਰ ਨਾ ਦੇਖਾਂ। ਕਹਿੰਦੇ ਮੈਨੂੰ ਤੇ ਸਾਰੇ ਪਾਸੇ ਹੁਣ ਰੱਬ ਦੇ ਨਾ, ਮੇਰਾ ਡਰ ਨਿਕਲਦਾ। ਤੇ ਜਦੋਂ ਡਰ ਨਿਕਲਦਾ ਨਾ, ਸਵਾਦ ਬਹੁਤ। ਇੱਕ ਕੰਟਰੀ ਦੇ ਵਿੱਚ ਤੁਹਾਨੂੰ ਸੋਚ ਕੇ ਵੇਖੋ ਵੀ ਜੇ ਬੰਦਾ ਐਂ ਕਹਿ ਦੇ ਵੀ ਇੱਥੇ ਚੋਰ ਨੇ, ਡਾਕੂ ਨੇ, ਇੱਥੇ ਆਪਾਂ ਗਏ ਹੋਈਏ ਘੁੰਮਣ, ਬੱਚੇ ਨਾਲ ਹੋਣ, ਖਤਰਾ ਹੈ, ਇਹ ਛੜਕ ਤੇ। ਤੇ ਸੋਚ ਕੇ ਵੇਖੋ, ਨਾ ਚਾਹ ਚੰਗੀ ਲੱਗਦੀ, ਨਾ ਰੋਟੀ ਚੰਗੀ ਲੱਗਦੀ, ਡਰ ਐਂ ਦਿਲ ਕਰਦਾ ਰਹਿੰਦਾ। ਤੇ ਜੇ ਕੋਈ ਕਹਿ ਦੇ ਕੋਈ ਖਤਰਾ ਨਹੀਂ, ਇਸ ਕੰਟਰੀ ਦੇ ਵਿੱਚ ਐ ਕਿਸੇ ਨੇ ਤੈਨੂੰ ਹੱਥ ਵੀ ਨਹੀਂ ਲਾਉਣਾ, ਪਰਵਾਹ ਨਾ ਮੰਨੀ, ਉੱਥੇ ਤੁਸੀਂ ਵੇਖੋ ਸਵਾਦ ਕਿੰਨਾ ਜਿਹਾ। ਡਰਿਆ ਹੋਇਆ ਬੰਦਾ, ਜਿਹੜੀਆਂ ਕੰਟਰੀਆਂ ਦੇ ਵਿੱਚ ਕਹਿੰਦੇ ਬੰਦਾ ਐਂ ਮਾਰ ਦਿੰਦੇ ਨੇ, ਹੈਗੇ ਨੇ ਨਾ ਇੱਦਾਂ ਦੇ ਦੇਸ਼, ਮੈਂ ਖੁਦ ਦੇਸ਼ਾਂ 'ਚ ਵੇਖਿਆ ਵੀ ਜੇ ਬਾਹਰ ਨਿਕਲੇ ਬੰਦਾ ਮਾਰ ਦੇਣਗੇ, ਕੋਈ ਪਤਾ ਨਹੀਂ ਗੋਲੀ ਕਿੱਧਰੋਂ ਚੱਲ ਪਏ, ਧਿਆਨ ਰੱਖਿਓ ਬਈ, ਸਮਾਨ ਚੱਕ ਕੇ ਲੈ ਜਾਣਗੇ, ਚੋਰੀ ਕਰਨਗੇ, ਤੁਹਾਨੂੰ ਸੌਣਾ ਨੀਂਦ ਨਹੀਂ ਆਉਂਦੀ ਚੱਜ ਤੱਕ, ਰਾਤ ਜਾਂਦਾ ਬੰਦਾ ਡਰਦਾ, ਖਤਰਾ ਹੈ, ਇੱਕ ਡਰ ਹੈ। ਪਰ ਜਿੱਥੇ ਲਾਈਫ ਇਹ ਹੋਵੇ ਵੀ ਪਰਵਾਹ ਨਾ ਮੰਨੀ, ਇੱਥੇ ਤੈਨੂੰ ਕੋਈ ਖਤਰਾ ਨਹੀਂ, ਐਂ ਫੋਨ ਰੱਖ ਦੀ ਭਾਵੇਂ ਅਗਲੇ ਦਿਨ ਚੱਕ ਕੇ ਲੈ ਜੀ, ਕੋਈ ਛੇੜਦਾ ਨਹੀਂ, ਕਿਸੇ ਨੇ ਤੇਰੀ ਧੀ ਵੱਲ, ਮਾਂ ਵੱਲ, ਘਰ ਵਾਲੀ ਵੱਲ ਅੱਖ ਚੱਕ ਕੇ ਨਹੀਂ ਇੱਥੇ ਵੇਖਣਾ, ਹੱਥ ਨਹੀਂ ਲਾ ਸਕਦਾ ਕੋਈ। ਉਹਨਾਂ ਕੰਟਰੀਆਂ ਦੇ ਵਿੱਚ ਲੋਕੀ ਡਰ ਨਹੀਂ। ਜਦੋਂ ਇੱਕ ਰੱਬ ਦਾ ਡਰ ਹੈ, ਇੱਕ ਤੇ ਹੈ ਆਟੋਮੈਟਿਕ ਡਰ ਵਿੱਚ ਰਹਿਣਾ ਵੀ ਨਹੀਂ ਅਸੀਂ ਗਲਤ ਕੰਮ ਨਹੀਂ ਕਰਨਾ, ਇੱਕ ਡਰ ਹੈ। ਉਹ ਡਰੇ ਹੋਏ ਬੰਦੇ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਵੇਖੋ। ਪਰ ਇੱਕ ਜਦੋਂ ਇਹ ਖਤਰਾ ਨਿਕਲ ਗਿਆ ਵੀ ਆਪਾਂ ਸਾਰੇ ਹੀ ਹਾਂ, ਪਰਮਾਤਮਾ ਦਾ ਰੂਪ ਹਾਂ, ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾਉਣੀ ਹੈ, ਅਸੀਂ ਆਪਣੀ ਲਾਈਫ ਦੀ ਜ਼ਿੰਮੇਵਾਰੀ ਆਪ ਲੈਣੀ ਹੈ, ਉਹਨਾਂ ਦੀ ਬੰਦਿਆਂ ਦੀ ਜ਼ਿੰਦਗੀ ਦਾ ਸਵਾਦ ਹੀ ਵੱਖਰਾ ਹੁੰਦਾ, ਆਨੰਦ ਆ ਗਿਆ ਕਹਿੰਦੇ ਜ਼ਿੰਦਗੀ ਦੇ। ਇਹਨੂੰ ਆਪਾਂ ਵਿਸਥਾਰ ਨਾਲ ਖੋਲਦੇ ਹਾਂ ਗੱਲ।
ਹਮਰਾ ਪਰਮ ਗਿਆ ਭਉ ਪਾਕਾ, ਪਰਮ ਗਿਆ ਭਉ ਪਾਕਾ, ਹਮਰਾ ਪਰਮ ਗਿਆ ਭਉ ਪਾਕਾ, ਪਰਮ ਗਿਆ ਭਉ ਪਾਕਾ, ਹਮਰਾ ਪਰਮ ਗਿਆ ਭਉ ਪਾਕਾ, ਪਰਮ ਗਿਆ ਭਉ ਪਾਕਾ, ਭਉ ਜਪ ਰਾਮ ਨਾਮ ਚਿਤ ਲਾਗਾ, ਰਾਮ ਨਾਮ ਚਿਤ ਲਾਗਾ, ਰਾਮ ਨਾਮ ਚਿਤ ਲਾਗਾ, ਜਪ ਰਾਮ ਨਾਮ ਚਿਤ ਲਾਗਾ, ਰਾਮ ਨਾਮ ਚਿਤ ਲਾਗਾ, ਰਾਮ ਨਾਮ ਚਿਤ ਲਾਗਾ, ਪਰਮ ਗਿਆ
पाओ पास
हमरा भर गया भर गया
भर गया पाओ
दोए दोए लोचन देखा दोए दोए लोचन देखा दोए दोए लोचन देखा दोए दोए हर पेटवार ना देखा हर पेटवार ना देखा नैन रहे रख लाई नैन रहे पिघल के है न जाई अब पिघल के है न जाई पिघल के है न जाई गुरमुख आप बुझाई ਪੁੱਤਾਂ ਨੂੰ ਮੰਨਦੇ ਹੈ ਹਰ ਨੀਨੀ ਤਹ ਕਬੀਰ ਰੰਗ ਰੂਪਾ ਮਿਲਿਓ ਮਿਲਿਓ ਜਗ ਜੀਵਨ ਦਾਤਾ ਮਿਲਿਓ ਜਗ ਜੀਵਨ ਦਾਤਾ ਪਰਮ ਗਿਆ ਪਉ ਪਾਗਾ ਪਰਮ ਗਿਆ ਪਉ ਪਾਗਾ ਪਰਮ ਗਿਆ ਪਉ ਪਾਗਾ ਪਰਮ ਗਿਆ ਪਉ ਪਾਗਾ ਰਾਮ ਚਿਤਲਾ ਜਗ ਰਾਮ ਨਾਮ ਚਿਤਲਾ ਰਾਮ ਨਾਮ ਚਿਤਲਾ
ਬੜੇ ਕੱਢ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ ਬੜੇ ਕੱਢ ਤੇ ਪਰਮ ਭੁਲੇਖੇ
ਸਤਿਗੁਰ ਮੇਰੇ ਨੇ ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ
ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ
ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ
ਬੜੇ
ਕੱਟ ਤੇ ਪਰਮ ਭੁਲੇਖੇ ਸਤਿਗੁਰ
ਬੜੇ
ਸਤਿਗੁਰ ਮੇਰੇ ਨੇ
ਬੜੇ ਕੱਟ ਤੇ ਪਰਮ ਭੁਲੇਖੇ ਕੱਟ ਤੇ ਪਰਮ ਭੁਲੇਖੇ ਉਹ ਕੱਟ ਤੇ ਪਰਮ ਭੁਲੇਖੇ ਜੀ ਮੇਰੇ ਕੱਟ ਤੇ ਪਰਮ ਭੁਲੇਖੇ
ਬੜੇ ਕੱਟ ਤੇ ਪਰਮ ਭੁਲੇਖੇ ਕੱਟ ਤੇ ਪਰਮ ਭੁਲੇਖੇ ਮੇਰੇ ਕੱਟ ਤੇ ਪਰਮ ਭੁਲੇਖੇ ਕੱਟ ਤੇ ਪਰਮ ਭੁਲੇਖੇ ਬੜੇ ਕੱਟ ਤੇ ਪਰਮ ਭੁਲੇਖੇ ਕੱਟ ਤੇ ਪਰਮ ਭੁਲੇਖੇ ਕੱਟ ਤੇ ਪਰਮ ਭੁਲੇਖੇ ਕੱਟ ਤੇ ਪਰਮ ਭੁਲੇਖੇ
ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ
ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ
ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ
ਬੜੇ ਕੱਟ ਤੇ ਪਰਮ ਭੁਲੇਖੇ ਸਤਿਗੁਰ ਮੇਰੇ ਨੇ
ਸਾਰੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਕਹਿੰਦੇ ਜੀ ਭਰਮ ਨਾ ਕਰਿਓ ਲੋਗਾ ਭਰਮ ਨਾ ਭੁੱਲੋ ਭਾਈ ਇਸ ਭਰਮ ਦੇ ਵਿੱਚ ਕਿਤੇ ਭੁੱਲੇ ਨਾ ਰਹਿ ਜਿਓ ਭੁਲੇਖੇ ਚ ਨਾ ਰਹਿ ਜਿਓ ਭੁਲੇਖਾ ਕੱਢ ਦਿਓ ਖਾਲਕ ਖਲਕ ਖਲਕ ਜਿਹੜਾ ਖਲਕਤ ਵਿੱਚ ਹੈ ਖਲਕ 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 ਮਹਿ ਖਾਲਕ ਪੂਰ ਰਹਿਓ ਸਰਬ ਠਾਈ ਉਹ ਸਾਰੇ ਪਾਸੇ ਪਰਿਪੂਰਨ ਹੈ ਇਹ ਭੁਲੇਖੇ ਸਾਰੇ ਕੱਢ ਦਿਓ ਹੁਣ ਜਦੋਂ ਕਿਰਨ ਨੂੰ ਕੋਈ ਸਮਝਾ ਦੇਵੇਗਾ ਵੀ ਤੂੰ ਹੀ ਸੂਰਜ ਦਾ ਰੂਪ ਹੈ ਤੇਰੀ ਵੱਖਰੀ ਕੋਈ ਹਸਤੀ ਨਹੀਂ ਸੂਰਜ ਵਿੱਚੋਂ ਆਏਗੀ ਸੂਰਜ ਵਿੱਚ ਵਾਪਸ ਚਲੀ ਜਾਏਗੀ ਸੂਰਜ ਚੋਂ ਨਿਕਲਦੀ ਹੈ ਸੂਰਜ ਵਿੱਚ ਮਿਲ ਜਾਂਦੀ ਹੈ ਫਿਰ ਆਏਗੀ ਫਿਰ ਜਾਏਗੀ ਏਦਾਂ ਹੀ ਕੋਈ ਲਹਿਰ ਨੂੰ ਸਮਝਾ ਦੇਵੇ ਤੂੰ ਹੀ ਸਮੁੰਦਰ ਹੈ ਐ ਨਾ ਭੁਲੇਖਾ ਰੱਖ ਵੀ ਤੇਰੀ ਕੋਈ ਵੱਖਰੀ ਹਸਤੀ ਹੈ ਇੱਕੋ ਹੀ ਹੋ ਏਦਾਂ ਹੀ ਕੋਈ ਬੰਦੇ ਨੂੰ ਸਮਝਾ ਦੇਵੇ ਤੂੰ ਹੀ ਰੱਬ ਦਾ ਰੂਪ ਹੈ ਕੁਦਰਤ ਦੇ ਵਿੱਚੋਂ ਹੀ ਨਿਕਲਿਆ ਇਹਦੇ 'ਚ ਹੀ ਇੱਕ ਨਾ ਇੱਕ ਦਿਨ ਸਮਾ ਜਾਏਗਾ ਫਿਰ ਸਵਾਦ ਆ ਜਾਂਦਾ ਹੁਣ ਘੱਟ ਤੋਂ ਘੱਟ ਆਪਾਂ 21 ਸਾਲ ਹੋ ਗਏ ਆਪਾਂ ਨੂੰ ਇਹ ਕਹਿ ਲਓ ਬਈ ਪ੍ਰਚਾਰ ਕਰਦੇ ਉਦੋਂ ਪਿੱਛੇ ਚਲੇ ਜਾਈਏ 4-5 ਸਾਲ ਦਾ ਸਮਾਂ ਜਦੋਂ ਇਸ ਲਾਈਨ 'ਚ ਆਏ ਜਾਂ ਕਹਿ ਲਓ ਚੋਲਾ ਪਾ ਲਿਆ ਅੰਮ੍ਰਿਤ ਛਕ ਲਿਆ 95 ਤੋਂ ਲੈ ਤੇ 95 ਤੋਂ ਲੈ ਕੇ ਹੁਣ ਤੱਕ ਤਕਰੀਬਨ ਕਹਿ ਲਓ 25 ਸਾਲ ਬਣ ਜਾਂਦੇ 25-26 ਸਾਲ ਇੱਕ ਜ਼ਿੰਦਗੀ ਉਹ ਸੀ ਇੱਕ ਜ਼ਿੰਦਗੀ ਆ ਹੁਣ ਆਪਾਂ ਤੇ ਚਲੋ ਵਾਇਰਸ ਵਾਲਾ ਕੰਮ ਤੇ ਹੁਣ ਹੋਇਆ ਆਪਾਂ ਘਰ ਬੈਠੇ ਸਾਰੇ ਘਰ ਬੈਠੇ ਪਰ ਆਪਾਂ ਤੇ ਇੱਕ ਮਹੀਨਾ ਪਹਿਲਾਂ ਹੀ ਘਰ ਬਹਿ ਗਏ ਸੀ ਇੱਕ ਮਹੀਨਾ ਪਹਿਲਾਂ ਹੀ ਬੰਦ ਹੋ ਗਏ ਸੀ ਨਾ ਹੁਣ ਤੇ ਚਲੋ ਸਾਰਿਆਂ ਲਈ ਬੰਦ ਨਾ ਇੱਕ ਮਹੀਨਾ ਪਹਿਲਾਂ ਹੀ ਪਰ ਜਿਹੜਾ ਰਿਲੈਕਸ ਹੈ ਜਿਹੜਾ ਆਨੰਦ ਹੁਣ ਆਉਂਦਾ ਪਲੈਨਿੰਗ ਵਿੱਚ ਆਉਂਦਾ ਹੈ ਕੁਦਰਤੀ ਨਿਯਮਾਂ ਦੇ ਵਿੱਚ ਰਹਿ ਕੇ ਆਉਂਦਾ ਹੈ ਉਹ ਪਹਿਲਾਂ ਥੋੜ੍ਹਾ ਆਉਣਾ ਸੀ ਆਪਾਂ ਬਾਬੇ ਹੁੰਦੇ ਹੋ ਸਕਦਾ ਹੈ ਕਰੋੜਾਂ ਦੀਆਂ ਗੱਡੀਆਂ ਦੋ ਦੋ ਚਾਰ ਚਾਰ ਪੰਜ ਸੱਤ ਦਸ ਲੈ ਆਉਂਦੇ ਜਾਂ ਸਾਰੀ ਦੁਨੀਆ ਦੇ ਵਿੱਚ ਡੇਰੇ ਬਣਾ ਲੈਂਦੇ, ਜੋ ਚਾਹੁੰਦੇ ਬਣਾ ਲੈਂਦੇ। ਪਰ ਇੱਕ ਗੱਲ ਮੈਂ ਸਾਰੇ ਸਰੋਤਿਆਂ ਨੂੰ ਵੀ ਦੱਸਣੀ ਚਾਹੁੰਦਾ, ਸਭ ਕੁਝ ਹੁੰਦਾ ਪਰ ਜ਼ਿੰਦਗੀ ਨਾ ਹੁੰਦੀ। ਜਿਹੜੀ ਜ਼ਿੰਦਗੀ ਹੈ ਨਾ, ਜ਼ਿੰਦਗੀ ਉਹ ਤੁਹਾਡੇ ਆਨੰਦ ਦੇ ਵਿੱਚ, ਖੇੜੇ ਵਿੱਚ। ਤੇ ਜ਼ਿੰਦਗੀ ਜੇ ਨਾ ਰਹੀ ਫਿਰ ਹੈ ਕੀ ਹੈ? ਜ਼ਿੰਦਗੀ ਤੇ ਜਿਉਣਾ ਹੈ। ਹੁਣ ਬਾਬੇ ਹੁੰਦੇ ਇਹਦਾ ਮਤਲਬ ਗੈਰ ਕੁਦਰਤੀ ਹੁੰਦੇ, ਗੱਲਾਂ ਸਾਰੀਆਂ ਕਿਹੜੀਆਂ ਕਰਦੇ ਜਿਹੜੀਆਂ ਗੈਰ ਕੁਦਰਤੀ, ਮੰਨਦੇ ਕੀ ਜੋ ਗੈਰ ਕੁਦਰਤੀ ਹੈ। ਜ਼ਿੰਦਗੀ ਕੁਦਰਤੀ, ਮੌਤ ਜਿਹੜੀ ਮੌਤ ਵਰਗੀ ਜ਼ਿੰਦਗੀ ਕਹਿ ਲਓ, ਬੇਰਸੀ ਗੈਰ ਕੁਦਰਤੀ। ਹੁਣ ਕੁਦਰਤੀ ਜਦੋਂ ਆਪਾਂ ਜ਼ਿੰਦਗੀ ਜਿਉਂਦੇ ਹਾਂ ਤੇ ਸਾਨੂੰ ਪਤਾ ਹੈ ਵੀ ਜੰਮਣਾ ਕੁਦਰਤੀ, ਮਰਨਾ ਕੁਦਰਤੀ, ਦਾੜੀ ਚਿੱਟੀ ਕਾਲੀ ਕੁਦਰਤੀ, ਹੁਣ ਧੌਲੇ ਆਉਣ ਲੱਗ ਪਏ ਮੇਰੇ ਵੀ ਆਉਂਦੇ ਇਹ ਵੀ ਕੁਦਰਤੀ, ਝੁਰੜੀਆਂ ਪੈਣੀਆਂ ਕੁਦਰਤੀ, ਸਭ ਕੁਝ ਕੁਦਰਤੀ ਹੋ ਗਿਆ। ਹੁਣ ਆਪਾਂ ਨਹੀਂ ਤੇ ਫਿਕਰ ਕਰਦਾ ਬੰਦਾ ਵੀ ਯਾਰ ਐਂ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ। ਬੰਦੇ ਚੰਗੇ ਨਿਕਲਣੇ ਬੋਲੋ ਕੁਦਰਤੀ, ਤੇ ਮਾੜੇ ਨਿਕਲਣੇ ਇਹ ਵੀ ਕੁਦਰਤੀ, ਆਉਣੇ ਕੁਦਰਤੀ, ਛੱਡ ਕੇ ਚਲੇ ਜਾਣਾ ਕੁਦਰਤੀ। ਹਰ ਚੀਜ਼ ਦੀ ਸਮਝ ਆ, ਜੰਮਣਾ ਮਰਨਾ। ਨਹੀਂ ਤੇ ਇੱਕ ਕੁੱਤਾ ਛੋਟਾ ਜਿਹਾ ਰੱਖਿਆ ਸੀ ਮੈਂ ਕਈ ਸਾਲ ਪਹਿਲਾਂ, ਮਰ ਗਿਆ ਤੇ ਮੈਂ ਕਈ ਦਿਨ ਅਪਸੈਟ ਰਿਹਾ, ਮੇਰਾ ਪ੍ਰੋਗਰਾਮਾਂ 'ਚ ਜੀ ਨਹੀਂ ਸੀ, ਮਤਲਬ ਇੰਨਾ ਮੋਹ ਪੈ ਜਾਂਦਾ ਕਿਸੇ ਚੀਜ਼। ਹੁਣ ਇਹ ਪਤਾ ਆ ਵੀ 10 ਸਾਲ ਉਮਰ ਹੈ, ਜਾਣਾ ਹੈ, ਜੰਮਣ ਮਰਨਾ ਹੁਕਮ ਹੈ। ਹੁਕਮ ਮਤਲਬ ਨੈਚੁਰਲ ਕੁਦਰਤੀ, ਹੁਕਮ ਲਾਅ ਆਫ ਨੇਚਰ, ਹੁਕਮ ਦਾ ਅਰਥ ਇਹ ਹੈ। ਇਹ ਸਾਰਾ ਕੁਛ ਕਿਵੇਂ ਬਣਿਆ? ਹੁਕਮੀ ਹੋਵਣ ਆਕਾਰ, ਇੱਕ ਨਿਯਮ ਹੈ ਜਿਹੜਾ, ਹੁਕਮ ਹੈ, ਕਾਨੂੰਨ ਹੈ, ਉਹਦੇ ਵਿੱਚ ਸਾਰੇ ਆਕਾਰ ਬਣੇ ਨੇ। ਜਿੰਨੇ ਗ੍ਰਹਿ ਨੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ। ਮਤਲਬ ਹੁਕਮ ਮਤਲਬ ਕੁਦਰਤ ਦਾ ਵਿਧਾਨ, ਤੇ ਜ਼ਿੰਦਗੀ ਦੇ ਵਿੱਚ ਸਮਝਣਾ ਕਿਹਨੂੰ ਹੈ? ਹੁਕਮ ਨੂੰ, ਨਿਯਮ। ਜਦੋਂ ਹੁਕਮ ਨੂੰ ਜਾਣਨ ਲੱਗ ਗਏ ਤੇ ਜ਼ਿੰਦਗੀ ਸਾਹ ਲੈਣ ਲੱਗ ਗਈ, ਸਵਾਦ ਆਉਣ ਲੱਗ ਗਿਆ। ਜਦੋਂ ਤੁਸੀਂ ਹੁਕਮ ਨੂੰ ਮੰਨਣ ਲੱਗੋਗੇ ਤੇ ਮੌਤ ਵੀ ਪ੍ਰਵਾਨ ਕਰੋਗੇ। ਜੇ ਹੁਕਮ ਨੂੰ ਨਹੀਂ ਮੰਨਦੇ, ਨਿਯਮ ਨੂੰ ਨਹੀਂ ਸਮਝਦੇ, ਲਾਅ ਆਫ ਨੇਚਰ ਨੂੰ ਨਹੀਂ ਸਮਝਦੇ, ਨਾਮ ਨਿਯਮ ਕਹੀਏ, ਨਾਮ ਕੁਦਰਤ ਦਾ ਵਿਧਾਨ, ਫਿਰ ਤੁਹਾਡੇ ਲਈ ਮੌਤ ਬੜੀ ਖਤਰਨਾਕ ਹੈ। ਹੁਣ ਸਾਰਾ ਕੁਝ ਪਤਾ ਲੱਗ ਗਿਆ, ਸਮਝ ਆ ਗਈ ਵੀ ਇਹ ਚੀਜ਼ਾਂ। ਹੁਣ ਮੈਂ ਵੀਰਾਂ ਭਰਾਵਾਂ ਸਭ ਨੂੰ, ਜਿੰਨੇ ਸੁਣਨ ਵਾਲੇ ਹੋ, ਸਭ ਨੂੰ ਕਹਿਣਾ ਚਾਹੁੰਦਾ, ਬਚਪਨਾ ਹੈ ਤੇ ਇਹ ਇੱਕ ਨਿਯਮ ਦੇ ਵਿੱਚ ਹੈ, ਇਹਨੂੰ ਸਮਝੋ। ਜਵਾਨੀ ਹੈ, ਇਹਨੂੰ ਸਮਝੋ। ਅੱਜ ਜਿਹੜੇ ਜਵਾਨ ਨੇ, ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਨੇ, ਉਹ ਆਪਣੇ ਬੱਚਿਆਂ ਦੇ ਬਚਪਨ ਨੂੰ ਸਮਝੋ। ਬੱਚੇ ਬੱਚਿਆਂ ਵਰਗੇ ਹੀ ਹੁੰਦੇ, ਬੱਚਾ ਬੱਚਾ ਹੀ ਹੋਣਾ ਚਾਹੀਦਾ। ਜਿੱਦਾਂ ਨਿਆਣੇ ਖੇਡਦੇ ਆ ਉਦਾਂ ਖੇਡਣੇ ਦਿਸਣੇ ਚਾਹੀਦੇ, ਜਿਵੇਂ ਉਹ ਛਾਲਾਂ ਮਾਰਦੇ, ਚੀਕਾਂ ਮਾਰਦੇ, ਨੈਚੁਰਲ ਹੈ ਜਿਹੜਾ ਬੱਚਾ, ਉਹਨੂੰ ਨੈਚੁਰਲ ਰਹਿਣ ਦਈਏ, ਕੁਦਰਤ। ਆਪਣੇ ਬੱਚਿਆਂ ਨੂੰ ਉਦਾਂ ਹੱਸਣ ਦਿਓ, ਖੇਡਣ ਦਿਓ, ਵਧਣ ਫੁੱਲਣ ਦਿਓ, ਕੋਈ ਵੀ ਚੀਜ਼ ਉਹਨਾਂ ਬੱਚਿਆਂ ਤੇ ਥੋਪੀ ਨਾ ਜਾਵੇ, ਉਹਨਾਂ ਨੂੰ ਆਪਣੇ ਹਿਸਾਬ ਨਾਲ ਵੱਧ ਲੈਣ ਦਿਓ, ਥੋਪੋ ਨਾ ਕੁਛ। ਨਿਯਮ ਦੇ ਵਿੱਚ ਬੱਚੇ ਦਾ ਰੌਲਾ ਪਾਉਣਾ, ਛਾਲਾਂ ਮਾਰਨੀਆਂ, ਇਹ ਨੈਚੁਰਲ ਹੈ, ਕੁਦਰਤੀ। ਇੱਦਾਂ ਹੁਣ ਅਸੀਂ ਆਪਣੀ ਬਚਪਨ ਆਪਣੇ ਨੂੰ ਸਮਝ ਲਈਏ, ਇਦੂ ਅੱਗੇ ਹੁਣ ਅੱਧ ਖੜ ਉਮਰ ਆ ਜਾਂਦੀ, ਮੈਂ 37 ਦਾ ਹੋਣਾ, ਅਗਲੇ ਸਾਲ 38 ਦਾ, ਅੱਛਾ 21 ਚ 36 ਦਾ, 38 ਤੋਂ ਅੱਧ ਖੜ ਉਮਰ, ਪਤਾ ਕਿੰਨੀ ਅੱਧ ਖੜ, 18 ਤੋਂ 38 20 ਸਾਲ ਹੁੰਦੀ ਹੈ ਜਵਾਨੀ, 20 ਸਾਲ ਹੁੰਦੀ ਹੈ ਜਵਾਨੀ, ਤੇ 38 ਤੋਂ ਲੈ ਕੇ 58 ਤੱਕ 20 ਸਾਲ ਹੁੰਦੀ ਹੈ ਅੱਧ ਖੜ, ਤੇ 58 ਤੋਂ ਲੈ ਕੇ ਉਦੋਂ ਅੱਗੇ ਵੱਡੇ ਵੱਡੇ 78 88 98 108 ਮਤਲਬ ਉਹ ਬੁਢੇਪੇ ਚ ਆਉਂਦੀ ਹੈ। ਹੁਣ ਜਿਹੜੀ ਮੰਨ ਲਓ ਜਿਹੜੀ ਅੱਧ ਖਾੜ ਉਮਰ ਹੁੰਦੀ ਹੈ, ਇਸ ਉਮਰ ਦੇ ਵਿੱਚ ਬੰਦਾ ਤਕਰੀਬਨ ਨਿਆਣੇ ਵਿਆਹੁੰਦਾ ਹੈ। ਹੁਣ ਜਿਹੜਾ ਬੰਦਾ ਨੈਚੁਰਲ ਚੀਜ਼ ਨੂੰ ਸਮਝਦਾ, ਕੁਦਰਤੀ, ਇੱਕ ਸਮਝਦਾ ਹੈ, ਇੱਕ ਸਮਝਦਾਰ ਹੈ, ਇੱਕ ਬੇਸਮਝ ਹੁੰਦਾ। ਹੁਣ ਬੱਚਿਆਂ ਦੇ ਵਿਆਹ ਕਿਹੜੀ ਏਜ ਵਿੱਚ ਹੋਣੇ ਨੇ ਸਾਡੇ ਨਿਆਣਿਆਂ ਦੇ? ਹੁਣ ਨਿਆਣਾ ਜੰਮਿਆ ਸੀ ਉਦੋਂ ਉਮਰ ਸੀ ਸਮਝ ਲਓ 25-26 ਸਾਲ ਜਦੋਂ ਬੱਚਾ ਜੰਮਿਆ ਸੀ, ਤੇ ਜਿੱਦਣ ਨਿਆਣਾ ਆਪਣਾ ਵਿਆਹਿਆ ਉਦੇ ਆਪਣੀ ਉਮਰ ਹੋ ਗਈ 47-48 ਸਾਲ, 50 ਸਾਲ ਦੇ ਨੇੜੇ ਤੇੜੇ ਉਮਰ ਜਦੋਂ ਆਪਣੇ ਬੱਚਿਆਂ ਦਾ ਵਿਆਹ ਕਰ ਲਿਆ 50 ਸਾਲ ਦਾ। ਹੁਣ ਬੱਚੇ ਵਿਆਹੇ ਗਏ, ਇਹੀ ਬੀਬੀ ਦੀ ਉਮਰ ਵੀ ਹੈ, ਸੱਸ ਬਣਨਾ ਉਹਨੇ, ਉਹਨੇ ਸਹੁਰਾ ਬਣਨਾ। ਹੁਣ ਇੱਕ ਗੱਲ ਨੈਚੁਰਲ ਕੁਦਰਤੀ ਹੈ ਨਾ ਵੀ ਬੱਚੇ ਦਾ ਹੁਣ ਪਿਆਰ ਆਪਣੀ ਘਰ ਵਾਲੀ ਨਾਲ ਮਤਲਬ ਨੂੰਹ ਨਾਲ ਪੈਣਾ, ਇਹ ਕੁਦਰਤੀ ਹੈ, ਉਹ ਜੋੜੀ ਬਣੀ। ਫਿਰ ਉਹਦੇ ਆਪਣੇ ਅੱਗੇ ਬੱਚੇ ਹੋਣੇ ਨੇ, ਉਹਦੇ ਨਾਲ ਪਿਆਰ ਪੈਣਾ। ਇਸ ਏਜ ਦੇ ਵਿੱਚ 50 ਸਾਲ ਦਾ ਜਦੋਂ ਨੂੰਹ ਲੈ ਕੇ ਆਉਂਦਾ ਹੈ, ਹੁਣ ਕੀ ਹੈ ਜਿਹੜੇ ਤੁਸੀਂ ਮੰਨ ਲਓ ਹੁਣ ਅੱਧ ਖਾੜੋ ਨੇੜੇ ਇੱਥੋਂ ਜਾਣਾ ਕਿਉਂ ਕਈਆਂ ਨੇ ਘਰੇ, ਤੇ ਸਿੱਧਾ ਹੀ ਜਾ ਕੇ ਬੰਦਾ ਰਸੋਈ 'ਚ ਵੜ ਜਾਂਦਾ, ਘਰ ਵਾਲੀ ਰੋਟੀ ਬਣਾ ਰਹੀ ਹੁੰਦੀ ਹੈ, ਖੜ ਕੇ ਕੋਲ ਹੀ ਗੱਲਾਂ ਮਾਰੀ ਜਾਂਦਾ ਹੈ, ਉੱਥੇ ਚੱਕਦਾ ਰੋਟੀ, ਲਿਆ ਮੈਨੂੰ ਦੇ ਮੈਂ ਖਾ ਲਵਾਂ, ਆਪੇ ਹੀ ਖਾ ਲੈਂਦਾ, ਆਪੇ ਹੀ ਚਾਹ ਧਰ ਲੈਂਦਾ, ਕਰੀ ਜਾਂਦੇ ਨੇ ਆਪਣੀਆਂ ਗੱਲਾਂ ਬਾਤਾਂ, ਕੋਈ ਡਰ ਭੈ ਨਹੀਂ, ਐਂ ਆਜ਼ਾਦ ਨੇ। ਹੁਣ ਇਸ ਏਜ ਦੇ ਵਿੱਚ ਜਾ ਕੇ ਬੱਚਾ ਵਿਆਹਿਆ ਜਾਣਾ, ਨੂੰਹ ਜਦੋਂ ਆ ਗਈ ਫਿਰ ਰਸੋਈ 'ਚ ਵੜਨਾ ਔਖਾ ਹੋ ਜਾਣਾ, ਘਰ 'ਚ ਉੱਚੀ ਬੋਲਣਾ ਔਖਾ ਹੋ ਜਾਣਾ। ਜਿੱਦਾਂ ਖੁੱਲ੍ਹ ਕੇ ਗੱਲ ਬੰਦਾ ਕਰਨੀ, ਨੂੰਹ ਧੀ ਹੈ, ਅਸੀਂ ਇੱਦਾਂ ਸੋਚਦੇ ਵੀ ਨੂੰਹ ਧੀ ਹੈ, ਮਤਲਬ ਹਰ ਚੀਜ਼ 'ਤੇ ਪਾਬੰਦੀਆਂ ਲੱਗਣਗੀਆਂ, ਏਜ ਇਫੈਕਟ ਹੈ। ਉਦੋਂ ਉਧਰੋਂ ਸਰੀਰ ਬੁੱਢਾ ਹੋਣਾ, ਮਤਲਬ ਲੱਤਾਂ ਗੋਡੇ ਦੁਖਣ ਲੱਗ ਗਏ, ਕਦੇ ਕੁਛ ਮਾੜਾ ਮੋਟਾ ਸਰੀਰ ਦੇ ਪੰਗੇ ਪੈਣੇ ਨੇ। ਜਿਹੜਾ ਹੁਣ ਬੰਦਾ ਕੁਦਰਤੀ ਜਿਹੜਾ ਸਿਸਟਮ ਹੈ ਉਹਨੂੰ ਸਮਝਦਾ, ਜਿਹੜੀਆਂ ਨੂੰਹਾਂ ਨੂੰ ਜਿਹੜੀਆਂ ਸੱਸਾਂ ਨੂੰ ਪਤਾ ਹੈ ਵੀ ਮੁੰਡਾ ਜਿਹੜਾ ਹੁਣ ਇਹਨੇ ਆਪਣੀ ਘਰ ਵਾਲੀ ਨਾਲ ਵੀ ਗੱਲਾਂ ਕਰਨੀਆਂ, ਨਵੇਂ ਵਿਆਹੇ ਨੇ ਇਹਨੇ ਉਹਨੂੰ ਟਾਈਮ ਦੇਣਾ, ਉਹਨੂੰ ਘੁਮਾਉਣ ਲਿਜਾਣਾ, ਜਿਹੜਾ ਤੇ ਸਮਝਦਾ ਉਹ ਤੇ ਰਹਿੰਦਾ ਖੁਸ਼। ਉਹ ਕਹਿੰਦਾ ਕੋਈ ਨੀ, ਹੁਣ ਮੈਨੂੰ ਪਤਾ ਵੀ ਇਸ ਉਮਰ ਵਿੱਚ ਮੈਂ ਆਪਣੀ ਐਡਜਸਟਮੈਂਟ ਕਿਵੇਂ ਕਰਨੀ ਹੈ, ਕੋਈ ਗੱਲ ਤੁਸੀਂ ਜਾਓ ਖਾਇਓ ਇਕੱਠੇ, ਜਾਓ ਬਹਿ ਜਾਓ ਇਕੱਠੇ। ਪਰ ਹੁਣ ਸਾਡੇ ਸਮਾਜ ਵਿੱਚ ਕੀ ਹੈ, ਜਿਹੜੇ ਐਡਜਸਟਮੈਂਟ ਨਹੀਂ ਕਰ ਪਾਉਂਦੇ ਉਹ ਪਤਾ ਕੀ ਕਹਿਣਗੇ, ਇਹ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਰਹਿੰਦੇ ਨੇ, ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਨੇ, ਤੁਹਾਨੂੰ ਇੱਕ ਦੂਜੇ ਦਾ ਬਾਲ, ਮਤਲਬ ਕਲੇਸ਼ ਸ਼ੁਰੂ ਹੋ ਗਿਆ, ਖਲਾਰਾ ਪੈ ਗਿਆ, ਉਹ ਸਮਝ ਨਹੀਂ ਸਕਦੇ ਹਾਲਾਤਾਂ ਦਾ। ਇਹ ਏਜ ਇੱਦਾਂ ਦੀ ਹੈ, ਸਮਝ ਹੈ, ਹਰ ਚੀਜ਼ ਨੂੰ ਸਮਝਣਾ ਹੈ। 10 ਕਾ ਲੱਤਣ 20 ਰਵਣ, 30 ਕਾ ਸੁੰਦਰ ਕਹਾਵਤ, 40 ਪੁਰ ਹੋਏ 85 ਪੱਗ ਖਿੱਸਾ, 50 ਦਾ ਹੋ ਗਿਆ 85 ਪੱਗ ਖਿੱਸਾ, 50 ਦਾ ਹੋ ਗਿਆ 60 ਕੇ ਵੱਡੇ ਪਾਵੈ, 70 ਕਾ ਮਤ ਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸਹਿਜਾਸਣੀ ਮੂਲ ਨਾ ਜਾਣਾ, ਅਪਬਲ ਢੰਡੋਲਿਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਬਦਾਰ। ਗੁਰੂ ਨਾਨਕ ਪਾਤਸ਼ਾਹ 10 ਸਾਲ ਬਚਪਨ ਚ ਲੰਘ ਗਏ, 10 ਬਾਲਤਨ 20 ਰਵਣ, ਜਵਾਨੀ 20, 30 ਕਾ ਸੁੰਦਰ ਕਹਾਵੈ, ਜਵਾਨੀ ਦੀ ਉਮਰ ਹੈ, ਰਵਣ ਦੀ ਅਵਸਥਾ ਜਿਹਦੇ ਚ ਰਵਣ ਕਹਿੰਦੇ ਉਸ ਉਮਰ ਨੂੰ ਜਿਹਦੇ ਖਾਣਾ ਖਾਣ ਵੱਲ ਧਿਆਨ ਹੁੰਦਾ ਹੈ, ਖੇਡਣ ਵੱਲ ਧਿਆਨ ਹੁੰਦਾ ਹੈ, ਨਿਆਣੇ ਉਦੋਂ ਇਸ ਉਮਰ ਚ ਜਾ ਕੇ 30 ਕਾ ਸੁੰਦਰ ਕਹਾਵੈ, 20-30 ਜਵਾਨੀ, 40 ਪੁਰ ਹੋਏ, 40 ਦਾ ਹੋ ਗਿਆ ਕਹਿੰਦੇ ਹੁਣ ਪੂਰਾ, ਹੁਣ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ, 85 ਪੱਗ ਖਿੱਸਾ, 50 ਸਾਲ ਦਾ ਪੈਰ ਥਿੜਕ ਗਿਆ ਕਹਿੰਦੇ ਹੁਣ ਇਹਦਾ ਪੱਗ ਖਿੱਸਾ, ਜਿਵੇਂ ਵੱਟ ਤੋਂ ਇੱਕ ਵਾਰੀ ਬੰਦਾ ਤਿਲਕਿਆ ਥੱਲੇ ਨੂੰ ਜਾਊ, ਜੇ ਹਿੱਲ ਗਿਆ ਥੱਲੇ ਡਿੱਗੂ, ਕਹਿੰਦੇ ਬਸ 50 ਤੋਂ ਬਸ ਥੱਲੇ ਨੂੰ ਆਊ, ਜਿੰਨਾ ਮਰਜ਼ੀ ਜੇ ਜ਼ਿਆਦਾ ਖੁਰਾਕ ਖਾਏਗਾ ਮੋਟਾਪਾ ਵੱਧ ਜਾਏਗਾ, ਪਰ ਉਹ ਹੁਣ ਉਹ ਤਾਕਤ ਨਹੀਂ ਬਣਦੀ। ਤਾਂ ਕਰਕੇ ਕਹਿੰਦੇ ਵੀ ਜਦੋਂ ਏਜ ਹੋਵੇ 38 ਦੀ, ਇੱਥੇ ਜਾ ਕੇ ਖਾਣਾ ਬਹੁਤ ਕੰਟਰੋਲ 'ਚ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ, 38 ਤੱਕ ਖਾਈ ਜਾਓ, 38 ਤੋਂ ਬਾਅਦ ਆਪਣੀ ਖੁਰਾਕ ਨੂੰ ਪੂਰਾ ਲਿਮਿਟ ਵਿੱਚ ਲਿਆਉਣਾ ਪੈਂਦਾ, ਹੁਣ ਨਹੀਂ ਇੰਨਾ ਕਰਾਂ, ਇੰਨਾ ਕੁ ਪ੍ਰਸ਼ਾਦਾ, ਇੰਨਾ ਕੁ ਉੱਥੇ ਕੰਟਰੋਲ ਕਰਦਾ, 38 ਤੱਕ ਚੱਲਦਾ। ਅੱਛਾ 50 ਸਾਲ ਦੀ ਉਮਰ ਹੋ ਗਈ ਥੱਲੇ ਨੂੰ ਜਾਣਾ 85 ਪੱਗ ਖਿੱਸੇ ਸੱਠੀ ਕੇ ਬੁਢੇਪਾ ਵੇ ਕਹਿੰਦੇ ਆ ਗਿਆ ਬੁਢੇਪਾ 70 ਕਾ ਮਤਹੀਣ ਚੇਤਾ ਭੁੱਲਣ ਲੱਗ ਜਾਂਦਾ 70 ਸਾਲ ਦੀ ਉਮਰ 'ਚ ਜਾ ਕੇ ਜਾਂ ਆਪਾਂ ਜਿਹਨੂੰ ਐਵੇਂ ਕਹਿ ਲਈਏ ਵੀ ਮਤਹੀਣ ਨਾ ਕਹੀਏ ਇਹ ਕਹਿ ਲਈਏ ਵੀ 70 ਸਾਲ ਦੀ ਉਮਰ ਵਿੱਚ ਅਗਲੇ ਫਿਰ ਮਤ ਲੈਣੋਂ ਹੀ ਹਟ ਜਾਂਦੇ ਨੇ ਵੀ ਸਾਨੂੰ ਪਤਾ ਹੀ ਹੈ ਤੂੰ ਚੁੱਪ ਹੀ ਰਹਿ ਜੇ ਐਂ ਕਹਿ ਲਈਏ ਵੀ ਲੋਕੀ ਮਤਹੀਣ ਸਮਝਦੇ ਨੇ ਵੀ ਹੁਣ ਤੈਨੂੰ ਕੀ ਪਤਾ ਸਮਾਜ ਮਾਨਣਾ ਕੀ ਹੈ ਇੱਦਾਂ ਹੀ ਕਰਦੇ ਨੇ 80 ਕਾ ਵਿਵਹਾਰ ਨਾ ਪਾਵੇ 80 ਸਾਲ ਦਾ ਫਿਰ ਕਹਿੰਦੇ ਕੰਮ ਨਹੀਂ ਹੁੰਦਾ ਮੋਸਟਲੀ ਹੈ ਇਹ ਲਗਭਗ ਇਦਾਂ ਨਹੀਂ ਵੀ ਸਾਰਿਆਂ ਤੇ ਇਹ ਗੱਲ ਲਾਗੂ ਹੁੰਦੀ ਹੈ ਤਕਰੀਬਨ ਤਕਰੀਬਨ ਦੇ ਵਿੱਚ ਆ ਗਿਆ ਵੀ 80 ਸਾਲ ਦੇ ਘੱਟ ਕੰਮ ਕਰਦੇ ਹੋਣਗੇ 10% ਜਿਹੜੇ ਕਰਦੇ ਵੀ ਹੋਣਗੇ ਸਾਰੇ ਵਰਲਡ 'ਚ ਪਰ 90 ਮੋਸਟਲੀ ਨਹੀਂ ਕਰਦੇ 80 ਕਾ ਵਿਹਾਰ ਨਾ ਪਾਵੇ 90 ਕਾ ਸਹਿਜਾ ਸਣੀ 90 ਦਾ ਕਹਿੰਦੇ ਬਿਸਤਰਾ ਮੂਲ ਨਾ ਜਾਣਾ ਅਪ ਬਲ ਫਿਰ ਟਿੰਡੋ ਲਿਮ ਟੂ ਨਿਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਵਲ ਹਰ ਕਹਿੰਦੇ ਮੈਂ ਢੂੰਡ ਲਿਆ ਵੇਖ ਲਿਆ ਕਹਿੰਦੇ ਇੱਕ ਧੂਏ ਦਾ ਬੱਦਲ ਹੀ ਹੈ ਬਸ ਧੂਏ ਦਾ ਬੱਦਲ ਹੈ ਉੱਡ ਜਾਂਦਾ ਇਹੋ ਜਿਹੇ ਸ਼ਬਦ ਸੁਣ ਕੇ ਬੰਦਾ ਅੱਛਾ ਇੱਕ ਐਂ ਜਾਣਾ ਇੱਕ ਨੇ ਨਿਕੰਮੇ ਬੰਦੇ ਹੁਣ ਜਿੰਨੇ ਆਪਣੇ 'ਚ ਸੁਣ ਰਹੇ ਨੇ ਜਿਹੜੇ ਬੰਦੇ ਨੈਗੇਟਿਵ ਥਿੰਕਿੰਗ ਵਾਲੇ ਉਹਨਾਂ ਨੇ ਕਹਿਣਾ ਅੱਛਾ ਕਈਆਂ ਨੇ ਹੁਣ ਆਪਣੇ ਦਿਮਾਗ ਕਿ ਮੈਂ 38 ਦਾ ਹੋਣ ਵਾਲਾ ਕਿਸੇ ਨੇ ਕਹਿਣਾ ਮੈਂ 40 ਅੱਛਾ ਖਾਣਾ ਵੀ ਹੁਣ ਕੰਟਰੋਲ ਮਤਲਬ ਕਈ ਐਂ ਚੱਲ ਪਿਆ ਆਪਣਾ ਦਿਮਾਗ ਕਈ ਜਿਹੜੇ ਨੈਗੇਟਿਵ ਹੁੰਦੇ ਨੇ ਅੱਛਾ ਬਸ ਜਿਹੜੇ ਪੋਜ਼ਿਟਿਵ ਹੁੰਦੇ ਨੇ ਵੀ ਠੀਕ ਹੈ ਚਲੋ ਕਿਉਂਕਿ ਮੰਨਣਾ ਜਿਹਨੂੰ ਆਉਂਦਾ ਹੈ ਉਹ ਬਚਪਨ ਨੂੰ ਵੀ ਮਾਣ ਲੈਂਦਾ ਉਹ ਜਵਾਨੀ ਨੂੰ ਵੀ ਮਾਣ ਲੈਂਦਾ ਉਹ ਫਿਰ ਬਾਬਾ ਅਮਰਦਾਸ ਵਰਗਾ ਵਡੇਪੇ ਨੂੰ ਵੀ ਮਾਣ ਲੈਂਦਾ ਜਿਹਨੂੰ ਮੰਨਣਾ ਆਉਂਦਾ ਜਿਹਨੂੰ ਜ਼ਿੰਦਗੀ ਮੰਨਣੀ ਆਉਂਦੀ ਹੈ ਜਿਹਨੂੰ ਜ਼ਿੰਦਗੀ ਜਿਉਣੀ ਆਉਂਦੀ ਉਹ ਤੇ ਮਾਣਦੇ ਹਰ ਰੰਗ ਮਾਣਦੇ ਹਰ ਰੰਗ ਵਿੱਚ ਸਾਰੇ ਰੰਗ ਆਉਂਦੇ ਨੇ ਨਾ ਸੱਚਾ ਗਿਆਨ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਹੈ ਉਹ ਹਰ ਰੰਗ ਮਾਣਦਾ ਹੈ ਸਾਰੇ ਰੰਗਾਂ ਨੂੰ ਮਾਣਦਾ ਹੈ ਜਦੋਂ ਵਰੇ ਹੋਏ 10 ਕਦੀ ਰੋ ਕਦੀ ਹੱਸ ਜਦੋਂ ਵਰੇ ਹੋਏ 20 ਕਹਿੰਦਾ ਚੜ੍ਹਿਆ ਜੋਬਣ ਕੀ ਜਦੋਂ ਵਰੇ ਹੋਏ 30 ਵਿਆਹ ਕਰਤਾ ਹੋਵੇ 2-4 ਜੀ ਜਦੋਂ ਵਰੇ ਹੋਏ 40 ਘਰਦਿਆਂ ਨੇ ਧਰਤੀ ਮੋਢਿਆਂ ਤੇ ਜ਼ਿੰਮੇਵਾਰੀ ਦੀ ਜਾਲੀ ਜਦੋਂ ਵਰੇ ਹੋਏ 50 ਬੱਚੇ ਕਹਿੰਦੇ ਜਿੱਥੋਂ ਮਰਜ਼ੀ ਕਮਾ ਕੇ ਲਿਆ ਜਦੋਂ ਵਰੇ ਹੋਏ 60 ਪੁੱਤ ਪੋਤਿਆਂ ਦਾ ਹੋਣ ਲੱਗਾ ਇਕੱਠ ਜਦੋਂ ਵਰੇ ਹੋਏ 70 ਬਾਬੇ ਦਾ ਖੋਟਾ ਪੈ ਗਿਆ 76 ਜਦੋਂ ਵਰੇ ਹੋਏ 80 ਮੰਗਦਾ ਦੁੱਧ ਮਿਲਦੀ ਨਹੀਂ ਲੱਸੀ ਜਦੋਂ ਵਰੇ ਹੋਏ 90 ਦੰਦ ਟੁੱਟ ਗਏ ਮੂੰਹੋਂ ਗੱਲ ਇੱਕ ਨਾ ਫੱਬੇ ਜਦੋਂ ਵਰਾ ਹੋਇਆ 100 ਸਾਰਾ ਟੱਬਰ ਹੱਥ ਜੋੜਦਾ ਕਹਿੰਦੇ ਬੁੜਿਆ ਹੁਣ ਤੇ ਮਗਰੋਂ ਲਓ ਅਗਲੇ ਕਹਿੰਦੇ ਹੁਣ ਬਸ ਹੁਣ ਜਾ ਬਸ ਮੈਂ ਪਹਿਲਾਂ ਬਹੁਤ ਸੁਣਾਉਂਦਾ ਹੁੰਦਾ ਸੀ ਇੱਦਾਂ ਦੀਆਂ ਗੱਲਾਂ ਪਰ ਮਤਲਬ ਕਹਿਣ ਦਾ ਵੀ ਹੁਣ ਜਾ ਹੁਣ ਇੱਕ ਬੰਦਾ ਉਹ ਹੈ ਜਿਹਨੂੰ ਮੰਨਣਾ ਆਉਂਦਾ ਹੈ ਅਕਲ ਆ ਗਈ ਉਹਨੇ ਕਹਿਣਾ ਠੀਕ ਹੈ ਇਹ ਵੀ ਰੰਗ ਹੈ ਕਿਉਂਕਿ ਜ਼ਿੰਦਗੀ ਹੈ ਨਾ ਜਿਹੜੀ ਮੌਤ ਵੱਲ ਵੱਧਦੀ ਹੈ ਇਦਾਂ ਹੀ ਸਰਕਲ ਚੱਲਦਾ ਹਰ ਰੰਗ ਮੰਨਣਾ ਸਮਝ ਲੈ ਕੇ ਪਹਿਲਾਂ ਸ਼ਬਦ ਹਰ ਰੰਗ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਇੱਕ ਵਾਰੀ ਇੱਦਾਂ ਸਿੱਧਾ ਹੀ ਸੁਣ ਲੈਂਦੇ ਆ ਜਿੰਨੇ ਸੁਣਨ ਵਾਲੇ ਆ ਭਾਈ ਟਕਾ ਨਾਲ ਸੁਣੀ ਜਾਇਓ ਘਰਾਂ ਚ ਬਹਿ ਕੇ
ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਪੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮ ਪਾ ਦਾਰੂ ਗੇ ਹਾਂ ਸਤਿਗੁਰੁ ਹੋਏ ਦਇਆਲ ਤਾਂ ਸਦ ਹੀ ਸੁਖ ਦੇਤਾ ਹਾਂ ਸਤਿਗੁਰੁ ਹੋਏ ਦਇਆਲ ਤਾਂ ਸਦ ਹੀ ਸੁਖ ਦੇਣਾ ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਏ ਸਤਿਗੁਰੁ ਹੋਏ ਦਇਆਲ ਤਾਂ ਸੱਚ ਸਮਾਈਏ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਏ ਸਤਿਗੁਰ ਹੋਏ ਦਇਆਲ ਨਾ ਕਬਹੂ ਸਤਿਗੁਰ ਹੋਏ ਦਇਆਲ ਨਾ ਕਬੂ ਚੂਰੀਏ
ਜਦੋਂ ਸੱਚਾ ਗਿਆਨ ਹੈ ਸਤਿਗੁਰ ਦਿਆਲ ਹੈ ਅਕਲ ਲਈ ਹੈ ਦਿਆਲਤਾ ਪ੍ਰਾਪਤ ਕੀਤੀ ਹੈ ਸਮਝ ਲਈ ਹੈ ਸਤਿਗੁਰੂ ਦਿਆਲਤਾ ਸਭ ਦੇ ਉੱਤੇ ਹੁੰਦਾ ਹੈ ਪਰ ਉਹ ਖੁਸ਼ੀ ਲੈਣੀ ਪੈਂਦੀ ਹੈ ਮਤਲਬ ਪ੍ਰਾਪਤ ਕਰਨਾ ਪੈਂਦਾ ਗਿਆਨ ਹੁਣ ਹਰ ਰੰਗ ਮਾਣੀ ਹੈ ਹਰ ਰੰਗ ਦੇ ਵਿੱਚ ਸਾਰੇ ਰੰਗ ਆ ਜਾਂਦੇ ਸਾਰੇ ਇੱਧਰ ਸੁਣੋ ਸਾਰੇ ਰੰਗਾਂ ਨੂੰ ਮੰਨਣਾ ਆ ਜਾਂਦਾ ਸਮਝ ਆਉਣ ਲੱਗ ਜਾਂਦੀ ਜ਼ਿੰਦਗੀ ਦੇ ਆਉਣ ਦਾ ਚੱਜ ਆ ਜਾਂਦਾ ਸਵਾਦ ਆ ਜਾਂਦਾ ਫਿਰ ਜਿਉਣਾ ਇੱਕ ਰੰਗ ਮਰਨਾ ਵੀ ਇੱਕ ਰੰਗ ਜੀਣਾ ਵੀ ਇੱਕ ਰੰਗ ਹੈ ਮਰਨਾ ਵੀ ਇੱਕ ਰੰਗ ਹੈ ਫਿਰ ਮੌਤ ਜਿਹੜੀ ਹੈ ਮੌਤ ਦਾ ਵੀ ਬੰਦੇ ਨੂੰ ਡਰ ਨਹੀਂ ਲੱਗਦਾ ਹੁਣ ਗੁਰਬਾਣੀ ਇੱਧਰ ਸੁਣੀ ਜਾਓਗੇ ਗੁਰਬਾਣੀ ਨੂੰ ਜਿਹੜਾ ਬੰਦਾ ਚੰਗੀ ਤਰ੍ਹਾਂ ਸਮਝਦਾ ਹੈ ਗੁਰੂ ਸਾਹਿਬ ਸਾਰੇ ਤਰ੍ਹਾਂ ਦੇ ਡਰ ਮਿਟਾ ਦਿੰਦੇ ਆ ਉਹਦੇ ਵਿੱਚ ਮੌਤ ਦਾ ਡਰ ਵੀ ਆ ਜਾਂਦਾ ਹੁਣ ਮੌਤ ਵਾਲੇ ਪਾਸੇ ਵਧਣਾ ਵਡੇਪੇ ਵਾਲੇ ਪਾਸੇ ਵਧਣਾ ਮਰਨਾ ਇਹਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਜਾਨ ਹੈ ਮੌਤ ਹੈ ਨਾ ਜਿਹੜੀ ਮੌਤ ਇਹ ਜ਼ਿੰਦਗੀ ਦੀ ਜਾਨ ਹੈ ਮੌਤ ਜੇ ਮੌਤ ਨਾ ਹੋਵੇ ਜ਼ਿੰਦਗੀ ਦਾ ਕੋਈ ਅਰਥ ਨਹੀਂ ਕੋਈ ਰਸ ਨੀਂਦ ਹੈ ਨਾ ਜਿਹੜੀ ਜਦੋਂ ਆਪਾਂ ਦਿਨੇ ਉੱਠਦੇ ਹਾਂ ਕਾਇਮ ਹੁੰਦੇ ਹਾਂ ਸਾਡੇ ਦਿਮਾਗ ਦੀ ਜਾਨ ਅਸਲ 'ਚ ਨੀਂਦ ਹੈ ਸਾਡਾ ਸੁੱਤੇ ਬਿਨਾਂ ਗੁਜ਼ਾਰਾ ਹੀ ਕੋਈ ਨਹੀਂ ਮੌਤ ਇਹ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈ ਢਾਂਚਾ ਹੈ ਜਿਹੜਾ ਪਰਫੈਕਟ ਹੈ ਕਮਾਲ ਦਾ ਇਹਦੇ ਬਿਨਾਂ ਗੁਜ਼ਾਰਾ ਹੀ ਕੋਈ ਨਹੀਂ ਔਰ ਮੌਤ ਹੀ ਹੈ ਜਿਹੜੀ ਜਿਹਦੇ ਕਰਕੇ ਇੱਕ ਸਰਕਲ ਬਣਦਾ ਹੈ ਸਿਸਟਮ ਬਣਦਾ ਹੈ ਹੁਣ ਜਿਹੜਾ ਬੰਦਾ ਨਿਯਮ ਨੂੰ ਸਮਝਦਾ ਹੈ ਉਹਨੂੰ ਪਤਾ ਵੀ ਮੌਤ ਕਿਹੜੀ ਚੀਜ਼ ਦੀ ਹੁਣ ਜੇ ਤੇ ਲਹਿਰ ਹੈ ਲਹਿਰ ਆਪਣੇ ਆਪ ਨੂੰ ਸਮਝ ਲਏ ਫਿਰ ਤੇ ਉਹਦੀ ਮੌਤ ਹੈ ਪਰ ਜੇ ਸਮੁੰਦਰ ਸਮਝ ਲਿਆ ਆਪਣੇ ਆਪ ਨੂੰ ਫਿਰ ਕਾਹਦੀ ਮੌਤ ਹੈ ਸਮੁੰਦਰ ਦੀ ਮੌਤ ਥੋੜਾ ਹੈ ਲਹਿਰ ਖਤਮ ਹੋਏਗੀ ਫਿਰ ਲਹਿਰਾਂ ਉੱਠ ਪੈਣਗੀਆਂ ਸਮੁੰਦਰ ਆਪਾਂ ਇੱਕ ਹੀ ਐਨਰਜੀ ਹੈ ਇੱਕੋ ਸਾਰੇ ਪਾਸੇ ਇੱਕ ਹੀ ਹੈ ਇੱਕੋ ਹੀ ਫੈਲਿਆ ਹੋਇਆ ਸਤਨਾਮ ਉਹਦੀ ਹੋਂਦ ਸਤਸੰਗ ਕਰਤਾ ਪੁਰਖ ਕ੍ਰੀਏਟ ਵੀ ਉਹੀ ਕਰ ਰਿਹਾ ਨਿਰਭਉ ਉਹ ਇੱਕ ਹੀ ਹੈ ਜਿਹੜਾ ਡਰਦਾ ਨਹੀਂ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਉਹਦਾ ਕਿਤੇ ਕਾਲ ਨਹੀਂ ਆਉਣਾ ਅਜੂਨੀ ਹੈ ਜੂਨਾ ਚ ਨਹੀਂ ਸਹਿਭੰਗ ਆਪਣੇ ਆਪ ਬਣਿਆ ਗੁਰਪ੍ਰਸਾਦ ਇਹਦਾ ਗਿਆਨ ਲਈਏ ਤੇ ਸਮਝ ਆ ਜਾਂਦਾ ਹੁਣ ਮਤਲਬ ਇਹ ਹੈ ਬਈ ਜਿਹੜਾ ਮੌਤ ਨੂੰ ਸਮਝਦਾ ਜਿਵੇਂ ਆਪਾਂ ਕਈ ਵਾਰੀ ਦੀਵਾਨਾਂ ਚ ਗੱਲ ਕੀਤੀ ਧਿਆਨ ਇਹ ਤਾਂ ਰੱਖਿਆ ਕਰੋ ਬਈ ਜਿਹੜੇ ਆਪਾਂ ਕਈ ਵਾਰੀ ਦੀਵਾਨ ਚ ਗੱਲ ਕੀਤੀ ਹੈ ਜਿਹੜਾ ਨਾ ਸਰਕਲ ਚੱਲਦਾ ਮੌਤ ਕਿੱਥੇ ਹੈ ਆਪਾਂ ਬਹੁਤ ਵਾਰ ਗੱਲ ਕੀਤੀ ਵੀ ਸਮੁੰਦਰ ਦੇ ਵਿੱਚੋਂ ਬੱਦਲ ਬਣੇ ਹੁਣ ਪਾਣੀ ਸਮੁੰਦਰ ਦੇ ਵਿੱਚੋਂ ਉੱਠਿਆ ਭਾਫ ਬਣ ਗਏ ਬੱਦਲ ਬਣ ਗਏ ਪਾਣੀ ਦਾ ਨਾਮ ਪਹਿਲਾਂ ਸਮੁੰਦਰ ਸੀ ਸਮੁੰਦਰ ਚੋਂ ਭਾਫ ਬਣਿਆ ਉੱਪਰ ਇਕੱਠਾ ਹੋ ਗਿਆ ਉਹਦਾ ਨਾਮ ਬਦਲ ਗਿਆ ਬੱਦਲ ਉਹੀ ਬੱਦਲ ਐ ਘੁੰਮ ਕੇ ਪਹਾੜਾਂ ਦੇ ਉੱਤੇ ਵਰ ਗਿਆ ਹੁਣ ਬੱਦਲ ਦਾ ਕੀ ਰੂਪ ਬਣ ਗਿਆ ਮੀਂਹ ਬਰਸਾਤ ਪਹਾੜਾਂ ਦੇ ਉੱਤੇ ਉਹ ਬਣਿਆ ਕੀ ਝਰਨਾ ਚਸ਼ਮਾ ਪਹਾੜਾਂ ਤੋਂ ਥੱਲੇ ਆਇਆ ਚਸ਼ਮਾ ਬਣ ਕੇ ਉਹ ਕਾਹਦੇ ਚ ਆਇਆ ਨਦੀ ਚ ਹੁਣ ਰੂਪ ਬਦਲ ਗਿਆ ਨਾਮ ਬਦਲ ਗਿਆ ਨਦੀ ਚ ਆ ਕੇ ਫਿਰ ਉਹ ਹੌਲੀ ਹੌਲੀ ਦਰਿਆ ਚ ਆ ਗਿਆ ਹੁਣ ਨਾਮ ਹੀ ਬਦਲ ਗਿਆ, ਰੂਪ ਵੀ ਬਦਲ ਗਿਆ। ਦਰਿਆ ਚ ਆ ਕੇ ਦਰਿਆ ਹੌਲੀ ਹੌਲੀ ਸਮੁੰਦਰ ਚ ਫੇਰ ਮਿਲ ਗਿਆ, ਹੁਣ ਉਹ ਪਾਣੀ ਐ ਘੁੰਮ ਕੇ ਫੇਰ ਆ ਗਿਆ। ਇੱਕੋ ਹੀ ਹੈ, ਕਿੰਨੇ ਰੂਪ ਬਦਲ ਗਿਆ, ਇੱਕੋ ਹੀ ਐਨਰਜੀ ਹੈ ਜਿਹੜੀ ਇਹ ਰੂਪ ਬਦਲਦੀ ਹੈ। ਮਰਿਆ ਥੋੜਾ ਹੈ, ਹੁਣ ਵੇਖਣ ਨੂੰ ਕੀ ਲੱਗਦਾ ਵੀ ਸਮੁੰਦਰ ਭਾਫ ਬਣ ਗਿਆ, ਭਾਫ ਮਰ ਕੇ ਬੱਦਲ ਬਣ ਗਈ, ਬੱਦਲ ਮਰ ਕੇ ਮੀਂਹ ਬਣ ਗਿਆ, ਮੀਂਹ ਮਰ ਕੇ ਝਰਨਾ ਬਣ ਗਿਆ, ਝਰਨਾ ਮਰ ਗਿਆ, ਨਹੀਂ ਝਰਨਾ ਹੁਣ ਨਦੀ ਬਣ ਗਿਆ, ਨਦੀ ਵਰ ਗਈ, ਨਹੀਂ ਨਦੀ ਹੁਣ ਦਰਿਆ ਬਣ ਗਈ, ਦਰਿਆ ਮਰ ਗਿਆ ਹੁਣ ਸਮੁੰਦਰ ਬਣ ਗਿਆ। ਮਰਿਆ ਕਿੱਥੇ? ਕੁਛ ਏਦਾਂ ਹੀ ਹੈ ਜ਼ਿੰਦਗੀ, ਇੱਥੇ ਮਰਦਾ ਮੁਰਦਾ ਕੁਛ ਵੀ ਨਹੀਂ, ਇੱਥੋਂ ਹੀ ਨਿਕਲਦਾ, ਇਹਦੇ ਚੋਂ ਘੁੰਮ ਰੀਸਾਈਕਲ ਹੋ ਰਹੀ ਹੈ, ਐਨਰਜੀ ਹੈ ਜਿਹੜੀ ਘੁੰਮੀ ਜਾਂਦੀ ਹੈ। ਇਹਨੂੰ ਰੱਬ ਕਹਿ ਲਓ, ਇਹਨੂੰ ਸ਼ਕਤੀ ਕਹਿ ਲਓ, ਇਹਨੂੰ ਨੂਰ ਕਹਿ ਲਓ, ਇਹਨੂੰ ਜੋ ਕਹਿਣਾ ਕਹਿ ਲਓ। ਆਪਾਂ ਇਹ ਗੱਲ ਕਿੰਨੀ ਵਾਰੀ ਕੀਤੀ ਵੀ ਪੰਚਮ ਪਾਤਸ਼ਾਹ ਕਹਿੰਦੇ ਕੱਖ ਨੀ ਮਰਦਾ ਮੁਰਦਾ, ਇੱਥੇ ਐਵੇਂ ਭੁਲੇਖਾ ਹੈ, ਕੁਝ ਨਹੀਂ ਮਰਦਾ, ਕੁਝ ਸਮੇਂ ਲਈ ਵਾਵ ਰੋਲਾ ਜਿਹਾ ਬਣਿਆ, ਐਨਰਜੀ ਹੈ ਕਿ ਬਸ ਆਈਟਮਸ ਨੇ ਸਾਰੇ ਪਰਮਾਣੂ ਉਹ ਇਕੱਠੇ ਹੋਏ ਆ, ਰੂਪ ਬਣਿਆ ਇਹਨੇ ਫੇਰ ਇਹਦੇ ਵਿੱਚ ਹੀ ਮਿਲ ਜਾਣਾ, ਗੈਸਾਂ ਨੇ ਗੈਸਾਂ ਚ ਮਿਲ ਜਾਣਾ, ਮਿੱਟੀ ਨੇ ਮਿੱਟੀ ਚ ਮਿਲ ਜਾਣਾ, ਏਦਾਂ ਹੀ ਖਤਮ ਹੋ ਜਾਣਾ, ਫੇਰ ਵਿੱਚ ਚਲੇ ਜਾਣਾ, ਇਹਦੇ ਚੋਂ ਹੀ ਫੇਰ ਨਿਕਲਣਾ। ਤੇ ਆਪਾਂ ਉਦਣ ਗੱਲ ਕੀਤੀ ਸੀ ਵੀ ਕੀ ਜਨਮਦਿਨ, ਜਨਮਦਿਨ ਕੀ ਦੱਸੇਗਾ ਬੰਦਾ। ਹੁਣ ਮਾਂ ਦਾ ਅਗਲਾ ਕਹਿੰਦਾ ਮੈਂ ਹੁਣ ਆਪਣੀ ਗੱਲ ਕਰਾਂ, ਮੈਂ 7 ਜੁਲਾਈ ਨੂੰ ਜੰਮਿਆ, ਪਰ ਮਾਂ ਕਹੇਗੀ ਢਿੱਡ 'ਚ ਤੇ ਲੱਤਾਂ ਮਾਰਦਾ ਸੀ, ਸਾਰੇ ਹੀ ਮਾਰਦੇ ਸੀ, ਤੂੰ ਤਾਂ ਢਿੱਡ 'ਚ ਵੀ ਸੀ, ਤੂੰ ਤਾਂ ਪਹਿਲਾਂ ਹੀ ਹੈਗਾ ਸੀ। ਅੱਛਾ ਫਿਰ ਉਦੋਂ ਪਹਿਲਾਂ ਕਿੱਥੇ ਸੀ? ਉਦੋਂ ਪਹਿਲਾਂ ਮਾਂ ਪਿਓ ਦੇ ਅੰਦਰ ਬਿੰਦ ਦੇ ਰੂਪ ਵਿੱਚ, ਉਦੋਂ ਪਿੱਛੇ ਕੀ ਸੀ ਰਸ, ਉਦੋਂ ਪਿੱਛੇ ਕੀ ਸੀ ਬਲੱਦ ਦੇ ਵਿੱਚ ਸੀ, ਉਦੋਂ ਪਿੱਛੇ ਕੀ ਸੀ ਮੰਨ ਲਓ ਖਾਣਾ ਸੀ ਰਸ ਸੀ ਜੋ ਵੀ ਸੀ, ਉਦੋਂ ਪਿੱਛੇ ਜਾਓਗੇ ਤੇ ਇੱਥੋਂ ਇਹਨਾਂ ਗਾਜਰਾਂ ਦੇ ਖਾਧੀਆਂ ਮੂਲੀਆਂ ਖਾਧੀਆਂ ਇਹਦੇ ਚੋਂ ਨਿਕਲਿਆ ਸੀ, ਇੱਦਾਂ ਹੀ ਸੀ। ਤੇ ਡੇਟ ਆਫ ਬਰਥ ਕੀ ਲੱਭੋਗੇ? ਬੰਦੇ ਦੀ ਡੇਟ ਆਫ ਬਰਥ ਕਿੱਥੇ ਲੱਭ ਲਈਏ? ਉਹ ਤੇ ਪਿੱਛੇ 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 ਹੈਗਾ ਹੀ ਹੈ, ਜਿੱਦਣ ਤੋਂ ਇਹ ਸਾਰਾ ਕੁਝ ਚੱਲ ਰਿਹਾ ਬੰਦਾ ਵੀ ਵਿੱਚ ਹੀ ਹੈ। ਸਮੁੰਦਰ ਡੇਟ ਆਫ ਬਰਥ ਕੀ ਲੱਭੇਗੀ? ਲਹਿਰ ਦੀ। ਲਹਿਰ ਕਵੇ ਮੈਂ ਬਣੀ, ਮੇਰੀ ਇੰਨੀ ਤਰੀਕ ਹੈ, ਕਹਿੰਦੇ ਨਹੀਂ ਇਹ ਸ਼ੇਪ ਬਣੀ ਸੀ ਪਰ ਤੂੰ ਪਹਿਲਾਂ ਹੀ ਪਾਣੀ ਦੇ ਵਿੱਚ ਹੀ ਸੀ, ਆ ਜਿਹੜੀ ਲਹਿਰ ਇਹ ਵਿੱਚ ਹੀ ਸੀ, ਇਹਦੇ ਚ ਹੀ ਆਏ ਆ, ਇਹਦੇ ਚ ਹੀ ਚਲੇ ਜਾਣਾ, ਮੌਤ ਮੂਤ ਨਾਂ ਦੀ ਕੋਈ ਚੀਜ਼ ਨਹੀਂ। ਇਸੇ ਕਰਕੇ ਪਾਤਸ਼ਾਹ ਨੇ ਕਿਹਾ ਤੁਹਾਨੂੰ ਭੁਲੇਖਾ ਹੋਏ ਬੰਦਾ ਮਰ ਗਿਆ, ਕਹਿੰਦੇ ਮਰਿਆ ਮੁਰਿਆ ਕੁਛ ਨਹੀਂ। ਆਪਾਂ ਇਹ ਗੱਲ ਕਿੰਨੀ ਵਾਰੀ ਗੁਰਬਾਣੀ ਦੇ ਵਿੱਚੋਂ ਆਪਾਂ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ ਪੜਿਆ ਵੀ ਸਾਨੂੰ ਭੁਲੇਖਾ ਹੈ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਕਿਤੇ ਤੁਸੀਂ ਜਿਹੜੇ ਇਹ ਬ੍ਰਹਮ ਨੂੰ ਸਮਝਦੇ ਹੈ, ਬ੍ਰਹਮ ਗਿਆਨੀ ਕੌਣ ਹੈ? ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ, ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਹੈ। ਜਿਹੜਾ ਇਹਦਾ ਗਿਆਨ ਲੈ ਰਿਹਾ, ਬ੍ਰਹਮ ਨੂੰ ਸਮਝਣਾ ਕੁਦਰਤ ਨੂੰ ਸਮਝਣਾ ਹੀ ਹੈ, ਕੁਦਰਤ ਬ੍ਰਹਮ ਦਾ ਹੀ ਪਸਾਰਾ, ਬ੍ਰਹਮ ਹੀ ਬ੍ਰਹਿਮੰਡ ਬਣ ਜਾਂਦਾ, ਖਲਕ ਹੀ ਖਲਕਤ ਬਣ ਜਾਂਦਾ, ਕਾਦਰ ਹੀ ਕੁਦਰਤ ਬਣ ਜਾਂਦਾ। ਇਹਨੂੰ ਸਮਝ ਰਹੇ ਨੇ ਜਿਹੜੇ ਬੰਦੇ, ਬ੍ਰਹਮ ਨੂੰ ਸਮਝਣਾ ਇਹਨੂੰ ਸਮਝਣਾ, ਇਹਨਾਂ ਨੂੰ ਕਹਿੰਦੇ ਜਿਹੜੇ ਇਹਨੂੰ ਜਾਣਦੇ ਨੇ ਉਹਨਾਂ ਨੂੰ ਪੁੱਛੋ, ਐਨਰਜੀ ਹੋਈ ਰੂਪ ਬਦਲ ਰਹੀ ਹੈ, ਕੋਈ ਮਰਦਾ ਮੁਰਦਾ ਥੋੜਾ, ਤੁਹਾਨੂੰ ਕਿਉਂ ਲੱਗਦਾ ਵੀ ਮਰ ਗਿਆ? ਕੋਈ ਨਹੀਂ ਮਰਦਾ ਇੱਥੇ, ਕੋਈ ਮੌਤ ਨਹੀਂ ਕਿਸੇ ਦੀ। ਕੌਣ ਬੂਆ ਰੇ ਕੌਣ ਬੂਆ? ਕਹਿੰਦੇ ਕਈ ਜਾਣ ਆ ਮਰ ਗਿਆ ਮਰ ਗਿਆ, ਕਹਿੰਦੇ ਕੋਈ ਨੀ ਮਰਦਾ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ, ਇਹ ਮਰਨ ਵਾਲੀ ਚੀਜ਼ ਹੀ ਨਹੀਂ। ਹੁਣ ਬੰਦਾ ਕਹੇ ਲਹਿਰ ਮਰ ਗਈ, ਲਹਿਰ ਕੀ ਮਰ ਗਈ? ਲਹਿਰ ਮਰ ਸਕਦੀ ਹੈ ਸਮੁੰਦਰ ਚ? ਕਿਰਨ ਮਰ ਗਈ, ਕਿਵੇਂ ਮਰ ਗਈ? ਨਹੀਂ ਮਰਦੀ। ਏਦਾਂ ਹੀ ਆ ਐਨਰਜੀ ਹੈ ਜਿਹੜੀ ਇਹ ਕਿਤੇ ਨਹੀਂ ਮਰਦੀ, ਕਿਤੇ ਨਹੀਂ ਮਰਦੀ। ਇੱਦਾਂ ਹੀ ਆ ਪੰਚਮ ਪਾਤਸ਼ਾਹ ਦਾ ਸ਼ਬਦ ਸੁਣ ਕੇ ਵੇਖੋ, ਮਤਲਬ ਮੌਤ ਹੀ ਤੇ ਹੈ ਜਿਹੜੀ ਜ਼ਿੰਦਗੀ ਚ ਜਾਨ ਪਾਉਂਦੀ ਹੈ, ਮੌਤ ਕਰਕੇ ਜ਼ਿੰਦਗੀ ਚ ਜਾਨ ਹੈ। ਉਹ ਥੋੜੇ ਚਿਰ ਵਾਸਤੇ ਜੇ ਇਹ ਨੁਕਤਿਆਂ ਨੂੰ ਬੰਦਾ ਸਮਝਦਾ ਹੈ, ਆਪਾਂ ਜੇ ਇਹਨੂੰ ਸਮਝ ਜਾਈਏ ਤੇ ਡਰ ਕਾਹਦਾ ਫਿਰ ਮੌਤ ਦਾ? ਮਰਨਾ ਤੇ ਕੁਛ ਵੀ ਨਹੀਂ, ਬਸ ਐ ਹੋਵੇ ਵੀ ਸੌਂ ਗਿਆ, ਬਸ 8 ਘੰਟੇ ਬੰਦਾ ਸੁੱਤਾ ਹੁੰਦਾ, ਏਦਾਂ ਹੀ ਸਦਾ ਲਈ। ਆ ਸ਼ਬਦ ਸੁਣ ਕੇ
ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਡਲ ਜਾਇਆ, ਮਾਟੀ ਮਾਟੀ ਹੋਈ ਰੋਵਨ ਹਰ ਕੀ ਕਵਨ ਤੇ, ਕੌਣ ਮੁਆਰੇ ਕੌਣ ਮੁਆ, ब्रह्म ज्ञानी मिल करो बिचारा एह ताओ चल तुपया अगली किछ खबर न पाई रोवन हार पे उठ सधाई परम मोह के बंदे बंद सुपन पाया पखनाए अंद एह ताओ रचन रचया करतार आवत जामत हुक्म अपार
ए निजम दे विच ही हुक्म अपार है हुक्म दे विच ही है जिन्ने घरां च सुन रहे हो शब्द तुसी ना फोन विच कढ़ के पढ़े हो सारा अर्थ पढ़े हुए दे गहराई नाल वाचियो कौन मुआ रे कौन मुआ ब्रह्म ज्ञानी मिल करो बेचारा इस तो चलत पाया अगे
नह को मुआ न मरने जोग
इहदे मरण वाली चीज ही नहीं मर्द मरदा ही नहीं कुछ हाँ जी
नह बिन सै अविनाशी होग
अविनाशी
जो एह जाना सो एह ना है
जो जान रहा है ना बंदा ये है नहीं जिवें ना लहर अपने आप नूं यह समझ ले भी मैं लहर हां ये गलत फहमी है ना इदां ही आपां अपने आप नूं समझ बैठे हुण इह खत्म किवें होवे हो जिहनूं हो कहिंदे ने भी अपना वखरा पड़दा समझना भी मेरा रब हो रहा मैं हो रहा इहनूं होमे दा रोग कहिंदे ने पर इह किवें ठीक होएगा हुण जे बाबिआं नूं पुछ लो कहिंदे नाम जपोंगे फिर हो खत्म हुंदी मैनूं लगदा वज जांदी बंदा कहिंदा यार मेरे वर्गा किहड़ा इत्थे बंदे नूं बंदा समझदे ने जिहड़े सवेरे चार बजे उठ पैंदे तुसीं ते पापी है तुसीं ते इदां है तुसीं ते इदां ही कहिंदे रहिंदे तूं कोई बंदा ਤੁਹਾਨੂੰ ਕੀ ਪਤਾ ਇੱਥੇ ਹੀ ਬੋਲਦੇ ਅਗਲੇ ਨੂੰ ਬੰਦੇ ਨੂੰ ਬੰਦਾ ਥੋੜਾ ਸਮਝਦੇ ਆ ਇਹਨਾਂ ਚੀਜ਼ਾਂ ਨਾਲ ਫਰਕ ਥੋੜਾ ਪੈਂਦਾ ਇਹ ਕੀ ਹੈ ਕਿ ਇੱਕ ਕਲਿੱਕ ਹੋ ਜੇ ਬਸ ਸਮਝ ਆ ਜਾਏ ਸਮਝ ਆ ਜਾਏ ਇੱਕ ਮਿੰਟ ਚ ਆ ਸਕਦੀ ਹੁਣੇ ਹੀ ਆ ਸਕਦੀ ਆਜ ਮਲਾਵਾ ਸੇਖ ਫਰੀਦ ਟੱਕ ਮੁਕੁੰਜੜੀਆਂ ਮਨੋ ਮਚਿੰਦੜੀਆਂ ਅੱਜ ਸਮਝ ਆ ਸਕਦੀ ਹੁਣੇ ਆ ਸਕਦੀ ਇਹ ਭੁਲੇਖਾ ਜਿਹਾ ਦੂਰ ਹੋ ਜੇ ਬਸ ਹੋਰ ਹੈ ਕੱਖ ਹਾਂਜੀ
ਜੋ ਇਹ ਜਾਣਾ ਸੋ ਇਹ ਨਾਹੀ ਜਾਣਨ ਹਾਰੇ ਕੋ ਬਲ ਜਾਓ ਕਹੁ ਨਾਨਕ ਗੁਰ ਧਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ
ਆ ਭਰਮ ਚੁੱਕਿਆ ਮੇਰਾ ਆ ਭੁਲੇਖਾ ਮੇਰਾ ਕੱਢਤਾ ਆ ਭਰਮ ਹੈ ਜਿਹੜਾ ਨਿਕਲਣਾ ਚਾਹੀਦਾ ਹਮਰਾ ਭਰਮ ਗਿਆ ਭਉ ਭਾਗਾ ਕਬੀਰ ਜੀ ਨੇ ਜਿੱਦਾਂ ਕਹਿਣਾ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਣ ਔਰ ਨਾ ਦੇਖਾਂ ਇਹ ਭਰਮ ਹੈ ਜਿਹੜਾ ਕੱਢਣਾ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਭਰਮ ਦੀ ਗੱਲ ਕੀਤੀ ਹੈ ਸਾਡਾ ਤੇ ਬੇੜਾ ਬੈਠਾ ਪਿਆ ਜੇ ਆਹ ਭਰਮ ਕੱਢ ਦੇਣ ਸਿੱਖ ਕੌਮ ਦਾ ਕਿਤੇ ਮੰਜੀ ਸਾਹਿਬ ਕਥਾ ਚੱਲਦੀ ਹੈ ਰੋਜ਼ ਆ ਇਸ ਟੌਪਿਕ ਤੇ ਗੱਲ ਹੋਵੇ ਵੀ ਮੌਤ ਕੀ ਹੈ ਰੀਸਾਈਕਲ ਐਨਰਜੀ ਹੋ ਰਹੀ ਹੈ ਇਹ ਕਿਹੜੀ ਮੌਤ ਹੈ ਘਰ ਘਰ ਅਗਲਾ ਸੁਣਦਾ ਹੁੰਦਾ ਐਂ ਆ ਜੇ ਜਾਗਰਤੀ ਵੀ ਅੱਛਾ ਕੱਖ ਨਹੀਂ ਇਹ ਤੇ ਐਵੇਂ ਹੀ ਭੁਲੇਖਾ ਜਿਹਾ ਲਹਿਰਾਂ ਨੂੰ ਸਮਝਾ ਦਿਓ ਸਮੁੰਦਰ ਬਸ ਕਿਰਨ ਨੂੰ ਸਮਝਾ ਦਿਓ ਜਿੰਨੀਆਂ ਕਿਰਨਾਂ ਨੇ ਵੀ ਤੂੰ ਸੂਰਜ ਹੈ ਬੰਦੇ ਨੂੰ ਸਮਝਾ ਦਿਓ ਤੂੰ ਰੱਬ ਦਾ ਰੂਪ ਇੰਨਾ ਹੀ ਸਮਝਾਉਣਾ ਹਾਂ ਸੂਰਜ ਨਾ ਸਮਝਣੀ ਆਪਣੇ ਆਪ ਨੂੰ ਤੇਰੇ ਵਰਗੀਆਂ ਉਹਦੇ ਤੋਂ ਬਹੁਤ ਨਿਕਲਦੀਆਂ ਨੇ ਲਹਿਰ ਲਹਿਰ ਆਪਣੇ ਆਪ ਨੂੰ ਇਹ ਨਾ ਸਮਝ ਲਵੇ ਵੀ ਬਸ ਮੈਂ ਹੀ ਹਾਂ ਤੇਰੇ ਵਰਗੇ ਬਹੁਤ ਲਹਿਰਾਂ ਨਿਕਲਦੀਆਂ ਨੇ ਬੰਦਾ ਇਹ ਨਾ ਸਮਝ ਲਈ ਮੈਂ ਰੱਬ ਹਾਂ ਹਾਂ ਰੂਪ ਰੱਬ ਦਾ ਹੀ ਹੈ ਪਰ ਇਹ ਨਾ ਸਮਝ ਵੀ ਮੈਂ ਹੀ ਹਾਂ ਤੇਰੇ ਵਰਗੇ ਬੜੇ ਆਏ ਨੇ ਤੇ ਬੜੇ ਆਉਣਗੇ ਇਹ ਜ਼ਰੂਰ ਸਮਝਣ ਲੱਗੇ ਬੰਦਾ ਇਸ ਗੱਲ ਦੇ ਸ਼ਿਕਾਰ ਹੋ ਜਾਵੇ ਵੀ ਮੇਰੇ ਵਰਗਾ ਕਿਹੜਾ ਮੈਂ ਤਾਂ ਰੱਬ ਹਾਂ ਹੁਣ ਹੈ ਰੱਬ ਹੈ ਪਰ ਮੇਰੇ ਵਰਗੇ ਇੱਥੇ ਬੜੇ ਆਏ ਤੇ ਬੜੇ ਆਉਣਗੇ ਇੱਕ ਲਹਿਰ ਤੇਰੇ ਵਰਗੀ ਲਹਿਰਾਂ ਬਹੁਤ ਆਉਣਗੀਆਂ ਤੇਰੇ ਵਰਗੀਆਂ ਕਿਰਨਾਂ ਸੂਰਜ ਚੋਂ ਨਿਕਲਣਗੀਆਂ ਬਹੁਤ ਤੇ ਤੇਰੇ ਵਰਗੇ ਬੰਦੇ ਬਣੇ ਆ ਤੇ ਬਣ ਰਹੇ ਆ ਤੇ ਬਣਦੇ ਰਹਿਣਗੇ ਹਾਂ ਹੈ ਉਹਦਾ ਹੀ ਰੂਪ ਹੈ ਇਹਦੇ ਚ ਸ਼ੱਕ ਹੋਈ ਬਸ ਇਹ ਨੁਕਤਾ ਜੇ ਕਲਿੱਕ ਹੋ ਗਿਆ ਫਿਰ ਕਾਹਦਾ ਮਾਣ ਕਰੇਗਾ ਬੰਦਾ ਚਾਹੇ ਕੋਈ ਗੁਣੀ ਹੋਵੇ ਕਿਤੇ ਕਿਸੇ ਅਹੁਦੇ ਤੇ ਪਹੁੰਚ ਜੇ ਉਹ ਕਿਵੇਂ ਮਾਣ ਕਰੇਗਾ ਇਹ ਗੱਲ ਜੇ ਕਿਤੇ ਪਕੜ ਚ ਆ ਜਾਏ ਥੋੜੀ ਡਿਲੇ ਜ਼ਿਆਦਾ ਹੋ ਗਈ ਪਹਿਲਾਂ ਠੀਕ ਸੀ ਹਾਂਜੀ ਇਹ ਨੁਕਤਾ ਜੇ ਸਮਝ ਵਿੱਚ ਆ ਗਿਆ ਤੇ ਜ਼ਿੰਦਗੀ ਦਾ ਸਾਰ ਸਮਝ ਚ ਆ ਗਿਆ ਮੌਤ ਤੇ ਜ਼ਿੰਦਗੀ ਇੱਕੋ ਹੀ ਹੋ ਗਈ ਲਹਿਰ ਤੇ ਸਮੁੰਦਰ ਜਿੱਦਣ ਇੱਕ ਹੋ ਗਈ ਫਿਰ ਕਾਹਦਾ ਖਤਰਾ ਹੁਣ ਜੇ ਸਾਡਾ ਇਹ ਡਰ ਕੋਈ ਕੱਢ ਦੇਵੇ ਤੇ ਮਗਰ ਕੀ ਰਹਿ ਗਿਆ ਤਾਂ ਹੀ ਤੇ ਕਬੀਰ ਜੀ ਵਰਗਿਆਂ ਨੇ ਕਿਹਾ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛੱਡ ਦੋ ਕਹਿੰਦੇ ਇਹ ਕਹਿੰਦੇ ਸੀ ਰੱਬ ਨੂੰ ਖੁਸ਼ ਕਰ ਮੈਨੂੰ ਹੁਣ ਸਮਝ ਆ ਗਈ ਵੀ ਰੱਬ ਤੇ ਸਾਡੇ ਚ ਅਸੀਂ ਰੱਬ ਚ ਰੱਬ ਸਾਡੇ ਚ ਮੈਂ ਝਗੜਾ ਹੀ ਇਹਨਾਂ ਦਾ ਛੱਡ ਤੱਕ ਕੇ ਅਸੀਂ ਇਹਨਾਂ ਦੀਆਂ ਗੱਲਾਂ ਨਹੀਂ ਮੰਨਦੇ ਇਹ ਪੁਜਾਰੀ ਸਭ ਪਖੰਡ ਕਰਦੇ ਨੇ ਗਲਤ ਪਾਸੇ ਪਾਉਂਦੇ ਨੇ ਕਬੀਰ ਜੀ ਕਹਿੰਦੇ ਨੇ ਮੈਂ ਇਹਨਾਂ ਤੋਂ ਝਗੜਾ ਹੀ ਮੈਂ ਨਿਬੇੜਤਾ ਇਹਨਾਂ ਦਾ ਖਿਹੜਾ ਹੀ ਛੱਡਤਾ ਬਸ ਸਾਡਾ ਇਹਨਾਂ ਨਾਲ ਅੱਗੇ ਕਈ ਇਹਨਾਂ ਨਾਲ ਖੇਬੜੀ ਜਾਂਦੇ ਸੀ ਵੀ ਐ ਨੀ ਐ ਨੀ ਐ ਨੀ ਐ ਅੱਜ ਜਿੰਨੇ ਘਰਾਂ ਚ ਸੁਣਨ ਵਾਲਿਆਂ ਨਾ ਖੇਬੜ ਨਾ ਛੱਡ ਦਿਓ ਝਗੜਾ ਪੁਜਾਰੀਆਂ ਨਾਲ ਇਹਨਾਂ ਦਾ ਕਾਹਦਾ ਇਹਨਾਂ ਦਾ ਤੇ ਇਹਨਾਂ ਦੇ ਤੇ ਸਿਸਟਮ ਹੈ ਇਹਨਾਂ ਨੇ ਇੱਕ ਰੱਬ ਘੜਨਾ ਰੱਬ ਦੇ ਪੀਏ ਬਣਨਾ ਫਿਰ ਇਹਨਾਂ ਨੇ ਕਹਿੰਦੇ ਮੈਂ ਤੇ ਛੱਡ ਛੁੱਟ ਦਿੱਤੇ ਨੇ ਸਾਰੇ ਮੈਂ ਨੀ ਮੰਨਦਾ ਇਹਨਾਂ ਕਬੀਰ ਜੀ ਦਾ ਸ਼ਬਦ ਹੈ ਪਹਿਲਾਂ ਇੱਕ ਇੱਕ ਪੰਕਤੀ ਗਾ ਕੇ ਦੇ ਅਰਥ ਕਰ ਲਈਏ ਫਿਰ ਗਾਇਓ ਬਾਅਦ ਵਿੱਚ ਪਹਿਲਾਂ ਅਰਥ ਕਰ ਲਈਏ
ਉਲਟ ਜਾਤ ਕੋ ਨਾ ਦੋ ਬੇਸਾਰੀ ਸੁਨ ਸਹਿਜ ਮੈਂ ਗੁਣ ਤੁਹਾਰੀ
ਕਹਿੰਦੇ ਦੁਬਾਰਾ ਪੰਕਤੀ ਗਾਇਓ
ਉਲਟ ਜਾਤ ਕੋਲ ਗਾਉ ਬੇਸਾਰੀ ਸੁਨ ਸਹਿਜ ਮੈਂ ਗੁਣ ਤੁਹਾਰੀ
ਕਹਿੰਦੇ ਮੈਨੂੰ ਸਮਝ ਆ ਗਈ ਵੀ ਜਾਤ ਪਾਤ ਵਾਲਾ ਮਸਲਾ ਇੱਥੇ ਹੈ ਨਹੀਂ ਇਹਨਾਂ ਨੇ ਤੇ ਬਣਾ ਰੱਖਿਆ ਵੀ ਫਲਾਣੀ ਜਾਤ ਵਾਲੇ ਰੱਬ ਦੇ ਜ਼ਿਆਦਾ ਨੇੜੇ ਨੇ ਬਾਕੀ ਦੇ ਮਾੜੇ ਕਰਮ ਕਰਕੇ ਇੱਥੇ ਆਏ ਹੋਏ ਨੇ ਕਹਿੰਦੇ ਮੈਂ ਸਾਰਾ ਕੁਝ ਸਮਝ ਗਿਆ ਵੀ ਇਹ ਜਾਤਾਂ ਜੂਤਾਂ ਵਾਲਾ ਕੰਮ ਮੈਂ ਉਲਟ ਹੋ ਗਿਆ ਛੱਡਤਾ ਸਾਰਾ ਕੁਝ ਭੁਲੇਖਾ ਸੀ ਮੈਨੂੰ ਬੰਦੇ ਵੀ ਤੇ ਮੰਨ ਹੀ ਲੈਂਦੇ ਨੇ ਵੀ ਜਦੋਂ ਹੁਣ ਕਈਆਂ ਨੇ ਕਿਹਾ ਵੀ ਤੂੰ ਛੋਟੀ ਜਾਤ ਦਾ ਕਈ ਮੱਲੀ ਵੀ ਬੈਠੇ ਨੇ ਵੀ ਹਾਂ ਅਸੀਂ ਛੋਟੀ ਜਾਤ ਦੇ ਏਦਾਂ ਹੀ ਚੱਲਿਆ ਅੱਜ ਤੱਕ ਅਗਲੇ ਕਹਿੰਦੇ ਤੇਰੇ ਭਾਂਡੇ ਵੱਖਰੇ ਰੱਖਣੇ ਨੇ ਅਗਲਾ ਕਹਿੰਦਾ ਠੀਕ ਹੈ ਜੀ ਰੱਖ ਦੋ ਮਤਲਬ ਅਗਲੇ ਨੇ ਵੀ ਮੰਨਿਆ ਹੋਇਆ ਉਹ ਕਹਿੰਦੇ ਅਸੀਂ ਸਮਝ ਗਏ ਹਾਂ ਸਾਡੀ ਜਿਹੜੀ ਸੁਨ ਸਹਿਜ ਮੈਂ ਬੁਲਤ ਹਮਾਰੀ ਅਫੁਰ ਹੁਣ ਇੱਛਾ ਨਹੀਂ ਡਿਮਾਂਡ ਨਹੀਂ ਕੋਈ ਹੁਣ ਸਹਿਜ ਵਿੱਚ ਆ ਗਿਆ ਜੀਵਨ ਸਾਡਾ ਇੱਛਾਵਾਂ ਮਰਗੀਆਂ ਫੁਰਨੇ ਖਤਮ ਹੋ ਗਏ ਲਾਲਚ ਲਿਲਕੜੀਆਂ ਪੁਜਾਰੀਆਂ ਦੀਆਂ ਕਿਉਂ ਕੱਢੀਏ ਇਹਨਾਂ ਮਗਰ ਫਿਰੀਏ ਵੀ ਰੱਬ ਖੁਸ਼ ਕਰਕੇ ਦਿਓ ਪੀਏ ਤੁਹਾਡਾ ਤੁਸੀਂ ਪੀਏ ਤੁਸੀਂ ਰੱਬ ਖੁਸ਼ ਕਰਕੇ ਦਿਓ ਤੁਹਾਡਾ ਰੱਬ ਬਣਾਓ ਕਹਿੰਦੇ ਸਾਨੂੰ ਲੋੜ ਹੀ ਨਹੀਂ ਪਈ ਵੱਡੀਆਂ ਲੈਣ ਦੀ ਹੁਣ ਇਹਨਾਂ ਇਹਨਾਂ ਤੋਂ ਇਹਨਾਂ ਦੇ ਮਗਰ ਮਗਰ ਫਿਰਦੇ ਸੀ ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ ਪਹਾੜਾ ਲੈਂਦਾ ਫਿਰ ਵਿਆਹ ਕੱਢਦਾ ਡੇਟ ਕੱਢ ਕੇ ਦਿੰਦੇ ਨੇ ਵੀ ਆਹ ਦੱਸ ਸਾਡੇ ਗੁਰਦੁਆਰੇ ਚ ਬਣਾਉਂਦੇ ਨੇ ਡੇਟਾਂ ਵੀ ਦੱਸੋ ਜੀ ਕਿਹੜੇ ਦਿਨ ਦਾ ਵਿਆਹ ਰੱਖੀਏ ਨਾਲੇ ਪੈਸੇ ਲੈਣਗੇ ਨਾਲੇ ਵਿਆਹ ਕੱਢ ਕੇ ਦੇਣਗੇ ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹੋ ਵਡਾ ਮਨ ਅੰਧਾ ਨਾ ਉਹ ਸੁਝਾ ਕਹਿੰਦੇ ਅਕਲ ਦਾ ਅੰਨਾ ਤੇ ਸਿਆਣਾ ਬਣਿਆ ਫਿਰਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਛੱਡ ਛੁੱਟ ਦਿੱਤੇ ਸਾਰੇ ਅਸੀਂ ਨਹੀਂ ਇਹਨਾਂ ਦੀਆਂ ਗੱਲਾਂ ਮੰਨਦੇ ਹੁਣ ਸਾਨੂੰ ਸਮਝ ਆ ਗਈ ਵੀ ਇਹ ਤੇ ਐਵੇਂ ਇੱਛਾਵਾਂ ਹੀ ਛੱਡਤੀਆਂ ਸਹਿਜ ਵਾਲੀ ਗੱਲ ਸੁਣਨ ਹੋ ਗਏ ਮਤਲਬ ਅਸੀਂ ਉਹ ਅਫੁਰ ਹੋ ਗਏ ਸਾਡੀਆਂ ਇੱਛਾਵਾਂ ਹੀ ਨਹੀਂ ਰਹੀਆਂ ਇਹਨਾਂ ਦੇ ਅੱਗੇ ਹੱਥ ਅੱਡੀਏ ਕੋਈ ਮੁੱਲਾਂ ਕੋਲੋਂ ਪੁੱਛਣ ਜਾਂਦਾ ਮੁਸਲਮਾਨਾਂ ਵਿੱਚ ਤੇ ਹਿੰਦੂਆਂ ਦੇ ਵਿੱਚ ਕੋਈ ਪੰਡਿਤ ਕੋਲ ਜਾਂਦਾ ਕਹਿੰਦੇ ਅਸੀਂ ਸਭ ਛੱਡ ਛੁੱਟ ਦਿੱਤੇ ਅਸੀਂ ਨਹੀਂ ਸੁਣਦੇ ਇਹਨਾਂ ਜਾਂਦੇ ਹੀ ਨਹੀਂ ਦਿਮਾਗ ਚੱਲ ਪਿਆ ਆਪਣਾ ਆਪਣੀ ਜ਼ਿੰਦਗੀ ਦਾ ਪਤਾ ਕੀ ਕਰਨਾ ਕਦੋਂ ਕਰਨਾ ਕਿਵੇਂ ਕਰਨਾ ਇਹਨਾਂ ਤੋਂ ਲੈਣਾ ਕੀ ਹੈ ਗੱਲ ਤੇ ਸਿੱਧੀ ਹੈ ਵੀ ਇਹਨਾਂ ਤੋਂ ਲੈਣਾ ਕੀ ਹੈ ਇਹਨਾਂ ਨੂੰ ਪਤਾ ਕੀ ਹੈ ਇਹ ਕੀ ਦੱਸਣਗੇ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਮੈਂ ਵੇਖਾਂਗਾ ਬੱਚਿਆਂ ਦੀ ਡਿਵੈਲਪਮੈਂਟ ਕਿੱਦਾਂ ਹੋਣੀ ਹੈ ਮੈਂ ਵੇਖਾਂਗਾ ਆਪਣੇ ਆਪ ਨੂੰ ਅਸੀਂ ਵੇਖਾਂਗੇ ਅਸੀਂ ਇਹਨਾਂ ਤੋਂ ਕੀ ਲੈਣਾ ਇਹ ਕੀ ਦੱਸਣਗੇ ਕਹਿੰਦੇ ਅਸੀਂ ਛੱਡਦੇ ਅੱਗੇ
ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛੱਡ ਦੋ
ਕਹਿੰਦੇ ਮੁੱਲਾ ਵੀ ਛੱਡਤੇ ਪੰਡਿਤ ਵੀ ਛੱਡਤੇ ਫੂਕਾ ਮਾਰਨ ਵਾਲੇ ਉਹ ਵੀ ਛੱਡਤੇ ਤੇ ਜਿਹੜੇ ਦੂਜੇ ਵੀ ਉਹ ਸਾਡੇ ਹੁੰਦੇ ਸੀ ਪਿੰਡਾਂ ਪੁੰਡਾਂ ਚੋਂ ਖੰਭ ਜੇ ਰੱਖੇ ਤੇ ਮੋਰਦੇ ਉਹਨਾਂ ਨੇ ਫਾਂਡੇ ਕਰਦੇ ਹੁੰਦੇ ਸੀ ਉਹ ਵੀ ਹੁੰਦੇ ਸੀ ਬਾਕੀ ਆਹ ਤੇ ਹੁੰਦੇ ਹੀ ਸੀ ਵੀ ਪੱਤਰੀਆਂ ਸਾਰੇ ਕਹਿੰਦੇ ਸਭ ਛੱਡ ਛੁੱਟ ਸਾਡਾ ਇਹਨਾਂ ਨਾਲ ਮਸਲਾ ਹੀ ਨਹੀਂ ਕੋਈ ਅਸੀਂ ਛੱਡਤਾ ਸਾਰਾ ਕੁਛ ਅੱਗੇ
ਬੁਨ ਬੁਨ ਆਪ ਆਪ ਪਹਿਰਾਵੋ ਜਹ ਨਹੀਂ ਆਪ ਤਹਾਂ ਹੋਏ ਗਾਵੋ
ਕਹਿੰਦੇ ਹੁਣ ਹੋਮੇ ਦਿੱਤੀ ਛੱਡ ਸਮਝ ਆ ਗਈ ਆਪੇ ਬੁਣਦੇ ਆ ਤੇ ਆਪੇ ਪਾਉਂਦੇ ਆ, ਅੱਗੇ ਇਹਨਾਂ ਦੇ ਬੁਣੇ ਪਾਉਂਦੇ ਸੀ। ਹੁਣ ਮੰਨ ਲਓ ਕਿਸੇ ਨੇ ਸਾਡਾ ਮੇਚਾ ਤੇ ਵੇਖਿਆ ਜੀ ਕੱਪੜੇ ਸਿਉਂ, ਮਰਿਆਦਾ ਇਦਾਂ ਦੀ ਨਹੀਂ ਬਣਾ ਦਿੰਦੇ ਵੀ ਇੱਕੋ ਜਿਹੇ ਕੱਪੜੇ, ਆਹ ਮਰਿਆਦਾ ਬਣਾਤੀ, ਹੁਣ ਕਿਸੇ ਦੇ ਫਿੱਟ ਹੈ ਕਿਸੇ ਦੇ, ਹੁਣ ਮਰਿਆਦਾ ਬਣਾਤੀ ਵੀ ਤੁਸੀਂ 3 ਵਜੇ ਉੱਠਣਾ, ਇੱਕ ਬੰਦਾ ਉਹ ਜਿਹਦੀ ਡਿਊਟੀ ਵੀ ਰਾਤ ਨੂੰ 3 ਵਜੇ ਸ਼ੁਰੂ ਹੁੰਦੀ, ਸਮਝਦੇ ਹੋ ਮਰਿਆਦਾਵਾਂ ਇਦਾਂ ਦੀਆਂ ਬਣਾਤੀਆਂ, ਕਿਸੇ ਦੇ ਮਾਂ ਬਾਦੀ ਤੇ ਕਿਸੇ ਦੇ ਸਵਾਦੀ, ਇਦਾਂ ਦਾ ਇਹਨਾਂ ਨੇ ਮਰਿਆਦਾ ਬਣਾਤੀ ਵੀ ਆਹ ਖਾਣਾ ਆਹ ਪਾਉਣਾ। ਕਈਆਂ ਦੇ ਰੰਗ ਤੇ ਲਾਲ ਫਿੱਟ ਹੁੰਦਾ, ਕਈ ਕਾਲਾ ਇੰਨਾ ਹੁੰਦਾ ਵੀ ਫਿੱਟ ਹੀ ਨਹੀਂ ਹੁੰਦਾ, ਇਹਨਾਂ ਨੇ ਮਰਿਆਦਾ ਬਣਾਤੀ, ਜੱਪ ਛਿੜ ਗਿਆ ਕਿਸੇ ਦੇ ਬਣਾਏ। ਹੁਣ ਜੇ ਆਪਾਂ ਜਿੰਨੇ ਬੈਠੇ ਆ ਸਾਡੇ ਅਗਲਾ ਆਪਣੀ ਮਰਜ਼ੀ ਨਾਲ ਹੀ ਮੇਜ਼ ਦੇ ਕੱਪੜੇ ਬਣਾ ਦੇਵੇ ਵੀ ਤੁਹਾਡੇ ਸਾਰਿਆਂ ਲਈ ਆਹ ਇੱਕ ਹੈ, ਠੀਕ ਹੈ, ਜਿਹੜਾ ਤੇ ਹੋਇਆ ਪਤਲਾ ਉਹ ਤੇ ਇੱਦਾਂ ਐ ਲੱਗਣਾ ਵੀ ਝੋਲੇ ਚ ਪੰਪ ਪਾਇਆ ਜਿਵੇਂ ਇੱਦਾਂ ਲੱਗਣਾ ਉਹਨੇ, ਤੇ ਜਿਹੜਾ ਹੋਇਆ ਮੋਟਾ ਇੱਕ ਮੇਚ ਦੇ ਕੱਪੜੇ। ਹੁਣ ਆਪਾਂ ਮੰਨ ਲਓ ਇੱਥੇ 30 ਜਣੇ ਆ, ਸਾਡੇ ਇੱਕੋ ਮੇਚ ਦੇ ਕੱਪੜੇ ਹੋਣ, ਇੱਕ ਮਰਿਆਦਾ ਇੱਕ ਮੇਚ ਦੇ ਕੱਪੜੇ ਹੋਣ, ਤੇ ਫਿਰ ਜਿਹੜਾ ਪੁਜਾਰੀ ਦੱਸਦਾ ਨਾ ਉਹ ਅਸੂਲ ਬਣਾਉਂਦਾ, ਪ੍ਰੋਟੋਕੋਲ ਬਣਾਉਂਦਾ, ਸਿਧਾਂਤ ਬਣਾਉਂਦਾ, ਉਹ ਪ੍ਰੋਟੋਕੋਲ ਉਹ ਮਰਿਆਦਾਵਾਂ ਸਾਰਿਆਂ ਦੇ ਫਿੱਟ ਆ ਹੀ ਨਹੀਂ ਸਕਦੀਆਂ, ਕਿਉਂਕਿ ਬੰਦਿਆਂ ਦੇ ਸੁਭਾਅ ਵੱਖਰੇ ਹੈ, ਰੰਗ ਵੱਖਰੇ ਹੈ, ਖਾਣਾ ਪੀਣਾ ਵੱਖਰਾ ਹੈ, ਬੰਦੇ ਦੀ ਪਰਸਨਲ ਲਾਈਫ ਵੀ ਸਾਰਿਆਂ ਦੀ ਵੱਖਰੀ ਵੱਖਰੀ ਹੈ, ਰਹਿਣ ਸਹਿਣ ਸਭ ਕੁਝ ਵੱਖਰਾ। ਜਦੋਂ ਉਹਨੇ ਐ ਕਹਿਤਾ, ਆਪਾਂ ਨੂੰ ਕਹਿਤਾ ਵੀ ਆਹ ਯੂਨੀਫਾਰਮ ਪਾਓ, ਹੁਣ ਇੱਕ ਇੱਡਾ ਮੋਟਾ ਹੈ ਉਹ ਵੀ ਫਸ ਗਿਆ, ਤੇ ਇੱਕ ਬਾਲਾ ਪਤਲਾ ਉਹ ਇੱਡਾ ਪਾਈ ਫਿਰਦਾ ਘੱਗਰਾ ਜਿਹਾ ਲੱਗੂ, ਉਹਦੇ ਇੱਦਾਂ ਹੀ ਲੱਗਣਾ ਨਾ, ਤੇ ਕੁਸ਼ਕ ਦੇ ਫਿੱਟ ਆ ਜਾਣਾ, ਕੁਸ਼ਕ ਦੇ ਫਿੱਟ ਆ ਜਾਣਾ। ਉਹ ਕਹਿੰਦਾ ਹੈ ਵੀ ਮੈਂ ਕੀ ਕੀਤਾ, ਇਹਨਾਂ ਦੇ ਬਣਾਏ ਪਾਣੇ ਪੂਨੇ ਛੱਡਤੇ, ਆਪਾਂ ਆਪਣਾ ਹੀ ਬਣਾਉਂਦੇ ਹਾਂ ਤੇ ਆਪਣਾ ਹੀ ਪਾਉਂਦੇ ਹਾਂ, ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਹੁਣ ਡਿਸਾਈਡ ਅਸੀਂ ਆਪ ਕਰਦੇ, ਹੁਣ ਇਹਨਾਂ ਤੋਂ ਨਹੀਂ ਪੁੱਛਦੇ, ਅੱਗੇ ਇਹਨਾਂ ਤੋਂ ਪੁੱਛ ਕੇ ਚੱਲਦੇ ਸੀ, ਹੁਣ ਆਪਣੇ ਰਾਹ ਅਸੀਂ ਆਪ ਬਣਾਉਂਦੇ ਹਾਂ। ਇਹ ਜਿਸ ਬੰਦੇ ਨੂੰ ਮਰਜ਼ੀ ਪੁੱਛ ਕੇ ਵੇਖ ਲਓ, ਟਾਟੇ ਬਿਰਲੇ ਦੇ ਪਿਓ ਦੇ ਪਿਓ ਦੇ ਗਾਂਹ ਦੀ ਗਾਂਹ ਪੁੱਛ ਕੇ ਵੇਖੋ, ਜਿੰਨੇ ਬੰਦੇ ਉੱਪਰ ਤੱਕ ਗਏ ਹੈ ਉਹ ਕਹਿਣਗੇ ਮਾਂ ਪਿਓ ਕਹਿੰਦੇ ਸੀ ਤੂੰ ਨਹੀਂ ਕਰ ਸਕਦਾ, ਮੈਂ ਕਹਿੰਦਾ ਮੈਂ ਆਖਿਆ ਆਪਣਾ ਰਾਹ ਮੈਂ ਤੇ ਬਣਾ ਕੇ ਵਖਾਇਆ ਕੀਤਾ। ਜਾਂਦੇ ਹੀ ਬੰਦੇ ਉਹ ਆ ਜਿਹੜੇ ਆਪਣੇ ਪ੍ਰੋਟੋਕੋਲ ਆਪ ਬਣਾਉਂਦੇ ਆ, ਆਪਣੇ ਸਿਧਾਂਤ ਆਪ ਬਣਾਉਂਦੇ ਆ, ਆਪਣੇ ਅਸੂਲ ਬਣਾਉਂਦੇ ਆ, ਉਹ ਜਾਂਦੇ ਆ ਕਿਤੇ ਨਾ ਕਿਤੇ। ਲੀਡਰੀ ਦਾ ਗੁਣ ਇਹ ਆਗੂ ਇਹਨਾਂ ਦੇ ਹੁੰਦੇ ਆ, ਤਾਂ ਹੀ ਕਬੀਰ ਜੀ ਵਰਗੇ ਆਗੂ ਬਣਦੇ ਆ ਨਾ, ਤਾਂ ਹੀ ਅਗਲਾ ਕਹਿੰਦਾ ਵੀ ਕਬੀਰ ਸਾਡੇ ਅਸੀਂ ਮੰਨਦੇ ਹਾਂ ਆਗੂ, ਕਿਉਂਕਿ ਅਗਲੇ ਦਾ ਆਪਣਾ ਅੱਗ ਕਹਿੰਦੇ ਮੈਂ ਇਹਨਾਂ ਦਾ ਬਣਾਇਆ ਨਹੀਂ ਪਾਉਂਦਾ, ਆਪੇ ਬਣਾ ਕੇ ਪਾਉਂਦਾ ਮੈਂ, ਮੈਨੂੰ ਪਤਾ ਮੇਰੇ ਮੇਚ ਦਾ ਕਿਹੜਾ, ਸਮਝਦੇ ਹੋ ਨਾ। ਹੁਣ ਆਪਾਂ ਟੇਲਰਾਂ ਤੋਂ ਕੱਪੜੇ ਸਵਾਉਂਦੇ ਹਾਂ, ਆਪਾਂ ਨੂੰ ਪਤਾ ਵੀ ਆਪਾਂ ਆਪਣਾ ਆਪਣਾ ਮੇਚਾ ਦਿੰਦੇ ਨੇ, ਸਾਰੇ ਆਪਣਾ ਆਪਣਾ ਨਾਪ ਦੇ ਦਿੰਦੇ। ਇਸੇ ਤਰ੍ਹਾਂ ਹੀ ਕਬੀਰ ਜੀ ਕਹਿੰਦੇ ਨੇ ਅਸੀਂ ਹੁਣ ਆਪਣੇ ਮੈਨੂੰ ਕੀ ਠੀਕ ਲੱਗਦਾ, ਮੈਂ ਆਪਣਾ ਰਾਹ ਬਣਾਇਆ, ਇਹਦਾ ਬਣਾਇਆ ਮੈਂ ਕਿਉਂ ਪਾਵਾਂ। ਇਹਨਾਂ ਨੇ ਆਪਣੇ ਮੁਸਲਮਾਨਾਂ ਨੇ ਆਪਣੇ ਇਹਨਾਂ ਦੇ ਮੁੱਲਾਂ ਦੱਸੀ ਜਾਂਦੇ ਨੇ, ਇਹਨਾਂ ਨੂੰ ਪੰਡਿਤ ਕਹਿੰਦੇ ਮੈਂ ਤੇ ਦੋਨੇ ਹੀ ਛੱਡਤੇ, ਸਾਡੇ ਵਾਲੇ ਆਪਣੀ ਮਸ਼ੀਨ ਰੱਖ ਕੇ ਬਹਿ ਗਏ, ਕਹਿੰਦੇ ਅਸੀਂ ਸਵਾਵਾਂਗੇ ਕੱਪੜੇ, ਉਹਨਾਂ ਵਾਲੇ ਠੀਕ ਨਹੀਂ ਕਹਿੰਦੇ ਅਸੀਂ ਦਿਆਂਗੇ ਸਿਉਂਗੇ। ਪਾਤਸ਼ਾਹ ਨੇ ਇੱਦਾਂ ਨਹੀਂ ਸਮਝਾਇਆ, ਇਹ ਤਾਂ ਹੁੰਦਾ ਹੀ ਨਹੀਂ, ਇਹ ਹੋ ਹੀ ਨਹੀਂ ਸਕਦਾ ਕਦੇ ਵੀ, ਤੁਸੀਂ ਨਾ ਇੱਕ ਟੇਸਟ ਨਹੀਂ ਹੋ ਸਕਦਾ। ਇੱਥੇ ਇੱਥੇ ਚਾਹ ਪੀ ਲੈਂਦੇ, ਲੈ ਆਉਂਦੇ ਹਾਂ ਸਮਾਨ ਰੱਖਦੇ ਹਾਂ, ਕਈਆਂ ਨੇ ਬਰਫੀ ਚੱਕਣੀ ਹੈ, ਕਈਆਂ ਨੇ ਲੱਡੂ ਚੱਕਣਾ, ਤੇ ਦੂਜੇ ਨੇ ਆਖਣਾ ਨਮਕੀਨ ਦਾ ਚਮਚਾ ਦੇ ਮੈਨੂੰ, ਮੈਨੂੰ ਨਮਕੀਨ ਸੀ, ਟੇਸਟ ਵੱਖਰਾ ਕਿ ਨਹੀਂ, ਕਦੀ ਵੀ ਨਹੀਂ ਆਪਣੇ ਇੱਕ ਟੇਸਟ ਹੋ ਸਕਦਾ, ਸੋਨਾ ਵੱਖਰਾ, ਖਾਣਾ ਵੱਖਰਾ, ਸਭ ਕੁਝ ਵੱਖਰਾ, ਕਿੱਦਾਂ ਤੁਸੀਂ ਇੱਕ ਕਹਿ ਲਓ। ਹਰ ਪ੍ਰਕਿਰਿਆ ਜਿਹੜੀ ਹੈ ਯੂਨੀਕ ਹੈ ਤੇ ਰਾਹ ਵੀ ਯੂਨੀਕ ਹੋਣਾ, ਆਪਣਾ ਬਣਾਉਣਾ ਆਪਣਾ ਪਾਉਣਾ ਪਏਗਾ। ਇਹ ਤਾਂ ਕਹਿੰਦੇ ਨੇ ਮੈਂ ਛੱਡਤੇ, ਕਹਿੰਦੇ ਮੈਂ ਤੇ ਫਸਿਆ ਪਿਆ ਸੀ ਇਹਨਾਂ ਚ, ਜਾਂ ਖੁੱਲਾ ਸੌ ਦਿੰਦੇ ਨੇ ਜਾਂ ਵਿੱਚ ਫਸ ਜਾਂਦਾ ਮੈਂ, ਕਹਿੰਦੇ ਪੰਗਾ ਪੈ ਗਿਆ ਸੀ ਮੇਰੇ ਲਈ, ਤਾਂ ਹੀ ਤਾਂ ਮੈਂ ਫਸਿਆ ਪਿਆ ਸੀ, ਮੈਂ ਤਾਂ ਹੀ ਨਿਕਲ ਗਿਆ, ਛੱਡਤੀ ਕਹਿੰਦੇ। ਵੇਖੋ ਇਹਨਾਂ ਦੇ ਅਸੂਲ ਬਣਾਏ ਨੇ ਨਾ ਜਿਹੜੇ, ਇਹਨਾਂ ਨੇ ਆਪਣੇ ਮਤਲਬ ਜਿਹੜੇ ਇਹਨਾਂ ਦੇ ਫਿੱਟ ਪੈਂਦੇ ਨੇ ਇਹਨਾਂ ਨੇ ਉਹ ਬਣਾਏ ਨੇ, ਇਹਨਾਂ ਦੇ ਫਿੱਟ ਪੈਂਦੇ ਨੇ, ਇਹਨਾਂ ਨੇ ਬਣਾ ਲਏ, ਸਾਡੇ ਲਈ ਤੇ ਫਸ ਗਏ ਅਸੀਂ ਤਾਂ, ਅਸੀਂ ਖੁਦ ਮੁਖਤਿਆਰ। ਇਹਨੂੰ ਕਹਿੰਦੇ ਨੇ ਪਾਤਸ਼ਾਹ ਹੋਣਾ, ਖੁਦ ਮੁਖਤਿਆਰੀ, ਮਾਨਸਿਕ ਗੁਲਾਮੀ ਛੱਡਣੀ, ਖੁਦ ਮੁਖਤਿਆਰ ਹੋਣਾ, ਪਾਤਸ਼ਾਹੀ ਹੋਣੀ, ਇਹ ਹੈ ਬਿਰਤੀ, ਹੈ ਪਾਤਸ਼ਾਹੀ, ਰਾਜਿਆਂ ਵਾਂਗੂ ਰਹਿਣਾ, ਮੈਂ ਗੁਲਾਮੀ ਨਹੀਂ ਕਰਨੀ, ਮੈਂ ਨਹੀਂ ਮੰਨਦਾ ਤੈਨੂੰ, ਇਹਨੂੰ ਕਹਿੰਦੇ ਆ। ਅੱਗੇ ਸ਼ਬਦ
ਪੰਡਤ ਮੁੱਲਾ ਜੋ ਲਿਖ ਦਿਆ ਛੱਡ ਚਲੇ ਹਮ ਕਛੂ ਨਵੀਆ।
ਆ ਵੱਖਰੀ ਕੌਮ, ਇਹਨੇ ਵੱਖਰੀ ਵਿਚਾਰਧਾਰਾ, ਕਹਿੰਦੇ ਅਸੀਂ ਛੱਡਤਾ, ਅਸੀਂ ਕੁਛ ਨਹੀਂ ਚੱਕਿਆ ਉਹਦੇ ਚ, ਅਸੀਂ ਛੱਡ ਹੀ ਦਿੱਤੀ, ਅਸੀਂ ਨਹੀਂ ਮੰਨਦੇ, ਇਹ ਸਭ ਗਲਤ। ਠੀਕ ਹੈ, ਹੁਣ ਮਿਕਸ ਕਰਕੇ ਵਿਖਾਓ ਕਬੀਰ ਜੀ ਨੂੰ ਵੀ, ਹਾਂਜੀ ਆਪਾਂ ਨੂੰ ਕੀ ਕਹਿੰਦੇ ਨੀ ਵੀ ਵੱਖਰੇ ਹੀ ਤੁਰੇ ਫਿਰਦੇ ਨੇ, ਹੁਣ ਏਦਾਂ ਤੇ ਫਿਰ ਕਬੀਰ ਜੀ ਕਹਿੰਦੇ, ਕਬੀਰ ਜੀ ਨੂੰ ਕਹਿੰਦੇ ਹੋਣਗੇ ਉਸ ਵੇਲੇ ਇਹ ਵੱਖਰੇ ਹੀ ਤੁਰੇ ਫਿਰਦੇ ਨੇ, ਗੁਰੂ ਨਾਨਕ ਨੂੰ ਕਹਿੰਦੇ ਹੋਣਗੇ ਵੱਖਰੇ ਹੀ ਤੁਰੇ ਫਿਰਦੇ ਨੇ, ਸਾਰੀ ਦੁਨੀਆ ਚ ਜਨੇਊ ਪਾਉਂਦੀ ਹੈ ਇਕੱਲੇ ਹੀ ਅੱਡ ਫਿਰਦਾ, ਇਹ ਤੇ ਕਹਿਣਾ ਹੀ ਅਗਲੇ ਨੇ, ਅਗਲੇ ਦਾ ਰਾਹ, ਪਰ ਇਹ ਤੇ ਹਰੇਕ ਤੇ ਗੱਲ ਉੱਠੂ ਹੀ ਹੋਣੀ ਹੈ ਤੇ ਉੱਠੀ ਹੈ ਤੇ ਉੱਠੇਗੀ, ਪਰ ਜੇ ਤੁਰਨਾ ਤੇ ਤੁਰੋ ਠੋ, ਆਪਣੇ ਰਾਹ ਬਣਾਓ, ਗੱਲ ਹੀ ਫੇਰ ਬਣੇਗੀ। ਲਿਬਾਸੇ ਲਿਬਾਸੇ ਖਿਜ਼ਰ ਮੇ ਯਹਾਂ ਸੈਂਕੜੋ ਰਹਿਜ਼ਾਨ ਵੀ ਫਿਰਤੇ ਹੈ। ਅਗਰ ਦੁਨੀਆ ਮੇ ਰਹਿਣਾ ਹੈ ਤੋ ਕੁਛ ਪਹਿਚਾਨ ਪੈਦਾ ਕਰ। ਲਿਬਾਸੇ ਖਿਜ਼ਰ ਮੇ ਬੜੇ ਫਿਰਦੇ ਨੇ, ਪਰ ਜੇ ਰਹਿਣਾ ਇੱਥੇ ਤੇ ਕੁਝ ਪਛਾਣ ਬਣਾ, ਬਸ ਜੇ ਤੁਰੋ ਤੇ ਫਿਰ ਤੁਰੋ। ਕਬੀਰ ਜੀ ਵਰਗੇ ਹਾਥੀਆਂ ਤੱਕ ਥੱਲੇ ਦੇਣ ਤੱਕ ਵੀ ਗੱਲ ਗਈ, ਕਹਿੰਦੇ ਅਸੀਂ ਨੀ ਹੁਣ ਪਿੱਛੇ ਹਟਦੇ। ਅਗਰ ਇਸ਼ਕ ਕੀਆ ਹੈ ਤੋ ਇਸ਼ਕ ਕੀ ਤੋਹੀਨ ਨਾ ਕਰ, ਅਗਰ ਇਸ਼ਕ ਕੀਆ ਹੈ ਤੋ ਇਸ਼ਕ ਕੀ ਤੋਹੀਨ ਨਾ ਕਰ, ਜਾਂ ਤੋ ਬੇਹੋਸ਼ ਨਾ ਹੋ, ਅਗਰ ਹੋ ਤੋ ਫਿਰ ਹੋਸ਼ ਨਾ ਕਰ, ਜਾਂ ਤੇ ਬੇਹੋਸ਼ ਹੋ ਨਾ ਤੇ ਜੇ ਹੋਣਾ ਤਾਂ ਫਿਰ ਹੋਸ਼ ਚ ਨਾ ਆਈ, ਉਸ ਮਸਤੀ ਚ ਰਹਿ, ਬੇਹੋਸ਼ ਹੋ ਗਿਆ ਤੇ ਬਸ ਫਿਰ ਇੱਦਾਂ ਥੋੜਾ, ਤੁਰਿਆ ਤਾਂ ਫਿਰ ਤੁਰਿਆ ਚੱਲ, ਫਿਰ ਵਾਧੇ ਘਾਟੇ ਸਹਿਣੇ ਨੇ, ਅਸੀਂ ਚੱਲਦੇ ਚੱਲਦੇ ਰਹਿਣਾ ਹੈ, ਸਭ ਵਾਧਾ ਘਾਟਾ ਸਹਿਣਾ, ਇੱਥੇ ਰੱਖੋ। ਅੱਛਾ ਪੰਡਿਤ ਮੁੱਲਾ ਫਿਰ ਪੜੋ,
ਪੰਡਿਤ ਮੁੱਲਾ ਜੋ ਲਿਖ ਦਿਆ ਛੱਡ ਚਲੇ ਹਮ ਕਛੂ ਨਾ ਲਿਆ।
ਛੱਡਤਾ ਕਹਿੰਦੇ ਕੁਛ ਨਹੀਂ ਲਿਆ, ਅਸੀਂ ਨਹੀਂ ਮੰਨੀ, ਇਹਨਾਂ ਦੀ ਮਰਿਆਦਾ, ਇਹਨਾਂ ਦੀਆਂ ਗੱਲਾਂ, ਸਭ ਗੱਲਾਂ ਠੀਕ ਨਹੀਂ, ਤੇ ਸਾਨੂੰ ਵੀ ਅੱਜ ਠੋਕ ਕੇ ਕਹਿਣਾ ਪੈਣਾ ਸਾਡੇ ਵਾਲੇ ਪੁਜਾਰੀਆਂ ਨੂੰ ਵੀ ਅਸੀਂ ਨਹੀਂ ਮੰਨਦੇ ਤੁਹਾਡੀਆਂ ਗੱਪਾਂ ਨੂੰ। ਆਪਾਂ ਕੱਲ ਵੀ ਕਿਹਾ ਸੀ ਦਰਬਾਰ ਸਾਹਿਬ ਨੂੰ ਕੋਈ ਮਾੜਾ ਨਹੀਂ ਕਹਿੰਦਾ, ਪੁਜਾਰੀਆਂ ਦੇ ਦਾਅਵਿਆਂ ਤੇ ਸਵਾਲ ਨੇ, ਗੁਰ ਅਸਥਾਨਾਂ ਦੀ ਕੋਈ ਬੇਅਦਬੀ ਨਹੀਂ ਕਰਦਾ, ਪੁਜਾਰੀਆਂ ਦੇ ਝੂਠੇ ਦਾਅਵਿਆਂ ਤੇ ਸਵਾਲ ਨੇ, ਇਹ ਕਲੀਅਰ ਗੱਲ। ਅੱਗੇ
ਹਿਰਦੈ ਖਲਾਸ ਨਿਰਖਲੇ ਵੀਰਾ ਆਪ ਖੋਜ ਖੋਜ ਮਿਲੇ ਕਬੀਰਾ।
ਕਬੀਰ ਜੀ ਕਹਿੰਦੇ ਨੇ ਜੇ ਅੰਦਰ ਪਿਆਰ ਹੋਵੇ ਫਿਰ ਕਹਿੰਦੇ ਪਰਮਾਤਮਾ ਅੰਦਰ ਹੀ ਦਿਖਦਾ ਹੈ, ਜੇ ਸਮਝ ਹੋਵੇ, ਪ੍ਰੇਮ ਹੋਵੇ, ਲਗਨ ਹੋਵੇ, ਲਗਨ ਇੰਟਰਸਟ ਹੋਵੇ ਤੇ ਫਿਰ ਕਹਿੰਦੇ ਉਹ ਆਪਣੇ ਆਪ ਨੂੰ ਖੋਜ ਖੋਜ ਕੇ ਆਪਣੇ ਆਪ ਦੇ ਵਿੱਚੋਂ ਹੀ ਫਿਰ ਕਹਿੰਦੇ ਮਿਲਦਾ, ਆਪਣੇ ਆਪ ਦੇ ਵਿੱਚੋਂ ਹੀ ਲੱਭਦਾ, ਤੇ ਸਾਡੇ ਤੇ ਵੀ ਮਿਹਰ ਹੋਵੇ ਕਰੀ ਕਿਰਪਾ ਦਿਆਲ ਬੀਠ ਲੈ। ਇਹ ਸ਼ਬਦ ਆਪਾਂ ਹੁਣ ਸੁਣਦੇ ਹਾਂ, ਬੜਾ ਪਿਆਰਾ ਸ਼ਬਦ ਹੈ। ਕਿਰਪਾ ਕੀਤੀ ਕਹਿੰਦੇ ਦਿਆਲ ਬੀਠਲ ਨੇ ਮੇਰੇ ਤੇ, ਮਿਹਰ ਕੀਤੀ ਪੰਚਮ ਪਾਤਸ਼ਾਹ ਦਾ ਸ਼ਬਦ, ਕਹਿੰਦੇ ਸਾਂਝ ਬਣ ਗਈ ਕਹਿੰਦੇ ਉਹਦੇ ਨਾਲ ਜਿਹੜਾ ਸਰਬ ਵਿਆਪਕ, ਐਸੀ ਕਿਰਪਾ ਕੀਤੀ ਮੈਨੂੰ ਸਮਝ ਦਿੱਤੀ ਜਿਹਦੇ ਕਰਕੇ ਹਰ ਪਾਸੇ ਮੈਨੂੰ ਜਤ ਕਤ ਦੇਖੋ ਤਤ ਤਤ ਤੁਮ ਹੀ ਮੋਹੇ ਇਹ ਵਿਸ਼ਵਾਸ ਹੋਏ ਆਇਓ। ਮੈਨੂੰ ਇਹ ਵਿਸ਼ਵਾਸ ਬੱਝ ਗਿਆ ਵੀ ਹਰ ਜਗ੍ਹਾ ਹਰ ਥਾਂ ਬੀਠਲ ਹੈ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਵਿਸ਼ਵਾਸ ਆ ਗਿਆ ਮੈਨੂੰ, ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਕਿੱਥੇ ਕਹਿੰਦੇ ਨੇ ਵੱਖਰਾ ਰੱਬ ਹੈ, ਕਹਿੰਦੇ ਮੈਨੂੰ ਸਮਝ ਆ ਗਈ ਵੀ ਆਲੇ ਦੁਆਲੇ ਸਾਰੇ ਪਾਸੇ ਰੱਬ ਹੀ ਰੱਬ ਹੈ, ਕੁਦਰਤ ਕਾਦਰ ਦਾ ਫੈਲਿਆ ਹੋਇਆ ਰੂਪ ਹੈ, ਖਲਕਤ ਖਲਕ ਹੀ ਖਲਕਤ ਬਣਿਆ, ਬੀਜ ਹੀ ਦਰਖਤ ਬਣਿਆ, ਕਿੱਥੇ ਮੰਨਦੇ ਨੇ ਵੱਖਰਾ ਰੱਬ। ਸੁਣੋ ਸ਼ਬਦ ਆ ਪੜੋ,
ਕਰੀ ਕਿਰਪਾ ਦਇਆਲ ਬੀਠ ਲੈ, ਕਰੀ ਕਿਰਪਾ ਦਇਆਲ ਬੀਠ ਲੈ, ਕਰੀ ਕਿਰਪਾ ਦਇਆਲ ਬੀਠ ਲੈ, ਸਤਿਗੁਰ ਮੁਝੇ ਸਤਿਗੁਰ ਮੁਝੇ ਬਤਾਓ, ਕਰੀ ਕਿਰਪਾ ਦਇਆਲ ਬੀਠ ਲੈ, ਕਰੀ ਕਿਰਪਾ ਦਇਆਲ ਬੀਠ ਲੈ।
ਸਾਰਾ ਸ਼ਬਦ ਸੁਣਿਓ ਬਈ ਘਰੇ ਬੈਠੇ,
ਜਦ ਤੱਕ ਦੇਖੋ ਤਦ ਤੱਕ ਤੂੰ ਮੋਹੀ, ਮੋਹੇ ਇਹ ਵਿਸ਼ਵਾਸ ਜੋ ਸੁਣ ਤੋ ਹੈ ਰਗੜਾਓ, ਕਰੀ ਕਿਰਪਾ ਦਇਆਲ ਬੀਠ ਲੈ, ਕਰੀ ਕਿਰਪਾ ਦਇਆਲ ਬੀਠ ਲੈ, ਸਤਿਗੁਰ ਮੁਝੇ ਸਤਿਗੁਰ ਮੁਝੇ ਬਤਾਓ, ਕਰੀ ਕਿਰਪਾ ਦਇਆਲ ਬੀਠ ਲੈ, ਕਰੀ ਕਿਰਪਾ ਦਇਆਲ ਬੀਠ ਲੈ। ਲਹਿਓ ਸਹਿਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ, ਹੋਣਾ ਸੋਈ ਪੁਨ ਹੋ ਸੀ, ਸੁਖ ਦੁੱਖ ਕਹਾ ਸੁਖ ਦੁੱਖ ਕਹਾ ਦੇਖਾਓ, ਕਰੀ ਕਿਰਪਾ ਦਇਆਲ ਬੀਠ ਲੈ, ਕਰੀ ਕਿਰਪਾ ਦਇਆਲ ਬੀਠ ਲੈ। ਜਾਓ ਗੁਰ ਮੁਝੇ ਸਤਿਗੁਰ ਮੁਝੇ ਬਤਾਓ ਕਰੀ ਕਿਰਪਾ ਦਿਆਲ ਵੀ ਤੂੰ ਕਰੀ ਕਿਰਪਾ ਦਿਆਲ ਵੀ ਤੂੰ ਬਹੁ ਪਰਕਾਰ ਰਚਾਇਓ ਕਹੋ ਨਾਨਕ ਧਰਮ ਗੁਰ ਖੋਈ ਹੈ ਇਹ ਬੁੱਤ ਪੈ ਪਾਪ ਕਰੀ ਕਿਰਪਾ ਦਿਆਲ ਵੀ ਤੂੰ ਕਰੀ ਕਿਰਪਾ ਦਿਆਲ ਵੀ ਤੂੰ ਸਤਿਗੁਰ ਮੁਝੇ ਸਤਿਗੁਰ ਮੁਝੇ ਸਤਿਗੁਰ ਮੁਝੇ ਬਤਾਓ ਕਰੀ ਕਿਰਪਾ ਦਿਆਲ ਵੀ ਤੂੰ 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 ਸਤਿਗੁਰ ਮੁਝੇ ਬਤਾਓ ਕਰੀ ਕਿਰਪਾ ਦਿਆਲ ਵੀ
ਇਹ ਕਿਰਪਾ ਇਹ ਹੈ ਦਿਆਲਤਾ। ਕਹਿੰਦੇ ਮੈਨੂੰ ਵਿਸ਼ਵਾਸ ਬਣ ਗਿਆ ਵੀ ਸਾਰੇ ਪਾਸੇ ਜਤਕਤ ਉਹੀ ਹੈ, ਹਰ ਜਗ੍ਹਾ ਉਹੀ ਹੈ। ਕਹਿੰਦੇ ਅਸੀਂ ਮੰਨੀ ਬੈਠੇ ਵੀ ਕਿਤੇ ਵੱਖਰਾ ਬੈਠਾ ਹੈ, ਸਾਰੇ ਇੱਦਾਂ ਹੀ ਸਮਝਾਉਂਦੇ ਸੀ। ਹੁਣ ਜਦੋਂ ਇਹ ਸਮਝ ਆ ਗਈ ਕਿ ਰੱਬ ਸਾਡੇ ਵਿੱਚ ਹੈ, ਅਸੀਂ ਉਹਦੇ ਵਿੱਚ ਹਾਂ, ਫਿਰ ਹੁਣ ਜ਼ਿੰਮੇਵਾਰੀਆਂ ਸਾਡੀ ਸਮਝ ਆਉਣਗੀਆਂ। ਆਪੇ ਬੰਦਾ ਫਰਜ਼ ਨਿਭਾਉਣ ਵਾਲੇ ਪਾਸੇ ਤੁਰੇਗਾ, ਜ਼ਿੰਮੇਵਾਰੀਆਂ ਪਛਾਣੇਗਾ ਬੰਦਾ, ਜ਼ਿੰਮੇਵਾਰੀਆਂ। ਹੁਣ ਅੱਜ ਦੀ ਘੜੀ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਨੇ। ਜਿਵੇਂ ਜਿਵੇਂ ਬੰਦਾ ਆਪਣੇ ਆਪਣੇ ਫਰਜ਼ ਨਿਭਾਵੇ, ਆਪਣੇ ਬੱਚਿਆਂ ਦੇ ਨਿਭਾਵੇ, ਪਰਿਵਾਰ ਦੇ ਨਿਭਾਵੇ, ਜਿੰਨਾ ਕੁ ਹੋ ਸਕਦਾ ਆਲੇ ਦੁਆਲੇ ਦੇ ਫਰਜ਼ ਨਿਭਾਵੇ। ਹੁਣ ਕਈ ਲੋੜਵੰਦਾਂ ਨੂੰ ਪ੍ਰਸ਼ਾਦਾ, ਜਿਹੜੇ ਆਂਢ ਗੁਆਂਢ ਦੇ ਵਿੱਚ ਵੇਖੇ ਬੰਦਾ, ਥਾਂ ਥਾਂ ਦੀ ਲੋੜ ਪੈਣੀ, ਆਪਣੇ ਆਪਣੇ ਏਰੀਏ ਦੇ ਵਿੱਚ, ਆਪਣੇ ਆਪਣੇ ਪਿੰਡ 'ਚ, ਆਪਣੇ ਆਪਣੇ ਲੋਕਾਂ ਦੀ ਹੈਲਪ ਹੋ ਜਾਏ, ਉਹ ਵੀ ਵੱਡੀ। ਵਿਦੇਸ਼ਾਂ ਦੇ ਵਿੱਚ ਕਿੰਨੇ ਸਟੂਡੈਂਟ ਗਏ ਆ, ਜਿੰਨੇ ਘਰਾਂ 'ਚ ਸੁਣਨ ਵਾਲੇ ਹੋਣ, ਕੈਨੇਡਾ 'ਚ, ਖਾਸ ਕਰਕੇ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ, ਕੰਟਰੀਆਂ ਦੇ ਆਪਣੇ ਕਾਨੂੰਨ ਦੇ ਕੱਚਿਆਂ ਬੰਦਿਆਂ 'ਤੇ ਬੜੇ ਸਖ਼ਤ ਹੋ ਜਾਂਦੇ, ਕਿਉਂਕਿ ਇਹੋ ਜਿਹੀ ਮਹਾਂਮਾਰੀ ਹੈ। ਇਹਦੇ ਵਿੱਚ ਅਗਲਿਆਂ ਦੇ ਕੋਲ ਇਨਕਮ ਦਾ ਜਾਂ ਕਹਿ ਲਓ ਇਕੋਨਮੀ ਬੜੀ ਡਾਊਨ ਚਲੇ ਜਾਂਦੀ ਹੈ। ਤੇ ਜਿੰਨੇ ਵਿਦੇਸ਼ਾਂ ਦੇ ਵਿੱਚ ਬੈਠੇ ਵੀਰ ਭਰਾ ਹੈ ਨਾ ਜੀ, ਆਪਣੀਆਂ ਜ਼ਿੰਮੇਵਾਰੀਆਂ ਚੱਕੋ। ਜਿੰਨੇ ਭੈਣ ਭਰਾ ਸਟੂਡੈਂਟ ਗਏ ਹੈ, ਇਹੋ ਜਿਹੇ ਮੌਕੇ ਤੇ ਅਗਲੇ ਕਹਿੰਦੇ ਘਰੋਂ ਸਾਡੇ ਘਰ ਖਾਲੀ ਕਰ, ਛੱਡੋ ਬੇਸਮੈਂਟ, ਬਿਮਾਰੀ ਨਾ ਲਾ ਦਿਓ, ਰੋਗ ਨਾ ਲੈ ਆਇਓ, ਖਾਲੀ ਕਰੋ ਸਾਡੀ ਜਗ੍ਹਾ। ਸਭ ਤੋਂ ਵੱਡੀ ਦਿੱਕਤ ਆਉਂਦੀ ਉਹਨਾਂ ਲੋਕਾਂ ਨੂੰ, ਭੈਣ ਭਰਾ ਸਾਡੇ ਨੇ, ਸਾਡੇ ਬੱਚਿਆਂ ਵਰਗੇ ਨੇ। ਕੇਅਰਫੁਲ ਰਹਿਣਾ ਜ਼ਰੂਰੀ ਹੈ, ਪਰ ਆਪਣੇ ਜਿੰਨੀ ਕੁ ਹੋ ਸਕਦੀ ਹੈ ਇੱਕ ਦੂਜੇ ਦੀ ਹੈਲਪ ਕਰਨ ਦਾ ਹੁਣ ਮੌਕਾ ਆ ਟਾਈਮ। ਇੱਥੇ ਕਈ ਆਏ ਆ ਬਿਮਾਰੀ ਲੈ ਆਏ, ਇਹ ਜੀ ਬਾਹਰਲੇ ਦੇਸ਼ਾਂ ਵਾਲੇ ਐਨ ਆਰ ਆਈ ਆਏ ਆ, ਤੇ ਇਹ ਵੀ ਜਿਹੜਾ ਨਾ ਇੱਦਾਂ ਦੀ ਨਜ਼ਰ ਨਾਲ ਵੇਖਣਾ ਉਹਨਾਂ ਨੂੰ, ਇੱਦਾਂ ਵੇਖਣਾ ਵੀ ਰੋਗ ਲਾ ਦੇਣਗੇ, ਬਿਮਾਰੀ ਲਾ ਦੇਣਗੇ, ਇੱਦਾਂ ਨਹੀਂ। ਉਹ ਤੇ ਨੈਚੁਰਲ ਠੀਕ ਹੈ, ਕੁਛ ਬੰਦਿਆਂ ਨੂੰ ਹੋ ਗਿਆ, ਗਿਆ ਨੂੰ ਹੋ ਗਿਆ, ਰੋਗ ਲੱਗ ਗਿਆ, ਪਰ ਇਹਦਾ ਮਤਲਬ ਸਾਰਿਆਂ ਨੂੰ ਇੱਕੇ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ। ਆਪਾਂ ਤੇ ਆਪਾਂ ਘੱਟ ਪਤਾ ਲੱਗਾ ਕਿਉਂਕਿ ਬਾਹਰ ਅੰਦਰ ਗਏ ਨਹੀਂ, ਪਰ ਕਈ ਜਗ੍ਹਾ ਬੜੀ ਨਫ਼ਰਤ ਕਰ ਰਹੇ। ਜਿਹੜਾ ਬੰਦਾ ਬੈਠਾ ਨਾ ਵੀ ਇਹ ਇਟਲੀ ਤੋਂ ਆਇਆ, ਉਹਦੇ ਆਂਢ ਗੁਆਂਢ ਵਾਲਿਆਂ ਨੂੰ ਬੜੀ ਭੈੜੀ ਐ ਲੱਗਦਾ, ਉਹਨੂੰ ਵੀ ਇਹ ਇਹਦੇ ਤੋਂ ਦੂਰ ਹਟ, ਨਫ਼ਰਤ ਕਰ ਰਹੇ। ਕੇਅਰਫੁਲ ਰਹਿਣਾ ਠੀਕ ਹੈ, ਪਰ ਨਫ਼ਰਤ ਇੱਦਾਂ ਥੋੜ੍ਹਾ ਵੀ ਹੁਣ ਅਗਲਾ ਕਰੋਨਾ ਹੀ ਚੱਕੀ ਫਿਰਦਾ, ਜਿਹੜਾ ਸਾਡੇ ਧੱਕੇ ਨਾਲ ਪਾ ਜਾਏਗਾ ਸਾਡੇ 'ਤੇ ਸਿੱਟ ਦੇਗਾ ਕੋਈ, ਵੀ ਅਗਲਾ ਬੰਦੂਕ ਚੱਕੀ ਫਿਰਦਾ ਵੀ ਗੋਲੀ ਮਾਰ ਦੇਣੀ ਹੈ। ਕਈ ਹੈਗੇ ਇੱਦਾਂ ਦੇ, ਇਹ ਇਹ ਹੁਣ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਜਿਹੜੀ ਵੀ ਜਿੱਥੇ ਜਿੱਥੇ ਬੰਦਾ ਜ਼ਿੰਮੇਵਾਰੀ ਆਪਣੀ ਨਿਭਾ ਸਕਦਾ, ਆਲੇ ਦੁਆਲੇ ਜਿਸ ਤਰ੍ਹਾਂ ਦਾ ਵੀ ਕੋਈ ਕੰਮ ਕਰ ਸਕਦਾ ਕਰੋ। ਸਾਡੇ ਵਿੱਚ ਹੀ ਪਰਮਾਤਮਾ, ਅਸੀਂ ਉਹਦੇ ਵਿੱਚ ਆ। ਇਹ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਦਾ ਕੌਨਸੈਪਟ ਹੈ ਨਾ ਜਿਹੜਾ, ਇਹ ਸਮਝ ਲਈਏ। ਆਪਣੀਆਂ ਜ਼ਿੰਮੇਵਾਰੀਆਂ, ਆਪਣੇ ਫਰਜ਼ ਪਛਾਣੀਏ, ਜੋ ਜੋ ਕਰਨ ਵਾਲੇ ਕੰਮ ਨੇ ਉਹਨਾਂ ਨੂੰ ਕਰੀਏ। ਹੌਲੀ ਹੌਲੀ ਜਿਵੇਂ ਜਿਵੇਂ ਹੁਣ ਆ ਰੋਗ ਠੀਕ ਹੋਣਾ, ਹੁਣ ਆਪਾਂ ਇਹ ਵੇਖ ਰਹੇ ਹਾਂ ਵੀ ਜੇ ਜਿਹੜੇ ਅਸਥਮੇ ਵਾਲੇ ਮਰੀਜ਼ ਨੇ, ਬਿਮਾਰੀਆਂ ਜਿਹੜੀਆਂ ਮਿੱਟੇ ਘੱਟੇ ਤੋਂ ਲੱਗਦੀਆਂ, ਕਿੰਨੇ ਬੰਦੇ ਨੇ ਜਿਹੜੇ ਬਿਮਾਰ ਹੋਣੋਂ ਬਚੇ ਹੋਣਗੇ ਇਸ ਵਾਰੀ, ਕਿੰਨੇ ਲੋਕਾਂ ਨੂੰ ਸਾਹ ਨਹੀਂ ਹੋਇਆ ਹੋਇਆ, ਬਾਹਰ ਪ੍ਰਦੂਸ਼ਣ ਹੈ ਨਹੀਂ, ਕਿੰਨੇ ਬਚੇ ਹੋ, ਐਕਸੀਡੈਂਟਾਂ 'ਚ ਕਿੰਨੇ ਮਰ ਜਾਣੇ ਸੀ। ਜੇ ਭਾਰਤ ਦੇ ਵਿੱਚ ਐਕਸੀਡੈਂਟਾਂ ਦੀ ਇੱਕ ਦਿਨ ਦੀ ਰੇਸ਼ੋ ਕੱਢੋ, ਆਪਾਂ ਨੂੰ ਤਾਂ ਮੈਂ ਚੈੱਕ ਨਹੀਂ ਕੀਤਾ, ਪਰ ਇੰਡੀਆ ਦੇ ਵਿੱਚ ਇੱਕ ਦਿਨ ਵਿੱਚ ਐਕਸੀਡੈਂਟ ਵਿੱਚ ਕਿੰਨੇ ਬੰਦੇ ਮਰਦੇ ਨੇ, ਸੈਂਕੜੇ ਨਹੀਂ ਹਜ਼ਾਰਾਂ ਇੱਕ ਦਿਨ ਚ। ਅੱਛਾ, ਪਿਛਲੇ 15 ਦਿਨਾਂ ਦੇ ਵਿੱਚ, 20 ਦਿਨਾਂ ਦੇ ਵਿੱਚ, 20 ਦਿਨਾਂ ਦੇ ਵਿੱਚ ਜੇ ਅੱਗੇ ਐ ਮੰਨ ਕੇ ਚੱਲੀਏ ਵੀ ਅੱਗੇ ਜੇ 1000 ਮੌਤ ਹੁੰਦੀ ਸੀ ਤੇ ਹੁਣ ਸਿਰਫ 10 ਮੌਤਾਂ ਹੋਈਆਂ ਹੋਣਗੀਆਂ, ਇੰਨਾ ਫਰਕ। ਕਿੰਨੇ ਬੰਦੇ ਬਚੇ ਹੋਣਗੇ, ਅੱਛਾ ਕਿੰਨਾ, ਕਿੰਨਿਆਂ ਨੂੰ ਸਾਹ ਦੀ ਤਕਲੀਫ ਹੋਣੀ ਹੈ, ਬਿਮਾਰੀਆਂ ਲੱਗਣੀਆਂ ਸੀ, ਰੋਗ ਲੱਗਣੇ, ਕਿੰਨੇ ਬੰਦੇ ਆ ਜਿਹੜੇ ਬਚੇ ਵੀ ਹੋਣਗੇ, ਫਾਇਦਾ ਵੀ ਹੋਇਆ। ਤਾਂ ਕਰਕੇ ਵਾਧ ਘਾਟ ਹੈ ਜਿਹੜੀ, ਇਹ ਸਾਰੇ ਦਾ ਸਾਰਾ ਸਿਸਟਮ ਇਹਨੂੰ ਸਾਨੂੰ ਵੇਖਣਾ ਚਾਹੀਦਾ। ਜਿੰਨੀ ਕੁ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਨਿਭਾਈਏ, ਤੇ ਬਾਕੀ ਇਹ ਵੀ ਦਿਮਾਗ ਵਿੱਚ ਰੱਖਣਾ ਚਾਹੀਦਾ, ਰਹਿਣਾ ਨਾ ਹੀ ਐਤ ਚੱਕ, ਇਹ ਤੇ ਗੱਲ ਪੱਕੀ ਹੈ। ਕਹਾਂ ਵਿਸਾਸਾ ਕਿਸ ਪਾਟਾ ਕਾ, ਇਹ ਵੀ ਪੱਕਾ ਹੀ, ਮੌਤ ਹੋਈ ਦੀ, ਪਰ ਕਿਸ ਵੇਲੇ ਇਹ ਲਹਿਰ ਨੇ ਖਤਮ ਹੋ ਜਾਣਾ ਉਹ ਕੋਈ ਪਤਾ ਨਹੀਂ, ਕਿਹੜੇ ਵੇਲੇ ਉਹ ਭਾਂਡਾ ਫੁੱਟ ਜਾਣਾ ਉਹਦੀ ਵੀ ਤਿਆਰੀ ਰੱਖਣੀ ਚਾਹੀਦੀ। ਜਿਵੇਂ ਅਸੀਂ ਕਹਿੰਦੇ ਅਟੈਚ ਰਹਿਣਾ ਤੇ ਡਿਟੈਚ ਰਹਿਣਾ, ਅਟੈਚ ਠੀਕ ਹੈ ਜ਼ਿੰਮੇਵਾਰੀ ਨਿਭਾਉਣੀ ਹੈ, ਤੇ ਡਿਟੈਚ ਇਹ ਵੀ ਹੈ ਵੀ ਜੇ ਜੱਗੀ ਜਾਏਗਾ ਤੇ ਫਿਰ ਜਾਵੇ। ਖੁਸ਼ ਰਹਿਣਾ ਜਿਉਂਦਿਆਂ, ਤੇ ਮਰਨਾ ਵੀ ਪਿਆ ਤੇ ਬੇਪਰਵਾਹੀ ਵੀ ਬੰਦੇ 'ਚ ਚਾਹੀਦੀ, ਲਾਪਰਵਾਹੀ ਕੋਈ ਵਰਤੀਏ ਨਾ, ਲਾਪਰਵਾਹੀ ਔਗਣ ਹੈ ਤੇ ਬੇਪਰਵਾਹੀ ਗੁਣ ਹੈ। ਧਿਆਨ ਰੱਖਾਂਗੇ ਪੂਰਾ, ਲਾਪਰਵਾਹ ਬਿਲਕੁਲ ਨਹੀਂ, ਬਿਮਾਰੀ ਤੋਂ ਲਾਪਰਵਾਹ ਬਿਲਕੁਲ ਨਹੀਂ ਰਹਿਣਾ, ਤੇ ਜੇ ਫਿਰ ਵੀ ਕਿਤੋਂ ਆ ਗਿਆ ਫਿਰ ਬੇਪਰਵਾਹ ਵੀ ਰਹਿਣਾ ਵੀ ਕੋਈ ਨਹੀਂ ਜਾਣਾ ਸਭ ਨਹੀਂ, ਫਿਰ ਚੀਕਾਂ ਨਹੀਂ ਮਾਰਨੀਆਂ, ਫਿਰ ਆਪਣੇ ਆਪ ਨੂੰ ਕਾਇਮ ਰੱਖਣਾ, ਸਮਝ ਆਪਣੀ ਜਿਹੜੀ ਹੈ, ਆਪਣਾ ਮਾਈਂਡ ਇੰਨਾ ਕੁ ਡਿਵੈਲਪ ਕਰਕੇ ਰੱਖਣਾ, ਅਟੈਚ ਵੀ ਹੋ ਸਕੀਏ ਤੇ ਡਿਟੈਚ ਵੀ ਹੋ ਸਕੀਏ, ਇਹ ਨੁਕਤਾ ਸਮਝ ਕੇ ਰੱਖਣਾ। ਲਾਪਰਵਾਹ ਹੋਣਾ ਨਹੀਂ, ਲੋੜ ਪੈ ਗਈ ਤੇ ਬੇਪਰਵਾਹੀ ਵੀ ਚਾਹੀਦੀ ਹੈ ਨਾਲ, ਜੇ ਕੁਝ ਹੁੰਦਾ ਹੈ ਤੇ ਕੋਈ ਗੱਲ ਨਹੀਂ। ਇਹ ਤੇ ਗੱਲ ਕਲੀਅਰ ਹੀ ਹੈ ਨਾ, ਸ਼ਬਦ ਇੱਕ ਹੋਰ ਵੀ ਮੇਰੇ ਜੀੜਿਆ ਪਰਦੇਸੀ, ਕਹਿੰਦੇ ਕਿਹੜੇ ਜੰਜਾਲਾਂ ਵਿੱਚ ਫਸ ਜਾਂਦਾ ਮਹਾਰਾਜ ਅਟੈਚ ਕਰਦੇ। ਕਮਾਲ ਦੀ ਗੱਲ ਹੈ, ਕੁਝ ਸ਼ਬਦ ਨੇ ਜਿਹੜੇ ਅਟੈਚ ਕਰਦੇ ਨੇ, ਅਟੈਚ ਪੂਰਾ ਕਰਦੇ ਨੇ ਵੀ ਜ਼ਿੰਮੇਵਾਰੀ ਚੱਕ, ਮਨ ਤੂੰ ਜੋਤ ਸਰੂਪ ਹੈ, ਉੱਦਮ ਕਰੇਂਦੇ ਆ ਜੀਓ ਤੂੰ, ਕਮਾਵਦੇ ਆ ਸੁੱਖ ਪੁੰਚ, ਇਦਾਂ ਦੇ ਸ਼ਬਦ ਨੇ ਜਿਹੜੇ ਤੁਹਾਨੂੰ ਅਟੈਚ ਕਰਦੇ, ਠੀਕ ਹੈ ਵੀ ਕਰ ਜ਼ਿੰਮੇਵਾਰੀ ਨਿਭਾ, ਬੱਚਿਆਂ ਦਾ ਫਰਜ਼ ਨਿਭਾ, ਆਹ ਫਰਜ਼ ਨਿਭਾ, ਆਹ ਫਰਜ਼ ਨਿਭਾ, ਗੁਰਬਾਣੀ ਅਟੈਚ ਕਰਦੀ ਜੁੜ, ਤੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਤੁਹਾਨੂੰ ਡਿਟੈਚ ਵੀ ਕਰਦੇ ਨੇ, ਮਤਲਬ ਦੋਨੇ ਚੀਜ਼ਾਂ ਬੈਲੈਂਸ ਨੇ। ਜ਼ਿੰਮੇਵਾਰੀ ਨਿਭਾ, ਆਪਾਂ ਨੂੰ ਇਹ ਨਹੀਂ ਲੱਗਦਾ ਵੀ ਵਿਰੋਧੀ ਗੱਲ ਹੈ, ਇੱਥੇ ਕਿਹਾ ਵੀ ਇੱਦਾਂ ਲੱਗ, ਦੂਜੇ ਪਾਸੇ ਕਹੀ ਜਾਂਦੇ ਨੇ ਵੀ ਤੂੰ ਐਂ ਹੋਇਆ, ਮਤਲਬ ਇਹੋ ਹੀ ਹੈ ਵੀ ਜ਼ਿੰਮੇਵਾਰੀ ਨਿਭਾ ਇਹ ਵੀ ਕਹਿ ਰਹੇ ਨੇ, ਤੇ ਜੇ ਲੋੜ ਪੈਣ ਦੇ ਉੱਤੇ ਭਾਂਡਾ ਫੁੱਟਦਾ ਵੀ ਹੈ ਤੇ ਤਾਂ ਵੀ ਬੇਪਰਵਾਹ ਹੈ, ਮਤਲਬ ਲਾਪਰਵਾਹ ਨਾ ਹੋ ਇਹ ਵੀ ਗੁਰਬਾਣੀ ਸਿਖਾਉਂਦੀ ਹੈ, ਤੇ ਬੇਪਰਵਾਹ ਵੀ ਰਹਿ ਇਹ ਵੀ ਸਿਖਾਉਂਦੀ ਹੈ, ਕਿਹੜੇ ਜੁਜਾਲਾ ਚ ਫਸ ਗਏ ਆਹ ਵੀ ਸਿਖਾਉਂਦੀ ਹੈ, ਉਦਮ ਵੀ ਕਰਦਾ ਰਹੇ, ਦੋਨੇ ਗੱਲਾਂ ਨਾ ਵੇਖੋ, ਮਤਲਬ ਕੰਮ ਵੀ ਕਰ ਤੇ ਜੇ ਫਸਦਾ ਦਿਸਦਾ ਉੱਥੇ ਮਾਰ ਕੇ ਡਿਟੈਚ ਵੀ ਰਹਿ, ਜਿਹਦੇ ਨੇ ਛੱਡਣਾ ਪੈ ਗਿਆ ਤੇ ਚੁੱਪ ਕਰਕੇ ਤੁਰਜੀ, ਫਿਰ ਚੀਕਾਂ ਨਾ ਮਾਰੀ, ਕੀ ਪਤਾ ਲੱਗਦਾ ਕਦੋਂ ਬਿਮਾਰੀ ਕੋਈ ਰੋਗ, ਕੀ ਪਤਾ ਲੱਗਦਾ ਕਿੱਧਰੋਂ ਆ ਜਾਣਾ। ਨਾਲੇ ਨਾ ਇੱਕ ਗੱਲ ਹੋਰ ਕਮਾਂ, ਹੁਣ ਦੀ ਜਿਹੜੀ ਰੇਸ਼ੂ ਹੈ ਨਾ, ਆਹ ਰੋਗ ਤੇ ਹੁਣ ਆਇਆ 1920 ਦੇ ਵਿੱਚ ਐਵਰੇਜ ਉਮਰ ਇੰਡੀਆ ਦੀ 30 ਸਾਲ ਸੀ, 30 ਸਾਲ, ਤੇ ਇੰਗਲੈਂਡ ਦੀ ਸੀ ਉਦੋਂ 50 ਸਾਲ। ਪਤਾ ਕਿਉਂ? ਰੋਗ ਇਦਾਂ ਦੇ ਲੱਗਦੇ ਸੀ ਕਿ ਇਕੱਠਾ ਹੀ 10-10 ਹਜ਼ਾਰ, 20-20 ਹਜ਼ਾਰ, ਲੱਖ ਲੱਖ ਬੰਦਾ, ਕਰੋੜ ਕਰੋੜ ਬੰਦਾ ਮਰ ਜਾਂਦਾ ਸੀ, ਉਦੋਂ ਪਲੇਗ ਪੈ ਗਈ, ਇਹੋ ਜਿਹੀਆਂ ਬਿਮਾਰੀਆਂ ਫੈਲਦੀਆਂ ਸੀ। ਹੁਣ ਤੇ ਰੋਗ ਹੀ ਨਹੀਂ ਕੋਈ, ਡਾਕਟਰਾਂ ਨੇ ਇਲਾਜ ਬੜੇ ਲੱਭ ਲਏ, ਅੱਗੇ ਕਰੋੜ ਕਰੋੜ ਬੰਦਾ ਮਰ ਜਾਂਦਾ ਸੀ ਇੱਦਾਂ ਹੀ, ਹੁਣ ਐਵਰੇਜ ਏਜ ਇੰਡੀਆ ਦੀ 60 ਸਾਲ ਹੈ। ਪੁਰਾਣੇ ਵੇਲਿਆਂ ਦੇ ਵਿੱਚ ਤੇ 10 ਨਿਆਣੇ ਜੰਮਦੇ ਸੀ, ਅਗਲੇ 10 ਵਿੱਚੋਂ 5-4 ਪਲਦੇ ਸੀ, 5-4 ਮਰਮੁਰ ਜਾਂਦੇ ਸੀ, ਕੋਈ ਬਚਪਨ 'ਚ ਹੀ ਮਰ ਗਿਆ, ਕੋਈ ਹੁੰਦਾ ਹੀ ਮਰ ਗਿਆ, ਕੋਈ ਸੋਕੜਾ ਸੋਕਾ ਲੱਗ ਗਿਆ, ਕਿਸੇ ਨੂੰ ਟੀਬੀ ਦਾ ਰੋਗ ਲੱਗ ਗਿਆ, ਮਤਲਬ ਇੰਨੇ ਰੋਗ ਸੀ। ਹੁਣ ਤੇ ਬਹੁਤ ਇਲਾਜ ਨੇ ਬਈ, ਜੇ ਭਾਈ ਕੋਈ ਏਦਾਂ ਦਾ ਪੈ ਗਿਆ ਪੰਗਾ, ਮਹਾਰਾਜ ਦੇ ਵੇਲੇ ਉਸ ਵੇਲੇ ਕਿਹੜਾ ਥੋੜੇ ਰੋਗ ਸੀ, ਬੜੀਆਂ ਬਿਮਾਰੀਆਂ ਪੈਂਦੀਆਂ ਸੀ, ਤਾਂ ਹੀ ਤੇ ਏਦਾਂ ਤਰਨ ਤਾਰਨ ਦਵਾਖਾਨਾ ਖੋਲਿਆ ਸੀ, ਜਿੱਡਾ ਸਰੋਵਰ ਸਭ ਤੋਂ ਵੱਡਾ ਤਰਨ ਤਾਰਨ ਦਾ, ਏਡਾ ਵੱਡਾ ਏਰੀਆ ਦਵਾਖਾਨਾ ਸੀ ਰੋਗੀਆਂ ਲਈ, ਇਲਾਜ ਵੈਦ ਰੱਖੇ ਸੀ ਤਕੜੇ ਤਕੜੇ, ਗੁਰੂ ਅਰਜਨ ਦੇਵ ਜੀ ਨੇ ਏਡਾ ਵੱਡਾ ਤਰਨ ਤਾਰਨ ਚ ਦਵਾਖਾਨਾ ਖੋਲਿਆ ਸੀ। ਇਹ ਤੇ ਸਾਡੇ ਵਾਲੇ ਪੁਜਾਰੀ ਦਾਅਵੇ ਝੂਠੇ ਕਰਦੇ ਆ, ਮਹਾਰਾਜ ਤਾਂ ਕਹਿੰਦੇ ਸੀ ਜੇ ਦਵਾਈ ਦੀ ਲੋੜ ਹੈ ਤੇ ਦਵਾਈ ਤੈਨੂੰ ਲੈਣੀ ਪੈਣੀ ਹੈ, ਇਲਾਜ ਕਰਾਉਣਾ ਪੈਣਾ, ਗੁਰੂ ਸਾਹਿਬ ਦੀ ਇਹ ਸੋਚ ਸੀ। ਮਤਲਬ ਉਹ ਸਾਨੂੰ ਨਾਲੇ ਤੇ ਕਹਿੰਦੇ ਜ਼ਿੰਮੇਵਾਰ ਬਣੋ, ਕੰਮ ਕਰੋ, ਕੰਮ ਕਰੋ, ਉੱਦਮ ਕਰੋ, ਪਰ ਕਿਤੇ ਕਿਤੇ ਸਮਝਾਉਂਦੇ ਆ ਵੀ ਜੇ ਕੋਈ ਭਾਣਾ ਵਰਤਦਾ ਹੋਇਆ ਚੁੱਪ ਕਰਕੇ ਫਿਰ ਐਵੇਂ ਵੀ ਚੀਕਾਂ ਨਾ ਮਾਰੀ, ਕੀ ਪਤਾ ਕਿਹੜਾ ਰੋਗ ਕਦੋਂ ਕਿਹੜੇ ਵੇਲੇ ਕੀ ਹੋ ਜਾਣਾ, ਕਿਸ ਵੇਲੇ ਸ਼੍ਰੀ ਭਾਣਾ ਵਰਤ ਜਾਣਾ, ਕੀ ਪਤਾ ਲੱਗਦਾ ਕੀ ਹੋ ਜਾਣਾ। ਹੁਣ ਆਪਾਂ ਕਈ ਵਾਰੀ ਕਹਿੰਦੇ ਫਲਾਣਾ ਤੇ ਸੁੱਤਾ ਹੀ ਰਹਿ ਗਿਆ, ਵੀ ਆਪਾਂ ਕਿਹੜਾ ਅਖਬਾਰ ਚ ਕਢਾਵਾਂਗੇ ਮਰਨ ਲੱਗਿਆ, ਇੱਦਾਂ ਹੀ ਹੋ ਜਾਣਾ, ਫਲਾਣੇ ਦਾ ਤੇ ਪਤਾ ਹੀ ਨਹੀਂ ਲੱਗਿਆ, ਪਤਾ ਤੇ ਆਪਣਾ ਵੀ ਕਿਹੜਾ ਲੱਗਣਾ। ਸੋ ਮਹਾਰਾਜ ਅਟੈਚ ਵੀ ਕਰਦੇ ਆ ਤੇ ਡਿਟੈਚ ਵੀ ਕਰਦੇ ਆ, ਜੁੜਿਆ ਵੀ ਰਹਿ ਤੇ ਪਕੜ ਵੀ ਨਾ ਰੱਖ, ਜੁੜਿਆ ਵੀ ਰਹਿ ਪਕੜ ਵੀ ਨਾ ਰੱਖ, ਇੱਦਾਂ ਦੀ ਸੋਚ ਹੈ ਪਾਤਸ਼ਾਹ, ਤਾਂ ਇੱਦਾਂ ਦੇ ਸ਼ਬਦ ਫਿਰ ਜਦੋਂ ਪੜ੍ਹਦੇ ਆ ਨਾ, ਇਹ ਡਿਟੈਚ ਬਿਰਤੀ ਬਣ ਜਾਂਦੀ ਹੈ, ਬੰਦਾ ਅਲੱਗ ਹੋ ਜਾਂਦਾ, ਦਿਮਾਗ ਚ ਆਉਂਦਾ ਵੀ ਨਹੀਂ ਛੱਡ ਲੱਪੜ।
ਮੇਰੇ ਜੀਅੜਿਆ
ਆ ਸ਼ਬਦ ਬਹੁਤ ਪਿਆਰਾ, ਜਿੰਨੇ ਘਰਾਂ ਚ ਬੈਠੇ ਆ ਇੱਥੇ ਵਾਲੇ ਵੀ ਸਾਰੇ ਟਿਕ ਕੇ ਸੁਣਿਓ, ਆਪਣੇ ਆਪ ਨਾਲ ਗੱਲ ਕਰਕੇ ਵੇਖਿਓ।
ਮੇਰੇ ਜੀਅੜਿਆ ਪਰਦੇਸੀਆ ਪਰਦੇਸੀਆ ਮੇਰੇ ਜੀਅੜਿਆ ਪਰਦੇਸੀਆ ਇੱਕ ਪਾਵੇਂ ਜੰਜਾਲੇ ਪਾਵੇਂ ਜਾਂਦਾ ਮੇਰਾ ਕੀ ਬਸ ਜਾਂਦਾ ਮੇਰਾ ਸਾਚਾ ਸਾਹਿਬ ਮਾਨੂੰ ਵਸੇ ਜਮ ਦਾ ਮੇਰਾ ਕੀ ਫਾਸ ਜਮ ਦਾ ਮੇਰਾ ਮੇਰੇ ਜੀਅੜਿਆ ਪਰਦੇਸੀਆ ਇਤ ਪਾਵੇਂ ਜੰਜਾਲੇ ਪਾਵੇਂ ਜੰਜਾਲੇਰਾ ਪਾਵੇਂ ਜੰਜਾਲੇ ਪਾਵੇਂ ਜੰਜਾਲੇਰਾ ਮੇਰੇ ਜੀਅੜਿਆ ਮਛਲੀ ਵੇ ਸ਼ੁੰਨੀ ਨੈਣ ਰੁੰਨੀ ਜਾਦ ਬਦਬੂ ਪਾਇਆ ਜਾਲ ਸੰਸਾਰ ਮਾਇਆ ਮੀਠਾ ਅੰਤ ਪਰਮ ਚੁਕਾਇਆ ਅੰਤ ਪਰਮ ਚੁਕਾਇਆ ਮੇਰੇ ਜੀਅੜਿਆ ਪਰਦੇਸੀਆ ਪਰਦੇਸੀਆ ਇਤ ਪਾਵੇਂ ਜੰਜਾਲੇ ਪਾਵੇਂ ਜੰਜਾਲੇਰਾ ਭਗਤ ਕਰ ਚਿਤ ਲਾਏ ਹਰ ਸੋ ਛੋੜ ਮਨ ਹੋਵੰਦੇਸਿਆ ਛੋੜ ਮਨ ਹੋਵੰਦੇਸਿਆ ਸੱਚ ਕਹੇ ਨਾਨਕ ਚੇਤਰੇ ਮਨ ਜੀਅੜਿਆ ਪਰਦੇਸੀਆ ਮੇਰੇ ਜੀਅੜਿਆ ਪਰਦੇਸੀਆ ਪਰਦੇਸੀਆ ਇਤ ਪਾਵੇਂ ਜੰਜਾਲੇ ਪਾਵੇਂ ਜੰਜਾਲੇਰਾ ਮੇਰੇ ਜੀਅੜਿਆ
बैलेंस करते मतलब कम करो मेहनत करो उद्यम करो पर किते बंदा फांसी ना जावे की करते ने इदां दे जिन्ने भी शब्द ने गुरु पातशाह दे ये बैलेंस भी किते इन्ना भी अटैच क्योंकि मोच फसदा है जदों वो आपे फस जांदा पता नहीं लगता पर छड़ना जेड़ा वो छड़िया नहीं जाता बच्चा जम पिया हाथ ते रखता ऐ रखता मुंह ते पै गया बस अटैच होना सौखा है डिटैच होना औखा है जे कुछ हो गया उन्हूं ये औखा है तां करके तुसी गुरबाणी दे विच ज्यादा शब्द इदां दे वेखांगे आपां ये लोड़ है इहदी वी बंदा फस ना जावे गुरु साहब ने कहा बैलेंस रखियो ध्यान रखियो हुण कई बंदे आपां सुणदे नहीं इन्ना कम कर करके उहनां दी जिंदगी नूं उहनां नूं बैलेंस नहीं करनी आउंदी छुट्टी भी कोई नहीं करदे बाहरलिया देशां 'च सत्ते दिन कम करदे सत्ते दिन हुण पंज दिन ते ठीक सी दो दिन रैसट बैलेंस पर कईआं नूं इत्थों हुण कई जांदे उहनां नूं लख रुपया महीना 2 लख 3 लख रुपया महीना 5 लख महीना ਉਹ 5 ਲੱਖ 5 ਲੱਖ ਇੰਡੀਆ ਦਾ ਗਿਣੀ ਜਾਂਦੇ ਨਿਆਣੇ ਹੱਥੋਂ ਨਿਕਲ ਜਾਂਦੇ ਨੇ ਫਸ ਜਾਂਦੇ ਨੇ ਮੁੜ ਕੇ ਨਿਕਲਣਾ ਆਉਂਦਾ ਨਹੀਂ ਤਾਂ ਗੁਰਬਾਣੀ ਫਿਰ ਸਾਨੂੰ ਬੈਲੈਂਸ ਕਰਦੀ ਵੀ ਕੰਮ ਕਰਨਾ ਇਹ ਜ਼ਰੂਰੀ ਹੈ ਜੇ ਕੋਈ ਗੱਲ ਹੁੰਦੀ ਹੈ ਤਾਂ ਫਿਰ ਉਹਨੂੰ ਛੱਡਿਆ ਵੀ ਜਾ ਸਕਦਾ ਦਿਮਾਗ 'ਚ ਰੱਖੋ ਇਹਨਾਂ ਗੱਲਾਂ ਮਰਦ ਨੇ ਇੱਦਾਂ ਦੇ ਸ਼ਬਦ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿੱਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਜ਼ਿੰਦਗੀ ਐਵੇਂ ਹੀ ਨਾ ਬੀਤ ਜੇ ਕਿਤੇ ਵੀ ਲਾਹਾ ਤੇ ਉਹਦਾ ਆਨੰਦ ਲੈਣਾ ਰਸ ਲੈਣਾ ਜ਼ਿੰਦਗੀ ਜਿਉਣੀ ਉਹਦੇ ਨਿਕਲ ਗਈ ਇਹ ਵੀ ਸ਼ਬਦ ਮੇਰੇ ਖਿਆਲ ਉਹਦੇ ਮੁੰਡੇ ਆਪਣੇ ਨੇ ਉਹ ਇਹ ਵੀ ਕਰ ਦਿਓ ਬਈ ਜੇ ਪ੍ਰਾਣੀ ਤੂੰ ਆਇਆ ਲਾਹਾ ਲੈ ਤੂੰ ਅੰਗਰੇਜ਼ ਇਹਨੂੰ ਛੇੜੀ ਨਾ ਪਰ ਕਿਤੇ ਵਿੱਚ ਹਰਕਤ ਕਰਦੇ ਉਹਨੇ ਸ਼ਬਦ ਭੁੱਲ ਜਾਣਾ
ਆਇਆ ਲਾਹਾ
ਠੱਕੜੇ ਸਭ ਮੁਕਤੀ ਚੱਲੀ
ਕਿਉਂਕਿ 9 ਵੱਜਦੇ ਸ਼ਬਦ ਪੜ੍ਹ ਰਹੇ ਸੀ ਚਲੋ ਹੁਣ ਅਗਲੀ ਵਾਰੀ ਪਰ ਹੁਣ ਮੈਂ ਜਿਹੜੀ ਬੇਨਤੀ ਕਰਨੀ ਹੈ ਘਰਾਂ ਵਾਲਿਆਂ ਨੂੰ ਸਭ ਨੂੰ ਬੇਨਤੀ ਹੈ ਧਿਆਨ ਨਾਲ ਨੋਟ ਕਰ ਲਓ ਅਗਲੇ ਜਿਹੜੇ ਪ੍ਰੋਗਰਾਮ ਹੋਣਗੇ ਪਰਮੇਸ਼ਰ ਦੁਆਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜੋ ਸਾਰਿਆਂ ਨੂੰ ਪਤਾ 12 13 ਤੇ 14 ਅਪ੍ਰੈਲ ਦੇ 3 ਪ੍ਰੋਗਰਾਮ ਆਪਾਂ ਕਰਾਂਗੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ 12 13 14 ਅਪ੍ਰੈਲ 15 ਮਾਫ ਕਰਨਾ 10 11 ਤੇ 12 10 11 12 10 ਦਾ ਸ਼ੁੱਕਰਵਾਰ ਹੈ 11 ਦਾ ਸ਼ਨੀਵਾਰ ਤੇ 12 ਦਾ ਐਤਵਾਰ ਟਾਈਮ 7 ਤੋਂ 9 ਇਹੀ ਰੱਖਾਂਗੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਪ੍ਰੋਗਰਾਮ ਹੋਣਗੇ 10 11 12 ਅਪ੍ਰੈਲ ਦੇ 13 ਸੋਮਵਾਰ ਖਾਲੀ ਤੇ 14 ਦਾ ਵਿਸਾਖੀ ਦਾ ਰਾਤ ਦਾ 7 ਤੋਂ 9 ਵਿਸਾਖੀ ਦੇ ਨਾਲ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਕਿਉਂਕਿ 14 ਅਪ੍ਰੈਲ 1469 ਦਾ ਅਸਲ ਜਨਮ ਦਿਹਾੜਾ ਪਾਤਸ਼ਾਹ ਦਾ ਪਰ ਮਨਾਇਆ ਕੱਤਕ ਦੀ ਪੂਰਨਮਾਸ਼ੀ ਨੂੰ ਜਾਂਦਾ ਪਰ ਚਲੋ ਆਪਾਂ ਨਾਲ ਉਹ ਵੀ ਤੇ ਨਾਲ ਹੀ ਖਾਲਸੇ ਦਾ ਇਕੱਠਾ ਵਿਸਾਖੀ 14 ਅਪ੍ਰੈਲ ਰਾਤ ਦਾ ਪ੍ਰੋਗਰਾਮ ਕਰਾਂਗੇ ਸੋ ਜਿਹੜੇ ਜਿਹੜੇ ਘਰਾਂ 'ਚ ਬੈਠ ਕੇ ਸੁਣ ਰਹੇ ਆ ਸਾਰੇ ਰਲ ਮਿਲ ਕੇ ਲਾਹਾ ਲੈਣ ਜਿਹੜੇ ਨਹੀਂ ਸੁਣਦੇ ਉਹਨਾਂ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਓ ਦੀਵਾਨ ਨੈੱਟ ਦੇ ਉੱਤੇ ਪਏ ਰਹਿਣੇ ਆ ਦੁਬਾਰਾ ਦੁਬਾਰਾ ਵੀ ਸੁਣਨੇ ਚਾਹੀਦੇ ਨੇ ਸੋਮਵਾਰ ਮੰਗਲਵਾਰ ਬੁੱਧਵਾਰ ਖਾਲੀ ਵਿੱਚ ਦਿਨ ਹੋਣਗੇ ਉਹਦੇ ਵਿੱਚ ਵੀ ਬਾਕੀ ਆਸਾ ਦੀ ਵਾਰ ਰਿਕਾਰਡ ਕੀਤੀ ਗਈ ਸੀ ਉਹ ਵੀ ਪਾ ਦਿੱਤੀ ਗਈ ਨੈੱਟ ਦੇ ਉੱਤੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਸੁਣੀ ਡਾਊਨਲੋਡ ਕਰਕੇ ਰੱਖ ਲਓ ਸਵੇਰ ਵੇਲੇ 2 ਘੰਟੇ 6 ਵਜੇ ਲਾ ਦਿਆ ਕਰੋ 8 ਵਜੇ ਤੱਕ ਅੱਧੀ ਅੱਧੀ ਰੋਜ਼ ਸੁਣ ਲਓ ਮਤਲਬ ਆਸਾ ਦੀ ਵਾਰ ਜੇ ਕੀਰਤਨ ਰੋਜ਼ ਸੁਣੀ ਜਾਓ ਤੇ ਯਾਦ ਹੋ ਜਾਂਦੀ ਹੈ ਕੰਠ ਹੋ ਜਾਂਦੀ ਹੈ ਜਦੋਂ ਆਸਾ ਦੀ ਵਾਰ ਕੰਠ ਹੋ ਜਾਏ ਜਦੋਂ ਕਦੇ ਇੱਥੇ ਆਪਾਂ ਸ਼ਬਦ ਬੋਲਾਂਗੇ ਤੇ ਫਿਰ ਸੌਖਾ ਹੋ ਜਾਏਗਾ ਆਪਾਂ ਕੋਸ਼ਿਸ਼ ਕਰਾਂਗੇ 2 ਕੁ ਮਹੀਨਿਆਂ ਤੱਕ ਆਸਾ ਦੀ ਵਾਰ ਦੇ ਨਾਲ ਨਾਲ ਅਰਥ ਕਰੀਏ ਜੇ ਤੁਸੀਂ ਸੁਣ ਕੇ ਉਹਨੂੰ ਚੰਗੀ ਤਰ੍ਹਾਂ ਦਿਮਾਗ 'ਚ ਰੱਖੋਗੇ ਚੇਤਾ ਵੀ ਕਰ ਲਓਗੇ ਫਿਰ ਆਪਾਂ ਸਾਰੀ ਆਸਾ ਦੀ ਵਾਰ ਦੇ ਇੱਕ ਵਾਰੀ ਅਰਥ ਕਰ ਸਕਦੇ ਹਾਂ ਬੜਾ ਸੌਖਾ ਜਿਹਾ ਹੋ ਜਾਂਦਾ ਫਿਰ ਸਾਰੇ ਰਲ ਕੇ ਕਰ ਲਾਂਗੇ 24 ਪ੍ਰੋਗਰਾਮ ਹੋਣਗੇ ਹਰ ਇੱਕ ਦੀਵਾਨ ਦੇ ਵਿੱਚ ਇਦਾਂ ਕਰ ਲਿਆ ਕਰਾਂਗੇ ਸੋ ਸਾਰੀਆਂ ਸੰਗਤ ਨੂੰ ਬੇਨਤੀ ਹੈ ਕਿ ਧਿਆਨ ਰੱਖਿਓ ਜਿੱਥੇ ਇੰਨਾ ਚਿਰ ਕੰਟਰੋਲ ਰੱਖਿਆ ਤੇ ਅੱਗੇ ਵੀ ਕੰਟਰੋਲ ਰੱਖਿਓ ਵੱਜ ਕੇ ਬਹਿਣਾ ਔਖਾ ਬਹੁਤ ਹੁੰਦਾ ਪਰ ਮੈਂ ਸ਼ੁਰੂ 'ਚ ਕਿਹਾ ਵੀ ਸਹਿਣਸ਼ੀਲਤਾ ਦਾ ਗੁਣ ਹੈ ਕੰਮ ਆਉਣਾ ਸਹਿਣਸ਼ੀਲਤਾ ਤੇ ਤਵੀਆਂ ਤੇ ਭਾ ਦਿੰਦੀ ਤਵੀ ਤੇ ਵੀ ਸਹਿਣ ਕੀਤਾ ਜਾ ਸਕਦਾ ਆਹ ਤੇ ਗੱਲ ਹੀ ਕੁਛ ਨਹੀਂ ਬਾਕੀ ਅਸੀਂ ਇਦਾਂ ਦੀਆਂ ਗੱਲਾਂ ਨਾਲ ਸੋਚੀਏ ਵੀ ਸਾਨੂੰ ਜਾਣ ਕੇ ਅੰਦਰ ਤਾੜਿਆ ਹੋਇਆ ਨਹੀਂ ਭਾਈ ਇਕਾਨਮੀ ਕੰਟਰੀਆਂ ਬਹੁਤ ਡਾਊਨ ਚਲੀਆਂ ਜਾਂਦੀਆਂ ਪਰ ਸਾਡੇ ਫਾਇਦੇ ਲਈ ਹੈ ਰੋਗ ਜਿਨ੍ਹਾਂ ਨੂੰ ਲੱਗਦਾ ਨਾ ਆਪਾਂ ਵੇਖਿਆ ਕੋਰੋਨਾ ਵਾਇਰਸ ਵਾਲੇ ਬੰਦੇ ਜਦੋਂ ਤੜਫਦੇ ਨੇ ਉਹ ਵੇਖੇ ਨਹੀਂ ਜਾਂਦੇ ਸਾਹ ਰੁਕ ਜਾਂਦਾ ਤੇ ਤੜਫਦੇ ਬਹੁਤ ਸਿਆਣਿਆਂ ਨਾਲੋਂ ਨਿਆਣਿਆਂ ਨੂੰ ਜ਼ਿਆਦਾ ਖਤਰਾ ਹੈ ਬਜ਼ੁਰਗਾਂ ਨੂੰ ਖਤਰਾ ਨਿਆਣਿਆਂ ਨੂੰ ਖਤਰਾ ਵੱਡੇ ਜਿਹੜੇ ਘਰੋਂ ਬਾਹਰ ਨਿਕਲਦੇ ਨੇ ਇਹ ਸਮਝ ਲੈਣ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਉਹਨਾਂ ਨੇ ਲੈ ਆਉਣਾ ਰੋਗ ਤੇ ਕਦੋਂ ਆਪਣੇ ਨਿਆਣਿਆਂ ਨੂੰ ਲਾ ਦੇਣਾ ਲਿਆ ਕੇ ਉਹ ਬਹੁਤ ਜ਼ਿਆਦਾ ਧਿਆਨ ਰੱਖਣ ਕੇਅਰਫੁੱਲ ਰਹਿਣ ਸਿਆਣੇ ਜਵਾਨ ਨੇ ਜਿਹੜੇ ਉਹ ਰੋਗ ਕਿਤੇ ਲਿਆ ਕੇ ਆਪਣੇ ਨਿਆਣਿਆਂ ਨੂੰ ਲਾ ਦੇਣ, ਜਿਹੜੇ ਹਿਸਾਬ ਨਾਲ ਬੰਦੇ ਖੁੱਲੇ ਤੁਰੇ ਫਿਰਦੇ ਆ ਇਹਨਾਂ ਨੇ ਲਾ ਦੇਣੇ ਕਿਸੇ ਨਾ ਕਿਸੇ ਨੇ। ਇਸ ਗੱਲ ਦਾ ਖਿਆਲ ਰੱਖੋ, ਬਾਹਰ ਨਾ ਨਿਕਲੋ, ਬੱਚਿਆਂ ਦਾ ਵਾਸਤਾ ਬਾਹਰ ਨਾ ਨਿਕਲੋ, ਬੱਚਿਆਂ ਦਾ ਵਾਸਤਾ ਆਪਣੇ ਨਿਆਣਿਆਂ ਦਾ ਆਪਣੇ ਆਪ ਦਾ ਖਿਆਲ ਰੱਖੋ, ਕਿਸੇ ਨੂੰ ਮਿਲਣ ਲੱਗਿਆਂ ਗੱਲਬਾਤ ਕਰਨ ਲੱਗਿਆਂ ਦੂਰੀ ਰੱਖੋ, ਐਮਰਜੈਂਸੀ ਮਿਲੋ ਬਹੁਤ ਘੱਟ ਮਿਲੋ, ਨਾ ਬਹਿ ਬਹਿ ਕੇ ਗੱਲਾਂ ਕਰੋ, ਕੰਮ ਵੀ ਕਰਦੇ ਹੁੰਦੇ ਇੱਥੇ ਵਾਲੇ ਵੀ ਜੋ ਕੋਈ ਕੰਮ ਕਾਰ ਕਰਦਾ ਤਾਂ ਦੂਰੀ ਬਣਾ ਕੇ ਰੱਖੋ, ਆਪਣੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਛੋਟੀ ਮੋਟੀ ਗੱਲ ਨਹੀਂ ਭਾਈ, ਹੱਥ ਖੜੇ ਕਰਾਏ ਪਏ ਅਮਰੀਕਾ ਵਰਗੀਆਂ ਕੰਟਰੀਆਂ ਦੇ, ਬਹੁਤ ਬੁਰਾ ਹਾਲ ਹੈ ਉਹਨਾਂ ਦੇਸ਼ਾਂ 'ਚ, ਤਾਂ ਕਰਕੇ ਕੇਅਰਫੁੱਲ ਰਹਿਣਾ, ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ, ਬਹੁਤ ਧਿਆਨ ਰੱਖਣਾ। ਬਾਕੀ ਆਉਣ ਵਾਲੇ ਦਿਨਾਂ ਵਿੱਚ ਆਪਾਂ ਗੱਲ ਕਰਾਂਗੇ, ਜਿੰਨੇ ਵਿਦੇਸ਼ਾਂ ਵਿੱਚ ਵੀਰ ਭਰਾ ਸਟੂਡੈਂਟ ਖਾਸ ਕਰਕੇ ਹੈ, ਸਾਰੇ ਜਿਹੜੇ ਆਪਣੇ ਪਰਿਵਾਰ ਨੇ ਖਿਆਲ ਰੱਖੋ ਉਹਨਾਂ ਦਾ, ਐਵੇਂ ਦਾ ਹੁਣ ਧੱਕੇ ਮਾਰ ਕੇ ਕੱਢੋ, ਮਜਬੂਰੀਆਂ ਸਾਰੇ ਧੱਕੇ, ਮੁਸ਼ਕਲਾਂ ਵਿੱਚ ਸਾਰੇ ਹੀ ਬੱਚੇ ਆਏ ਹੋਏ ਆ, ਸਟੂਡੈਂਟ ਜਿਹੜੇ ਗਏ ਆ, ਤੇ ਤੁਸੀਂ ਖਿਆਲ ਰੱਖੋ ਜਿੰਨੀ ਕਿ ਇੱਕ ਦੂਜੇ ਦੀ ਹੈਲਪ ਭੈਣ ਭਰਾਵਾਂ ਦੀ ਕਰ ਸਕਦੇ ਹੋ ਜ਼ਰੂਰ ਕਰੋ, ਇਹੋ ਜਿਹੇ ਮੌਕੇ ਦੇ ਉੱਤੇ ਹੀ ਪਤਾ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆਂ। ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ, ਜਦੋਂ ਵਕਤ ਇਨਸਾਨ ਤੇ ਆਣ ਪੈਂਦਾ, ਸਭ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦਾ, ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ, ਮਰਨ ਆਜ਼ਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਸ ਜਹਾਨ ਚੋਂ ਖੱਟ ਜਾਂਦੇ। ਅਗਲੇ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਸੋਮਵਾਰ ਦਾ ਖਾਲੀ ਤੇ ਮੰਗਲਵਾਰ ਵਿਸਾਖੀ, ਚਾਰ ਪ੍ਰੋਗਰਾਮ ਲਗਾਤਾਰ ਕਰਾਂਗੇ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੇ ਘਰਾਂ 'ਚ ਬਹਿ ਕੇ ਸੁਣਦੇ ਆ, ਰਿਸਪੌਂਸ ਬੜਾ ਦਿੱਤਾ, ਮੈਂ ਵੀ ਹੈਰਾਨ ਹਾਂ। ਮੈਨੂੰ ਲੱਗਦਾ ਹੁੰਦਾ ਸੀ ਵੀ 2-3 ਹਜ਼ਾਰ ਬੰਦਾ ਸੁਣ ਸਕਦਾ, ਪਰ 20-20 ਹਜ਼ਾਰ ਵੀ, 25-25 ਹਜ਼ਾਰ ਤੱਕ, 22-23 ਹਜ਼ਾਰ, ਤੇ ਸੋਚਣ ਵਾਲੀ ਗੱਲ ਹੈ ਇੰਨੇ ਬੰਦਿਆਂ ਨੂੰ ਇੱਥੇ ਭਾਈਏ ਪ੍ਰਸ਼ਾਦਾ ਛਕਾਈਏ, ਕਿੰਨਾ ਹੁਣ ਘਰੇ ਘਰੇ ਬੈਠੇ ਆਪੋ ਆਪਣੇ, ਤੇ ਕਿੰਨਾ ਸੌਖਾ ਹੋ ਗਿਆ, ਈਜੀ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦਾ ਟੋਟਲੀ ਪ੍ਰਬੰਧ ਹੱਲ ਕਰ ਦੇਣਾ, ਸਾਰਾ ਇੱਕ ਮੀਟਿੰਗ ਕਰਕੇ ਨਾ ਸਾਰਾ ਇੰਤਜ਼ਾਮ ਕਰ ਲੈਣਾ, ਇਹਦਾ ਪ੍ਰਬੰਧ ਕਰ ਲੈਣਾ। ਆਹ ਤੇ ਇਹਦੇ 'ਚੋਂ ਤੇ ਸਿੱਖਿਆ ਹੀ ਬਹੁਤ ਕੁਛ ਹੈ ਵੀ ਬੜਾ ਕੁਝ ਹੈ ਜਿਹੜਾ ਇੱਦਾਂ ਹੀ ਕੀਤਾ ਜਾ ਸਕਦਾ। ਆਓ ਸਾਰੇ ਲੜੇ ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਹਿਜ ਸਿੱਧੀ ਮਨ ਵਜਿਆ ਵਾਸਾ,
ਆਗਰਤ ਪਰਿਵਾਰ ਪਰੀਆਂ ਸ਼ਬਦ ਦਾ ਬਣਾਈਆ,
ਸਭ ਸੂਤਾਂ ਦਾ ਹਰੀ ਤੇਰਾ ਮਨ ਜਿਨੀ ਵਸਾਇਆ,
ਹੈ ਨਾਮ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਮੇਰਿਆ ਤੂੰ ਸਦਾ ਰਹੋ ਵਸਾਇਆ,
ਮੇਰੇ ਤੂੰ ਸਭ ਵਿਸਾਰਨਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭ ਅਗਲਾ ਸੁਪਰੰਤ ਸੁਭਾਵੀ ਸੋ ਕਿਉਂ ਮਨ ਹੋ ਵਸਾਰੇ,
ਹਰੇ ਨਾਨਕ ਮਨ ਮੇਰੇ ਸਦਾ ਰਹੋ ਹਰਦਾਨੇ,
ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ,
ਭਗਤਾਂ ਤੇਰਾ ਸਭ ਹੈ ਜਿੱਤੇ ਹੀ ਸੋ ਪਾਵੇ,
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿੱਤੇ ਮਨ ਵਸਿਆਵਾਦੇ ਸਭ ਕਰੇ,
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ, ਸਤ
ਨਾਮ ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ
ਸ਼ਬਦ ਕਰੋ
ਪਿਆਰੋ ਵਾਜੇ ਪੰਜ ਸ਼ਬਦ ਹਰ
ਸੁਭਾਗ ਸ਼ਬਦ ਵਾਜੇ ਕਲਾ ਜਿਸ ਕਰ ਧਾਰਿਆ
ਪੰਜ ਗੁਰੂ ਪੁਰਵਾਸ ਕੀਤੇ ਕਾਲ ਕੰਟ ਮਾਰਿਆ
ਹੋਰ ਕਰਮ ਪਾਇਆ ਤੁਦ ਜਿਨ ਕੌਸੇ ਨਾਮ ਹਰ ਕੈ ਲਾਗੇ
ਹੈ ਨਾਨਕ ਤਹਿ ਸੁਖ ਹੋਆ ਤੁਮ ਕਰੇ ਅਨਹਦਵਾਗੇ
ਨੰਦ ਸੁਣੋ ਮਤ ਭਾਗੀ ਹੋ ਸਗਲ ਮਨੋਰਥ ਪੂਰੇ ਰੋਗ ਸੰਤਾ ਪਿੰਦਰ ਸੁਣੀ ਸੱਚੀ ਬਾਣੀ
ਸੰਤ ਸਾਧਨ ਪਏ ਸਰਸੇ ਪੂਰੇ ਗੁਰਦੇ ਰਾਣੀ
ਹੁਣੇ ਪਵਿੱਤਰ ਤੇ ਪਵਿੱਤਰ ਸੰਪੁਰ ਰਹਿਆ ਭਰਪੂਰੇ
ਬਿਲਵੰਤ ਨਾਨਕ ਚਰਨ ਲਾਗੇ ਬਾਜੇ ਅਨਹਦ ਸੁਰੇ ਹੋ
ਪਵਣ ਗੁਰੂ ਬਾਣੀ ਪਿਤਾ ਮਾਤਾ ਧਰਮ ਭਤ
ਰਾਧੋਏ ਰਾਹੀ ਦਾਇਆ ਖਿਲੈ ਸਰ ਜਗਤ
ਗਿਆਈਆਂ ਪੜਿਆਈਆਂ ਬਾਜੇ ਧਰਮ ਹਦੂਰ
ਸਰਮੀਆਂ ਕੋ ਆਪਣੀ ਜਿਨੇ ਰਹਿ ਕੇ ਦੂਰ
ਜਿਨੀ ਨਾਮ ਪਿਆਇਆ ਪ੍ਰੇਮ ਸੁਖ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਧਿਆ ਕੈ ਅਰਦਾਸ ਹਮਾਰੀ,
ਜੀਉ ਪਿੰਡ ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਉ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤੇ ਅੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ, ਦੇਗ ਕੇ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ, ਤਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖ ਆਪ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਵਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਰਾਤਰੀ ਦੇ ਦੀਵਾਨ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ, ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਨੇਕਈ ਭੁੱਲਾਂ ਹੋਈਆਂ, ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ, ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿੱਚ ਲਾਉਣੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ। ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ, ਦਰ ਪ੍ਰਵਾਨੋਂ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਹੁਣ ਕਰੋ ਕਿਰਪਾ ਪਾਵਣ ਹੁਕਮ ਬਖਸ਼ੋ, ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁਲਚੁਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀ ਦਾਤਾ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉਂ ਹੋ। ਵਾਹਿਗੁਰੂ ਜੀ ਜੈਤ ਸ੍ਰੀ ਮਹਲਾ ਪੰਜਵਾ, ਕੋਈ ਜਨ ਹਰ ਸਿਉਂ ਦੇਵੇ ਜੋਰ, ਚਰਨ ਗਹੋਂ ਬਕੋ ਸ਼ੁਭ ਰਸਨਾ, ਦੀਜੇ ਪ੍ਰਾਨ ਅਕੋਰ। ਕੋਈ ਜਨ ਹਰ ਸਿਉਂ ਦੇਵੇ ਜੋ, चरण गहो बको शुभ रसना विजय प्राण अकोर रहाओ मन तन निर्मल करत के आरो हर संचय सुदा संजोर या रस मह मगन होत कृपा ते महा बिखिया ते तोर आयो शरण दीन दुख पंजन चितवाओ तुमरी ओर अपै पद दान सिमरन स्वामी को प्रभु नानक बंदन शोर अपै पद दान सिमरन स्वामी को प्रभु नानक बंदन शोर।